ਨਹੀਂ ਮਹਾਰਾਜ, ਜੇ ਤੁਸੀਂ ਪ੍ਰਸੰਨ ਹੋਵੋ, ਨਿਸ਼ਾਨੀ ਕੀ ਹੁੰਦੀ ਹੈ? ਕਹਿੰਦੇ ਅਸੀਂ ਆਪਣਾ ਸਿੰਘ ਭੇਜ ਦਿੰਦੇ ਹੁੰਦੇ, ਸਿੰਘ ਨਾਲ ਮਿਲਾਪ ਕਰਾ ਦਿੰਦੇ ਹੁੰਦੇ। ਐ ਸਮਝ ਲਓ ਵੀ ਗੁਰੂ ਦੀ ਖੁਸ਼ੀ ਹੋ ਗਈ, ਸਿੰਘ ਦੇ ਦਰਸ਼ਨ ਹੋਏ ਨੇ। ਕਹਿੰਦੇ ਮਹਾਰਾਜ, ਉਸ ਤੋਂ ਵੀ ਜ਼ਿਆਦਾ ਪ੍ਰਸੰਨ ਹੋ ਜਾਓ। ਕਹਿਣ ਲੱਗੇ ਫੇਰ ਅਸੀਂ ਪੰਜ ਸਿੰਘ ਭੇਜ ਦਿੰਦੇ, ਉਹ ਅਸੀਂ ਆਪ ਹੀ ਹੁੰਦੇ ਹਾਂ ਉਹਦੇ ਚ। ਇਹ ਗੱਲ ਚ ਕੋਈ ਸ਼ੱਕ ਨਹੀਂ ਹੈਗਾ। ਜਿੱਥੇ ਪੰਜ ਸਿੰਘ ਹੋਣਗੇ ਉੱਥੇ ਗੁਰੂ ਸਾਹਿਬ ਆਉਣਗੇ ਜ਼ਰੂਰ। ਤੁਹਾਨੂੰ ਮੈਂ ਪ੍ਰੈਕਟੀਕਲ ਗੱਲਾਂ ਦੱਸਦਾ। ਮੇਰੇ ਕੋਲ ਇੱਕ ਨੰਬਰਦਾਰ ਆਇਆ, ਉਹ ਕਹਿਣ ਲੱਗਿਆ ਜੀ ਮੈਂ ਟਿਊਬਵੈਲ ਲਾਉਣਾ, ਮੇਰੇ ਖੇਤ 'ਚ ਕਿਤੇ ਪਾਣੀ ਨਹੀਂ ਨਿਕਲਦਾ, ਮੈਂ ਸਾਰਾ ਖੇਤ ਪੁਣ ਲਿਆ, ਮੇਰੇ 'ਤੇ ਕੋਈ ਕਿਰਪਾ ਹੋਣੀ ਚਾਹੀਦੀ ਹੈ। ਮੇਰੇ ਮੂੰਹ ਨਿਕਲ ਗਿਆ, ਮੈਂ ਤੂੰ ਪੰਜ ਸਿੰਘ ਲੈ ਜਾ, ਇੱਜ਼ਤ ਨਾਲ ਲੈ ਜਾ, ਅਤੇ ਤੂੰ ਇਹ ਨਿਸ਼ਚਾ ਕਰ ਵੀ ਗੁਰੂ ਸਾਹਿਬ ਮੇਰੇ ਕੋਲ ਆ ਕੇ ਪ੍ਰਸ਼ਾਦ ਬਣਾ ਲਈ, ਉਹ ਆਪਣੇ ਵਾਹਿਗੁਰੂ ਵਾਹਿਗੁਰੂ ਕਰਦਾ ਤੁਰਿਆ ਜਾਈ ਖੇਤ ਵੱਲ ਨੂੰ, ਸਿੰਘ ਨਾਲ ਹੋਣਗੇ ਤੇਰੇ, ਜਦ ਤੇਰਾ ਖੇਤ ਆ ਜਾਵੇ ਅੱਖਾਂ ਵੀ ਚਲੀ ਖੋਲੀ ਨਾ, ਪਰ ਇੰਨਾ ਕੁ ਧਿਆਨ ਰੱਖੀ ਵੀ ਮੈਂ ਆਪਣੇ ਖੇਤ ਤੋਂ ਪਾਰੇ ਨਾ ਲੰਘਦਾ ਕਿਸੇ ਹੋਰ ਦੇ ਖੇਤ 'ਚ ਜਾ ਪੜਾ, ਇੰਨਾ ਕੁ ਅੰਦਾਜ਼ਾ ਰੱਖ ਲਈ। ਮੈਂ ਕਿਹਾ ਜਦ ਤੂੰ ਇਸ ਤਰ੍ਹਾਂ ਕਰਕੇ ਤੇਰੀ ਅੱਖ ਖੁੱਲੂਗੀ, ਉੱਥੇ ਟੱਕ ਲਾ ਲਈ, ਉੱਥੇ ਪਾਣੀ ਹੈਗਾ। ਉਹਨੇ ਵੀ ਮੰਨ ਲਈ, ਪੰਜ ਸਿੰਘ ਲੈ ਲਏ, ਪ੍ਰਸ਼ਾਦ ਲੈ ਲਿਆ, ਅੱਖਾਂ ਮੀਚਲੀਆਂ, ਤੁਰਿਆ ਗਿਆ, ਇੱਕ ਵੱਟ 'ਚ ਪੈਰ ਲੱਗਿਆ ਉਹਦਾ, ਉੱਥੇ ਅੱਖ ਖੁੱਲ ਗਈ। ਉਹਨੇ ਸਿੰਘਾਂ ਨੇ ਅਰਦਾਸ ਕਰੀ, ਟੱਕ ਲਾ ਤਾ, ਟੱਕ ਲਾਇਆ ਤਾਂ ਪਾਣੀ ਨਿਕਲਣਾ ਹੀ ਸੀ। ਖਵਾਜਾ ਖਜੇਰ ਨੂੰ ਉਹ ਸਟਰੈਟਾ ਬਦਲਣਾ ਪੈਂਦਾ। ਐ ਨਹੀਂ ਹੈ ਵੀ ਇਹ ਸ਼ਕਤੀਆਂ ਜਿਹੜੀਆਂ ਨੇ ਵੀ ਇਹ ਬਾਗੀ ਨੇ, ਗੁਰੂ ਦੇ ਪੂਰੇ ਨਹੀਂ ਹੈਗੀਆਂ। ਹੁਣ ਇਹ ਕੀ ਕਿਰਿਆ ਹੁੰਦੀ ਹੈ? ਵਾਹਿਗੁਰੂ ਜਾਣੇ। ਮੈਂ ਇੱਥੇ ਆਇਆ ਹੋਇਆ ਸੀ ਅਮਰੀਕਾ 'ਚ, ਆਪਣਾ ਸਾਡੇ ਆਪਣੇ ਆਸ਼ਰਮ ਦੇ ਉੱਤੇ ਨਦੀ ਨੇ ਢਾਹ ਲਾ ਲਈ, 2 ਏਕੜ ਜ਼ਮੀਨ ਲੈ ਗਈ, ਫਟੋਫਟ ਕੱਟ ਰਹੀ ਸੀ, ਕਿਉਂਕਿ ਉਹ ਆਸ਼ਰਮ ਜਿਹੜਾ ਨਾ ਉਹ ਨਦੀ ਦੇ ਰੇਤੇ 'ਤੇ ਬਣਿਆ ਹੋਇਆ, ਉਹ ਤੋਂ ਸਿਖਾਲਾ ਹੀ ਹੈ ਕੰਮ ਇਹ। ਮੈਨੂੰ ਇੱਥੇ ਉਹਨਾਂ ਨੇ ਕਿਹਾ ਜੀ ਇਹ ਨਦੀ ਤਾਂ ਕੱਟ ਰਹੀ ਹੈ ਬਈ, ਉਹ ਤਾਂ ਜਿਹੜਾ ਟਿਊਬਵੈਲ ਲਾਇਆ ਉੱਥੇ ਤੱਕ ਆ ਜਾਣੀ ਹੈ ਅੱਜ ਰਾਤੋ ਰਾਤ। ਮੈਂ ਤੁਹਾਨੂੰ ਇੱਕ ਜੋਗਤ ਦੱਸ ਦਿੰਦਾ, ਉਹ ਇਹ ਤੁਸੀਂ ਗੁਰੂ ਮਹਾਰਾਜ ਦੇ ਕੋਲ ਅਰਦਾਸ ਕਰੋ, ਉਹ ਜਿਹੜਾ ਅਖੰਡ ਪਾਠ ਸਾਹਿਬ ਦਾ ਪ੍ਰਸ਼ਾਦ ਹੈ ਉਹ ਤੁਸੀਂ ਇੰਨਾ ਕੁ ਲੈ ਲਿਓ, ਇੰਨਾ ਲਿਜਾ ਕੇ ਉਹਦੇ ਕੰਢੇ ਕੰਢੇ ਨਦੀ ਦੇ ਆਵਾਜ਼ ਦੇ ਦਿਓ ਕਿ ਖਵਾਜਾ ਖਜਰ ਗੁਰੂ ਨਾਨਕ ਸਾਹਿਬ ਦਾ ਪ੍ਰਸ਼ਾਦ ਲੈ ਲੈ। ਤੂੰ ਨਾ ਇੱਥੋਂ ਜਾ, ਮੈਂ 2-3 ਦਿਨ ਬਾਅਦ ਆਉਣਾ ਸੀ। ਉਹ ਸਿੰਘ ਤਕੜੇ ਨੇਚੇ ਵਾਲੇ ਸੀ, ਜੇ ਤਾਂ ਸ਼ੱਕ ਕਰਦੇ ਫਿਰ ਤਾਂ ਵੇਵਰਿੰਗ ਮਾਈਂਡ ਦੇ, ਫਿਰ ਤਾਂ ਹੁੰਦਾ ਮੈਂ ਪੰਜ ਸਿੰਘ ਜਾ ਕੇ ਇਹਨੂੰ ਆਰਡਰ ਦੇ ਦਿਉ ਬਈ ਇਹ ਤੂੰ ਪਾਸੇ ਹਟ ਜਾ, ਐ ਮੈਨੂੰ ਢਾ ਕੰਢੀ ਪੈਣ ਦਾ ਢੋ ਤੋ ਵੀ ਲੇਖਾ ਦੇ ਦੇਣਾ। ਉਹ ਸਿੰਘ ਗਏ ਕੰਢੇ ਦੇ ਉੱਤੇ ਖੜੇ ਹੋ ਕੇ, ਉਹਨਾਂ ਨੇ ਕਿਹਾ ਫੜ ਮਹਾਰਾਜ ਦਾ ਪ੍ਰਸ਼ਾਦ, ਹਰ ਸਾਲ ਇਹ ਤੈਨੂੰ ਦੇ ਦਿਆ ਕਰਾਂਗੇ, ਪਰ ਤੂੰ ਇੱਧਰ ਨਾ ਆਈ। ਨਦੀ ਬਹੁਤ ਜ਼ੋਰ ਨਾਲ ਚੱਲਦੀ, ਕੀ ਫਿਨੋਮੀਨਾ ਹੋਇਆ, ਉਹ ਪਿੱਛੇ ਹਟਣੀ ਸ਼ੁਰੂ ਹੋ ਗਈ, ਸਵੇਰ ਤੱਕ 1000 ਫੁੱਟ ਹਟ ਗਈ। ਉਹ ਜਿੱਥੋਂ ਇੱਧਰ ਨੂੰ ਪਾਣੀ ਆਉਂਦਾ ਸੀ ਉੱਥੇ ਉਹਨੇ 300 ਫੁੱਟ ਲੰਮੀ ਪੱਥਰਾਂ ਦੀ ਦੀਵਾਰ ਲਾ ਦਿੱਤੀ। ਜਦ ਮੈਂ ਆਇਆ ਅਜੇ ਥੋੜਾ ਥੋੜਾ ਪਾਣੀ ਚੱਲਦਾ ਸੀ ਨਦੀ 'ਚ। ਕਹਿਣ ਲੱਗੇ ਜੀ ਮੈਂ ਅਸੀਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ। ਮੈਂ ਵੀ ਚਲਿਆ ਗਿਆ, ਕਹਿੰਦੇ ਇੱਥੇ ਅਸੀਂ ਪ੍ਰਸ਼ਾਦ ਦਿੱਤਾ ਸੀ, ਇੱਥੇ ਤਾਂ ਕੱਟ ਗਈ, ਉਹ ਕੱਟ ਗਈ 2 ਏਕੜ। ਉਹ ਕਹਿੰਦੇ ਉਸੇ ਵੇਲੇ ਕੱਟਣਾ ਇਹਦਾ ਬੰਦ ਹੋ ਗਿਆ ਤੇ ਇਹ ਫਿਰ ਪਿੱਛੇ ਹਟਦੀ ਹੈ। ਕਹਿੰਦੇ ਉਹ ਦੇਖੋ ਕੰਡਾ ਬਣਾ ਲਿਆ, 300 ਫੁੱਟ ਪੱਥਰ ਐ ਲਾਤਾ ਜਿਵੇਂ ਕੋਈ ਚਿਣਿਆ ਹੁੰਦਾ ਭਾਰੀ ਪੱਥਰ। ਕਿੱਥੋਂ ਪੱਥਰ ਲਿਆ ਜੀ? ਉਧਰਲੇ ਪਾਸੇ ਉਹ ਪੱਥਰ ਜਿਹੜਾ ਸੀ ਪੁਲ ਦੇ ਥੱਲੇ ਸੀਗਾ, ਪੁਲ ਦੇ ਹੇਠਾਂ ਸਿੱਟਦੇ ਨਾ। ਠੀਕ ਹੈ, ਬੋਲਦਾ
ਹੈ
ਠੀਕ ਹੈ। ਉਹ ਮਹਿਕਮੇ ਨੂੰ ਪੈ ਗਿਆ ਫਿਕਰ ਵੀ ਪੁਲ ਖਾਲੀ ਹੋ ਗਿਆ, ਪੱਥਰ ਕਿੱਥੇ ਗਿਆ? ਸਾਡਾ ਉੱਥੋਂ 2 ਕਿਲੋਮੀਟਰ ਤੇ, ਨਾ ਤਾਂ ਉਹਨੇ ਰਾਹ ਛੱਡਿਆ ਕਿਤੇ, ਲਿਆ ਕੇ ਐ ਕੰਧ ਬਣਾ ਤੀ। 1988 ਦੀ ਗੱਲ ਹੈ, 13 ਸਾਲ ਲੰਘ ਗਏ। ਉਹ ਜਿਹੜਾ ਪਰਲਾ ਕੰਡਾ ਉਹ ਬਹੁਤ ਪੱਕਾ ਹੈ, ਉਹ ਖਾਰਿਆ ਵੀ ਨਹੀਂ ਖੜਦਾ। ਹੁਣ ਉਹ ਨਦੀ ਉਹਨੂੰ ਤਾਂ ਕੱਟੀ ਜਾਂਦੀ ਹੈ, ਸਾਡੇ ਜਿਹੜਾ ਕੱਚਾ ਇੱਧਰ ਆਉਂਦੀ ਹੈ ਨੀ। ਮੈਂ ਤੁਹਾਨੂੰ ਉਹ ਸਿੰਘਾਂ ਦੀ ਗੱਲ ਦੱਸਦਾ ਵੀ ਐਵੇਂ ਇਹ ਬਾਤ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਵੀ ਮੈਂ ਜਿੱਥੇ 5 ਸਿੰਘ ਹੋਣਗੇ ਨਾ ਉੱਥੇ ਮੈਂ ਵਰਤੂੰਗਾ। ਉਹ ਇੱਕ ਮੇਰੇ ਕੋਲ ਆਇਆ ਕਹਿਣ ਲੱਗਿਆ ਵੀ ਮੈਂ ਜੀ ਮੱਝਾਂ ਲਿਆਇਆ ਸੀ ਮਾਰਕੀਟ ਤੇ, ਕੱਲ੍ਹ ਦੁੱਧ ਏ ਦੁੱਧ ਸੀਗਾ, ਅੱਜ ਇੱਕ ਕਤਰਾ ਨਹੀਂ ਹੈ, ਕੋਈ ਮੱਝ ਮੈਨੂੰ ਨੇੜੇ ਨਹੀਂ ਲੱਗਣ ਦਿੰਦੀ, ਰੋਵੇ ਬਹੁਤ। ਮੈਂ ਤੂੰ 5 ਸਿੰਘ ਲਏਗਾ, ਐਂ ਕਰੀ ਵੀ ਮੇਰੇ ਘਰ ਗੁਰੂ ਸਾਹਿਬ ਆ ਗਏ, ਉਹਨਾਂ ਦੇ ਚਰਨ ਤੋਂ ਹੀ ਪਹਿਲਾਂ, ਫਿਰ ਉਹ ਜਿਹੜਾ ਹੱਥੋਂ ਆਏਗਾ ਉਹ ਵੀ ਪਾਣੀ ਨਾ ਸਿੱਟੀ, ਚੂਲਾ ਬਣਗੇ ਉਹ ਵੀ ਪਾਣੀ ਨਾ ਸਿੱਟੀ। ਮੈਂ ਗੁਰੂ ਸਾਹਿਬ ਦਾ ਬਚਨ ਹੈ ਇਹ, ਮੈਨੂੰ ਤਾਂ ਸ਼ਰਧਾ ਹੈ ਇਹਦੇ ਉੱਤੇ। ਅਮਰੀਕ ਸਿੰਘ ਸੀਗਾ ਉਹਦਾ ਨਾਂ, ਉਹ ਸਾਡੇ ਆਪਣੇ ਆਸ਼ਰਮ ਤੋਂ ਹੀ ਲਿਆਇਆ 5 ਸਿੰਘ। ਉਹ ਜਦ ਚਰਨ ਧੋਣ ਲੱਗਿਆ ਉਹ ਕਹਿੰਦੇ ਇਸ ਤਰ੍ਹਾਂ ਹੀ ਧੋਂਦੇ? ਉਹ ਕਹਿੰਦੇ ਮੈਨੂੰ ਬਾਬਾ ਜੀ ਨੇ ਕਿਹਾ, ਮੈਨੂੰ ਟੈਲੀਫੋਨ ਕਰਿਆ ਉਹਨਾਂ ਨੇ। ਮੈਂ ਕਿਹਾ ਇਹਨਾਂ ਨੇ ਧੋਣੇ ਨਹੀਂ ਹੈ, ਇਹ ਹੋਰ ਪ੍ਰਕਿਰਤੀ ਆ, ਮਨਮਾਨਤਾ ਨਹੀਂ ਹੈ ਆਪਣੀ ਕਰਾਉਂਦੇ। ਤੂੰ ਐਂ ਕਰ ਇੱਕ ਤਸਲਾ ਲੈ ਲਿਆ ਵੱਡਾ, ਉਹਦੇ ਵਿੱਚ ਹੀ ਨਿਘਾਈ ਆ। ਉਹਨੇ ਉਹ ਲੈ ਲਿਆ, ਲੈ ਕੇ ਉਹਦੇ ਵਿੱਚ ਹੀ ਨਿਘਾ ਲਏ ਸਾਰੇ ਹੱਥ ਧੋਤੇ, ਤਾਂ ਵੀ ਉਹਦੇ ਵਿੱਚ ਪਾਣੀ ਪਾਤਾ। ਮੈਂ ਕਿਹਾ ਇਹ ਮੱਝਾਂ ਨੂੰ ਪਿਲਾ ਦੇ ਥੋੜਾ ਥੋੜਾ, ਹੋਰ ਪਾਣੀ ਲਾ ਲੈ, ਮੱਝਾਂ ਨੂੰ ਪਿਲਾ ਦੇ ਸਾਰੀਆਂ। ਉਹ ਸਾਰੀਆਂ ਮੱਝਾਂ ਨੂੰ ਬੁਲਾਤੀਆਂ, ਸਾਰੀਆਂ ਰਿੰਗਣ ਲੱਗੀਆਂ, ਦੁੱਧ ਲੈ ਲਿਆ ਉਹਨੇ। ਇਹ ਮੈਂ ਇੱਕ 2 ਗੱਲਾਂ ਤੁਹਾਨੂੰ ਦੱਸੀਆਂ ਨੇ, 3। ਗੁਰੂ ਸਾਹਿਬ ਕਹਿੰਦੇ ਵੀ ਜਦ ਮੈਂ ਕਿਸੇ ਤੇ ਪ੍ਰਸੰਨ ਹੋਵਾਂ ਮੈਂ ਆਪ ਆਉਣਾ ਹੋਵੇ 5 ਸਿੰਘਾਂ ਦੇ ਰੂਪ ਚ ਆਵਾਂ। ਤੂੰ 5 ਸਿੰਘ ਹੋ, ਤੁਸੀਂ ਤਾਂ ਸੰਗਤ ਦੇ ਰੂਪ ਚੋ। ਜਦ ਐਟਕੀ ਵਾਲਾ ਸਾਹਿਬ ਆਖਰੀ ਦਿਨ ਸੀ ਸਮਾਗਮ ਦਾ, ਮੈਂ ਕੀਰਤਨ ਕਰ ਰਿਹਾ ਸੀ, ਕੀਰਤਨ ਸੀਗਾ ਦਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ। ਉਹ ਜਿਸ ਵਕਤ ਮੇਰੇ ਰੂਹੋਂ ਨਿਕਲ ਗਿਆ, ਮੈਂ ਕਿਹਾ ਦੇਖੋ ਸੰਗਤ ਦੇ ਰੂਪ ਵਿੱਚ ਗੁਰੂ ਸਾਹਿਬ ਆ ਗਏ। ਜਿਹੜਾ ਫਨੋਮੀਨਾ ਮੇਰੇ ਨਾਲ ਹੋਇਆ ਉਹ ਤਾਂ ਮੇਰੇ ਨਾਲ ਹੋਇਆ। ਉਹ ਮੈਂ ਸ਼ਬਦ ਲੱਗਿਆ ਪੜ੍ਹਨ, ਸੰਗਤ ਚੋਂ ਇੱਕ ਵੀ ਬੰਦਾ ਨਾ ਬੋਲਿਆ। ਪਹਿਲਾਂ ਗੱਜਾਂ ਪੈਂਦੀਆਂ, ਜਦ ਮੈਂ ਅੱਖਾਂ ਖੋਲ ਕੇ ਦੇਖਿਆ ਉਹ ਸਾਰਿਆਂ ਦੇ ਅੱਖਾਂ ਚੋਂ ਹੰਝੂ ਜਾਣ। ਟੋਟਲ ਪੁਲਿਸ ਵਾਲੇ ਇੰਤਜ਼ਾਮ ਕਰਦੇ ਸੀ, ਉਹ ਵੀ ਜਿਹੜੇ ਸਟਾਲ ਦੇ ਲੈਂਦੇ ਸੀ ਪੁਸਤਕਾਂ ਨਵਾਂ ਲਿਖਾ ਰਹੇ ਸੀ, ਉਹ ਵੀ ਜਿਹੜੇ ਲੰਗਰ ਚ ਪ੍ਰਸ਼ਾਦਾ ਛਕਦੇ ਉਹ ਵੀ। ਮੇਰੇ ਤੇ ਇੰਨਾ ਅਸਰ ਹੋਇਆ ਮੈਂ ਬਾਜਾ ਛੱਡ ਕੇ ਮੇਰਾ ਖਿਆਲ 6 ਫੁੱਟ ਪਿੱਛੇ ਹਟ ਗਿਆ। ਮੇਰੇ ਤੇ ਵੀ ਵਿਰਾਗ ਸਹਿਣਾ ਹੋਇਆ। ਮੈਨੂੰ ਫਿਰ ਸੰਤ ਸਾਧੂ ਸਿੰਘ ਮੈਂ ਤਾਂ ਉੱਚੀ ਉੱਚੀ ਰੋਵੇ ਵਿਚਾਰੇ ਨੇ ਮੈਨੂੰ ਫੜਿਆ ਉਹਨੇ। ਵੇਦ ਭਾਰਤੀ ਜੀ ਆਏ ਉੱਠ ਸਿੱਟਿਆ ਸੀ, ਉਹਦੇ ਅੱਖਾਂ ਚੋਂ ਵੀ ਪਾਣੀ ਜਾਵੇ ਤੇ ਉਹਨੇ ਫੜਿਆ। ਬਾਅਦ ਵਿੱਚ ਇਹੀ ਮੂਡ ਹੋ ਗਿਆ, ਸੰਗਤਾਂ ਉਵੇਂ ਜਿਵੇਂ ਗਈਆਂ, ਬਹੁਤ ਅੰਦਰ ਆਨੰਦ ਸੀਗਾ ਸਾਰਿਆਂ ਦੇ। ਉਹ ਮੈਨੂੰ ਹੁਣ ਪੁੱਛਦੇ ਨੇ ਵੀ ਉਹ ਕੀ ਹੋਇਆ ਸੀ, ਕਿਉਂ ਹੋਇਆ ਇਹ? ਸਾਰੀ ਸੰਗਤ ਇੱਕ ਤਾਂ ਬੰਦਾ ਬਣ ਜਾਂਦਾ ਨਹੀਂ। ਆਪਾਂ ਨਾ ਕਿੰਨੇ ਦਿਨ ਦੇ ਕਰ ਰਹੇ ਸੀ ਕੀਰਤਨ, ਦਿਨ ਪ੍ਰੇਮ ਕੀ ਉਹ ਤੇ ਨਹੀਂ ਪਰ ਪਾਇਓ। ਗੁਰੂ ਮਹਾਰਾਜ ਨੇ ਕਿਹਾ ਵੀ ਜਿਹੜਾ ਵਾਹਿਗੁਰੂ ਹੈ ਉਹ ਨਾ ਪਿਆਰ ਦਾ ਰੂਪ ਹੋ ਕੇ ਇੱਥੇ ਫੈਲਿਆ ਹੋਇਆ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਪਿਆਰ ਨੂੰ ਕਹਿੰਦੇ ਨੇ। ਉਹ ਸਾਡੇ ਨਾਲ ਉਹਦਾ ਪਿਆਰ ਦਾ ਸੰਬੰਧ ਹੈ। ਉਹਨੇ ਜਦੋਂ ਸਾਡੇ 75 ਘੰਟੇ ਦੇ ਤਰਲੇ ਸੁਣੇ ਵੀ ਪ੍ਰੇਮ ਜੋ ਤੇ ਨਹੀਂ ਪਰਵਾਇਓ, ਉਹਨੇ ਆਪਣਾ ਆਪ ਇੱਕ ਐਂਟਲ ਘਰੇ ਨਾਲ ਦਿਖਾਤਾ। ਇੱਕ ਵੀ ਬੰਦਾ ਦੀ ਅੱਖ ਸੁੱਕੀ ਨਾ ਰਹੀ, ਚਾਹੇ ਕਿਹਾ ਜਾ ਕਰ ਲਾ। ਜਿਹੜੇ ਪ੍ਰੋਫੈਸਰ ਆਏ ਸੀ ਕਾਲਜਾਂ ਦੇ ਯੂਨੀਵਰਸਿਟੀਆਂ ਦੇ, ਉਹ ਹਿੰਦੂ ਸੀਗੇ ਮੋਸਟਲੀ, ਉਹ ਸਾਰੇ ਰੋ ਰਹੇ ਨੇ। ਫਿਰ ਉਹ ਕਹਿੰਦੇ ਨੇ ਵੀ ਹੋਇਆ ਕੀ ਸੀ ਇਹ ਕਿਸੇ ਨੂੰ ਨੀ ਪਤਾ ਲੱਗਦਾ। ਇਕਦਮ ਕੋਈ ਇਹੋ ਜਿਹਾ ਸ਼ਬਦ ਤਾਂ ਹੁੰਦਾ ਨੀ ਵੀ ਸਾਰੀ ਸੰਗਤ ਨੂੰ ਰੁਆ ਦੇਵੇ। ਵੀ ਹੋਇਆ ਕੀ ਸੀ? ਹੋਇਆ ਸੀ ਉਹ ਵਾਹਿਗੁਰੂ ਜੀ ਨੇ ਨਾ ਆਪਣਾ ਚਮਕਾਰਾ ਦਿਖਾਤਾ ਸਾਰਿਆਂ ਨੂੰ, ਟੋਟਲ ਸੰਗਤ। ਸੋ ਉਹ ਚੀਜ਼ਾਂ ਜਾਂਦੀਆਂ ਨੀ ਹੈਗੀਆਂ। ਸੋ ਗੁਰੂ ਸਾਹਿਬ ਕਿਤੇ ਦੂਰ ਨੀ ਹੈਗੇ, ਸਿੰਘਾਂ ਤੇ ਵਸਦੇ ਨੇ, ਤੁਹਾਡੇ ਵਿੱਚ ਵਸਦੇ ਨੇ। ਤੁਹਾਡੇ ਵਿੱਚ ਗੁਰੂ ਸਾਹਿਬ ਇਹ ਨਹੀਂ ਵਸਦੇ ਵੀ ਸੰਗਤ ਹਰ ਪ੍ਰਭ ਵਸਦਾ ਜੀ। ਉਹ ਜਿੱਥੇ ਦੁਆਇਤ ਚੱਲਦੀ ਹੈ, ਦੁਆਇਤ ਨਹੀਂ ਹੈ, ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਰਿਹਾ, ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾ ਰਹੇ ਨੇ, ਪਿਆਰ ਦੀ ਗੱਲ ਚੱਲ ਰਹੀ ਹੈ, ਉੱਥੇ ਪਰਮੇਸ਼ਰ ਬਹੁਤ ਨੇੜੇ ਹੋ ਕੇ ਹਿਰਦਿਆਂ ਦੇ ਵਿੱਚ ਪ੍ਰਵੇਸ਼ ਕਰ ਦਿੰਦਾ। ਸੰਗਤ ਕਹਿੰਦੇ ਹੀ ਇਹਨੂੰ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ, ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀ ਆ ਬਜਾਏ ਦੀ। ਜਿੱਥੇ ਨਾਮ ਦੀ ਬਾਤ ਚੱਲੇ, ਪਰਮੇਸ਼ਰ ਦੀ ਗੱਲ ਚੱਲੇ, ਉਹਨੂੰ ਸਤਸੰਗ ਕਹਿੰਦੇ ਨੇ, ਬੰਦਿਆਂ ਦੇ ਇਕੱਠ ਨੂੰ ਨਹੀਂ ਕਹਿੰਦੇ। ਦੂਜਾ ਹੈਗਾ ਵੀ ਜਿੱਥੇ ਜੁੜ ਜਾਣ ਬਿਰਤੀਆਂ ਉਹ ਸਤਸੰਗ ਹੁੰਦੀ ਹੈ, ਸਤ ਨਾਲ ਜੁੜ ਜਾਣ, ਸਤ ਨਾਲ ਜੁੜਿਆ ਸੰਗ ਹੋ ਗਿਆ, ਇਹਨੂੰ ਸਤਸੰਗ ਕਹਿੰਦੇ। ਉਹ ਸਿੰਘ ਕਹਿਣ ਲੱਗੇ ਵੀ ਮਹਾਰਾਜ ਇਹ ਤਾਂ ਨਿਸ਼ਾਨੀਆਂ ਹੈਗੀਆਂ, ਹੋਰ ਸਾਨੂੰ ਪ੍ਰਤੱਖ ਕਿਵੇਂ ਪਤਾ ਲੱਗੇ ਵੀ ਤੁਹਾਡੀ ਖੁਸ਼ੀ ਦਾ ਸਾਨੂੰ ਕਿਵੇਂ ਅਨੁਭਵ ਹੋਵੇ, ਤੁਸੀਂ ਸਾਡੇ ਤੇ ਪ੍ਰਸੰਨ ਹੋ ਗਏ? ਮਹਾਰਾਜ ਕਹਿੰਦੇ ਅਸੀਂ ਉਹਦੇ ਸੰਕਟ ਦੂਰ ਕਰ ਦਿੰਦੇ ਹਾਂ, ਉਹਨੂੰ ਉਹਦੀਆਂ ਜਿਹੜੀਆਂ ਇੱਛਾਵਾਂ ਉਹ ਪੂਰੀਆਂ ਕਰ ਦਿੰਦੇ ਹਾਂ, ਧਨ ਵੀ ਦੇ ਦਿੰਦੇ ਹਾਂ, ਹੋਰ ਵੀ ਸਹੂਲਤਾਂ ਦੇ ਦਿੰਦੇ ਹਾਂ, ਬੱਚਾ ਮੰਗਦਾ ਬੱਚਾ ਦੇ ਦਿੰਦੇ ਹਾਂ। ਕਹਿਣ ਲੱਗੇ ਮਹਾਰਾਜ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਪ੍ਰਸੰਨ ਹੋਵੋ ਫਿਰ ਕੀ ਹੁੰਦਾ? ਉਹ ਕਹਿਣ ਲੱਗੇ ਇੱਥੇ ਪ੍ਰੋਵੀਜ਼ਨ ਹੈ, ਪ੍ਰੋਵਾਈਡਰ। ਕਹਿੰਦੇ ਜੇ ਤਾਂ ਸਿੱਖ ਨੇ ਦਾਤਾਂ ਪਾ ਕੇ ਦਾਤਾਰ ਨਾਲ ਹੋਰ ਪਿਆਰ ਵਧਾ ਲਿਆ ਤੇ ਫਿਰ ਅਸੀਂ ਇਹ ਉਹਨੂੰ ਬਹੁਤ ਉੱਚਾ ਕਰ ਦਿੰਦੇ ਹਾਂ, ਉਹਦੇ ਪਰਿਵਾਰ ਨੂੰ ਵੀ, ਉਹਨੂੰ ਵੀ। ਪਰ ਹੁੰਦਾ ਇਹ ਹੈ ਕਿ ਦਾਤਾਂ ਪਾਉਣ ਤੋਂ ਬਾਅਦ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਤੇ ਸਾਡਾ ਤਾਂ ਕਹਿੰਦੇ ਕਿਤੇ ਨਾਮ ਨਿਸ਼ਾਨੇ ਨਹੀਂ ਰਹਿੰਦਾ, ਯਾਦ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਨਾ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਰ ਨੂੰ ਭੁੱਲ ਜਾਣਾ, ਕਹਿੰਦੇ ਫੇਰ ਮਹਾਰਾਜ ਫੇਰ ਉਹ ਸਿੱਖ ਦਾ ਆਧਾਰ ਕਿਵੇਂ ਹੁੰਦਾ? ਉਹ ਕਹਿੰਦੇ ਫਿਰ ਅਸੀਂ ਹੱਥਕੜੀ ਭੇਜਦੇ ਹਾਂ, ਜੇ ਉਹ ਬਚ ਗਿਆ ਹੋਵੇ, ਉਹਦੇ ਬੇਬਸ ਹੋਇਆ ਹੋਇਆ ਅਰਦਾਸਾਂ ਕਰਦਾ ਹੋਵੇ, ਮਹਾਰਾਜ ਮੇਰਾ ਨਾਮ ਨਹੀਂ ਚੱਲਦਾ, ਬੜਾ ਸੋਹਣਾ ਚੱਲਦਾ ਸੀ, ਮੈਂ ਟੁੱਟ ਗਿਆ, ਮੇਰੇ ਅੰਦਰ ਖੁਸ਼ਕੀ ਆ ਗਈ, ਕਹਿੰਦੇ ਫਿਰ ਅਸੀਂ ਜੰਜੀਰ ਭੇਜ ਦਿੰਦੇ ਹਾਂ, ਜੰਜੀਰ ਅਸੀਂ ਦੁੱਖ ਦੀ ਭੇਜਦੇ ਹਾਂ, ਫਿਰ ਉਹ ਜੰਜੀਰ ਖਿੱਚ ਲੈਂਦੀ ਆ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ, ਫਿਰ ਉਹਨੂੰ ਅਸੀਂ ਇੱਧਰ ਲਾ ਦਿੰਦੇ ਹਾਂ। ਜੇ ਉਹ ਯਾਦ ਰੱਖ ਲਏ, ਅਸੀਂ ਹੋਰ ਦੌਲਤਾਂ ਬਖਸ਼ਿਸ਼ਾਂ ਦੇ ਦਿੰਦੇ ਹਾਂ, ਨਾਮ ਵੀ ਦੇ ਦਿੰਦੇ ਹਾਂ, ਬੱਚੇ ਵੀ ਦੇ ਦਿੰਦੇ ਹਾਂ, ਕਾਰੋਬਾਰ ਵੀ ਚਲਾ ਦਿੰਦੇ ਹਾਂ। ਸੋ ਇਹ ਗੁਰੂ ਦੀ ਪ੍ਰਸੰਨਤਾ ਹੋਇਆ ਕਰਦੀ ਹੈ। ਦੂਸਰਾ ਗੁਰੂ ਕਿਤੇ ਨਹੀਂ ਗਏ, ਜਿਹੜਾ ਸਾਨੂੰ ਹੈ ਨਾ ਵੀ ਗੁਰੂ ਸਾਹਿਬ ਉਹ ਤਾਂ ਹਰ ਥਾਂ ਤੇ ਪ੍ਰਗਟ ਹੈ, ਜਿੱਥੇ ਜੀ ਕਰੇ ਉੱਥੇ ਪ੍ਰਗਟ ਹੋ ਸਕਦੇ ਨੇ। ਉਹ ਗਏ ਨਹੀਂ ਕਿਤੇ ਵੀ, ਉਹ ਪਰਮੇਸ਼ਰ ਰੂਪ ਨੇ। ਉਹ ਜਿਹੜਾ ਹੈਗੇ ਸਾਡੇ ਦੀਵਾਨਾਂ ਚ ਇਹ ਚੀਜ਼ਾਂ ਵਰਤਦੀਆਂ ਰਹੀਆਂ ਨੇ, ਕਿਉਂਕਿ ਮੇਰਾ ਫਾਰਮ ਬਹੁਤ ਵਧੀਆ ਸੀ, 7 ਟਿਊਬਵੈਲ ਲੱਗੇ ਹੋਏ ਸੀ, 4 ਮੁੱਕ ਗਏ ਸੀ ਨਹਿਰ ਦੇ, ਫਿਰ ਸਾਰਾ ਸੀਗਾ ਇੰਟੈਂਸਿਵ ਕਲਟੀਵੇਸ਼ਨ ਮੈਂ ਕਰਦਾ ਸੀ ਸੀਡ ਵਗੈਰਾ ਦੀ। ਹੋਰ ਮੈਂ ਰਾੜੇ ਸਾਹਿਬ ਆਇਆ, ਉੱਥੇ ਗਿਆਨੀ ਮੋਹਨ ਸਿੰਘ ਜੀ ਮੈਨੂੰ ਕਹਿਣ ਲੱਗੇ ਕਿ ਤੁਸੀਂ ਮਹਾਰਾਜ ਦਾ ਜੀਵਨ ਲਿਖੋ। ਮੈਨੂੰ ਤਾਂ ਉਹਨੂੰ ਮੈਂ ਲਿਖਾਇਆ ਸੀ ਬਹੁਤ, ਉਹ ਕਹਿੰਦਾ ਤੁਸੀਂ ਆਪਣੇ ਹੱਥ ਨਾਲ ਲਿਖੋ। ਮੈਂ ਕਿਹਾ ਮੋਹਨ ਸਿੰਘ ਮੇਰੇ ਕੋਲ ਟਾਈਮ ਨਹੀਂ ਹੈ, ਕਿਉਂਕਿ ਇੱਕ ਤਾਂ ਸਤਸੰਗ ਚੱਲਦੇ ਨੇ ਸਾਡੇ, ਉਹਨਾਂ ਲੋਕਾਂ ਨਾਲ ਵਾਹ ਹੈ ਜਿਹੜੇ ਕੈਟ ਲਿਫਟਿੰਗ ਕਰਦੇ ਨੇ, ਸ਼ਰਾਬਾਂ ਪੀਂਦੇ ਨੇ, ਮਰਡਰ ਕਰਦੇ ਨੇ, ਉੱਥੇ ਕੋਈ ਸੰਤ ਦਾ ਪੈਰ ਨਹੀਂ ਕਿਸੇ ਦਾ ਲੱਗ ਸਕਦਾ ਕਿਸੇ ਤਰੀਕੇ ਨਾਲ ਵੀ। ਮੈਂ ਉਹਨਾਂ ਦੇ ਬਰਾਬਰ ਦਾ ਕਿਸਾਨ ਹਾਂ, ਵੋਟ ਮੈਂ ਲੈਂਦਾ ਨਹੀਂ ਹਾਂ, ਪੋਲੀਟੀਕਲ ਗੱਲ ਨਹੀਂ ਕਰਦਾ, ਉਹਨਾਂ ਨੂੰ ਕੁਦਰਤੀ ਮੇਰੇ ਨਾਲ ਸੰਬੰਧ ਜੁੜਦਾ ਜਾਂਦਾ, ਉਹ ਸੰਬੰਧ ਦੇ ਵਿੱਚ ਆ ਕੇ ਉਹ ਕ੍ਰਾਈਮ ਛੱਡ ਦਿੰਦੇ ਨੇ। ਮੈਂ ਕਿਹਾ ਇਸ ਕਰਕੇ ਮੈਨੂੰ ਖੇਤੀ ਦਾ ਵੀ ਕੰਮ ਹੈ, ਇਕੱਲਾ ਮੈਂ ਚਲਾ ਰਿਹਾ ਫਾਰਮ, ਅਤੇ ਨਾਲ ਮੈਨੂੰ ਇਹ ਵੀ ਹੈਗਾ ਵੀ ਸਤਸੰਗ ਵੀ ਮੇਰੇ ਰੋਜ਼ ਚੱਲ ਰਹੇ ਨੇ, ਟਰੈਕਟਰ ਮੇਰਾ ਤਕਰੀਬਨ ਸਤਸੰਗਾਂ 'ਤੇ, ਟਰਾਲੀ 2-4 ਟਰਾਲੀਆਂ ਹੋਰ ਮੇਰੇ ਨਾਲ ਸਹਾਇਤਾ ਦਿੰਦੀਆਂ ਸੀ। ਉਹ 300 ਦਾ ਜੱਥਾ ਸੀ ਸਾਡਾ ਜਿੱਧਰ ਨੂੰ ਜਾਣਾ, ਉਹ ਸੀਗੇ ਉਹੀ ਕੈਟਲ ਲਿਫਟਰ। ਉਹ ਜਦ ਸ਼ਰਾਬਾਂ ਛੱਡ ਕੇ ਡੰਗਰ ਚੋਰੀ ਛੱਡ ਕੇ ਨਾ, ਫਿਰ ਉਹ ਮੇਰੇ ਪਿੱਛੇ ਲੱਗ ਗਏ, ਜਿੱਧਰ ਨੂੰ ਜਾਵਾਂ ਪਿੱਛੇ ਹੀ ਪਿੱਛੇ ਪਿੱਛੇ ਪਿੱਛੇ। ਮੈਂ ਟਰਾਲੀਆਂ ਲਾ ਤੀਆਂ, ਉਹ ਜਿੱਥੇ ਜਾਂਦੇ ਹਾਂ ਅਸੀਂ ਉਹ ਦੇਖਦਾ ਵੀ ਇਹ ਤਾਂ 300-400 ਬੰਦਾ ਆ ਗਿਆ, ਉਹ ਨੈਚੁਰਲੀ ਉਹਦੇ 'ਤੇ ਅਸਰ ਪੈਂਦਾ ਸੀ, ਉਹ ਕ੍ਰਾਈਮ ਛੱਡ ਦਿੰਦਾ, ਫਿਰ ਉਹ ਖੜ ਕੇ ਜਾਂਦਾ ਸੀ ਮੇਰੇ 'ਤੇ ਆਇਆ ਗਲਤੀਆਂ ਹੋ ਗਈਆਂ ਜੀ, ਮੈਂ ਵੀ ਬਖਸ਼ਿਆ ਜਾਊਂਗਾ। ਉਹ ਸੰਗਤ ਜਕਾਰੇ ਬੁਲਾਉਂਦੀਆਂ ਸੀ, ਬੋਲੇ ਸੋਨਿਆ ਸੰਗਤ ਦੇ ਵਿੱਚ ਵਾਹਿਗੁਰੂ ਵੱਸਦਾ ਨਾ। ਪੁਲਿਸ ਵਾਲਿਆਂ ਨੇ ਮੈਨੂੰ ਕਿਹਾ, ਕਹਿਣ ਲੱਗੇ ਵੀ ਤੁਹਾਡੇ ਕਨਫੈਸ਼ਨ ਹੁੰਦੀਆਂ ਦੁਕਾਨਾਂ 'ਚ, ਮੈਂ ਤੁਹਾਡਾ ਕੀ ਐਟੀਚਿਊਡ ਹੈ? ਉਹ ਕਹਿੰਦੇ ਵੀ ਅਸੀਂ ਖਾਮਖਾ ਪੰਗਾ ਨਹੀਂ ਲੈਂਦੇ, ਜਿਹੜੇ ਬੰਦੇ ਸਾਡੇ CID ਦਾ ਇੰਸਪੈਕਟਰ ਤੁਹਾਡੇ ਨਾਲ ਵਿੱਚ ਬੈਠਾ ਹੁੰਦਾ ਉਹ ਸਾਰੀ ਰਿਪੋਰਟ ਲਿਖਦਾ, UP ਦਾ ਕੰਮ ਸੀਗਾ। ਕਹਿੰਦੇ ਉਹਦਾ ਨਿਰਣਾ ਇਹ ਹੈ ਵੀ ਉਹ ਬੰਦੇ ਨੂੰ ਅਸੀਂ 6 ਮਹੀਨੇ ਬਾਅਦ ਕਰਦੇ, ਜੇ ਸੱਚਮੁੱਚ ਉਹ ਸੁਧਰ ਗਿਆ ਤਾਂ ਅਸੀਂ ਉਹਦਾ 10 ਨੰਬਰ ਜੋ ਕਾਗਜ਼ ਕੱਢ ਦਿੰਦੇ। ਉੱਥੇ ਆ ਗਿਆ IG, ਉਹ IG ਰਿਪੋਰਟਾਂ ਦੇ ਰਿਹਾ ਸੀ ਥਾਣੇਦਾਰਾਂ ਨੂੰ ਵੀ ਕ੍ਰਾਈਮ ਹਟਾਤਾ ਸਾਰੇ ਬਾਰ ਬਾਰ ਸਾਰੇ ਏਰੀਏ ਜਿੱਥੇ ਆਪਣਾ ਇਨਫਲੂਐਂਸ ਸੀ। ਉਹ ਇੱਕ ਥਾਣੇਦਾਰ ਕਹਿਣ ਲੱਗਿਆ ਜੀ ਰਿਪੋਰਟਾਂ ਤਾਂ ਤੁਸੀਂ ਸਾਨੂੰ ਦੇ ਜਾਂਦੇ ਹੋ ਪਰ ਇਹ ਕੰਮ ਅਸੀਂ ਨਹੀਂ ਕਰ ਸਕੇ। ਕਹਿੰਦੇ ਹੋਰ ਕੀ ਨੇ ਕਰਿਆ? ਕਹਿੰਦੇ ਇੱਕ ਇੱਥੇ ਸਰਦਾਰ ਹੈ, ਉਹਦੀ ਖੇਤੀ ਵੀ ਬਹੁਤ ਵਧੀਆ ਹੁੰਦੀ ਹੈ, ਫਾਰਮ ਬਹੁਤ ਵਧੀਆ ਮੈਨੇਜਡ ਹੈ, ਉਹ ਆਪਣੀ ਕਾਰ ਆਪਣਾ ਟਰੈਕਟਰ ਟਰਾਲੀ ਲੈ ਕੇ ਘੁੰਮਦਾ ਰਹਿੰਦਾ ਇਹਨਾਂ ਦੇ ਡੇਰਿਆਂ 'ਚ। ਇਹ ਉਹ ਪਤਾ ਨਹੀਂ ਕਹਿੰਦੇ ਕੀ ਗੱਲ ਕਰਦਾ, ਜਿਹੜੇ ਅਸੀਂ ਕੁੱਟ ਕੁੱਟ ਕੇ ਹਮ ਜਾਂਦੇ ਹਾਂ ਉਹ ਹਾਂ ਨਹੀਂ ਕਰਦੇ, ਕਹਿੰਦੇ ਉਹਦੇ ਕੋਲ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਵੀ ਮੈਂ ਆਹ ਚੋਰੀ ਕਰੀ ਸੀ, ਮੈਂ ਉਹ ਮਰਡਰ ਦੇ ਵਿੱਚ ਸ਼ਾਮਲ ਸੀ। ਉਹ ਕਹਿੰਦਾ ਹਟ ਕੇ ਅਸੀਂ ਤਾਂ ਭੁੱਖੇ ਭਰ ਲੱਗੇ। ਉਹ IG ਕਹਿਣ ਲੱਗੇ ਮੈਂ ਤਾਂ ਉਹਦੇ ਘਰ ਰੋਟੀ ਖਾਣੀ ਹੈ, ਮੈਨੂੰ ਸੁਨੇਹਾ ਆ ਗਿਆ। ਮੈਂ ਕਿਹਾ ਵੀ ਸਾਗ ਅਤੇ ਮੱਕੀ ਦੀ ਰੋਟੀ ਦੇ IG ਨੇ ਖਾਣੀ ਆਦ ਗਏ, ਹੋਰ ਨਹੀਂ ਹੈ ਵੀ ਅਸੀਂ SPਆਂ ਨੂੰ ਬੋਤਲਾਂ ਲਿਆਵਾਂਗੇ, ਨੋ ਵਿਸ਼ੇਸ਼, ਜਿਵੇਂ ਘਰ ਦੇ ਬੰਦੇ ਆ ਕੇ ਰੋਟੀ ਖਾਂਦੇ ਆ ਖਾ ਜਾਣ। ਉਹ ਬਹੁਤ ਸੀ, ਫਿਰ ਮੈਂ ਹਲਵਾਈ ਲਾ ਤੇ ਨਾਲ ਦਾ ਘਰ ਭਰਾਦਾ ਸੀ ਮੇਰਾ ਅੱਧਿਆਂ ਨੂੰ ਟੂਨ ਸਾਹਿਬ ਇੱਧਰ। ਉਹ IG ਨੇ ਫਿਰ ਇਹ ਦੱਸਿਆ, ਕਹਿਣ ਲੱਗਿਆ ਵੀ ਇੱਥੇ ਕ੍ਰਾਈਮ ਨੰਬਰ 1 ਸੀ, ਇਹਨੂੰ ਅਮਰੀਕਾ ਕਹਿੰਦੇ ਨੇ ਸਾਡੇ ਪੁਲਿਸ ਵਾਲੇ। ਉਹ ਇਹ ਆ ਵੀ ਇੱਥੇ ਰਿਸ਼ਵਤ ਵੀ ਬਹੁਤ ਜ਼ਿਆਦਾ ਮਿਲਦੀ ਸੀ ਅਤੇ ਕ੍ਰਾਈਮ ਇੱਥੇ ਬਹੁਤ ਜ਼ਿਆਦਾ ਸੀ ਅਤੇ ਅਸੀਂ ਹੈਲਪਲੈਸ ਹੋ ਗਏ ਸੀ। ਨਹੀਂ ਮੈਨੂੰ ਦੱਸਿਆ ਵੀ ਇਹ ਸਰਦਾਰ ਜੀ ਨੇ ਹਟਾ ਤਾ ਤੇ ਮੈਂ ਤਾਂ ਯਾਤਰੂ ਹੋ ਕੇ ਯਾਤਰਾ ਕਰਨ ਆਇਆ ਤੇ ਮੈਨੂੰ ਮੱਕੀ ਦੀ ਰੋਟੀ ਯਾਰ ਜਿਹੜਾ ਸਾਗ ਹੈ ਮੱਖਣ ਹੈ ਕਹਿੰਦਾ ਅੰਮ੍ਰਿਤ ਵਰਗਾ ਲੱਗਿਆ। ਮੈਂ ਆਪ ਹੀ ਵੈਸ਼ਨੂ ਹਾਂ। ਉਹ ਜਿਹੜੀਆਂ ਚੀਜ਼ਾਂ ਸੀ ਉਹਦੇ ਨਾਲ ਉਹ ਲੋਕ ਸੁਧਰ ਗਏ ਸਾਰੇ ਸਾਰੇ ਟੋਟਲੀ ਸੁਧਰ ਗਏ ਐਨ ਬਲੋਕ ਚੋਰੀ ਚਾਰੀ ਹਟ ਗਈ। ਕੁਛ ਮੇਰਾ ਐਟੀਚਿਊਡ ਸੀ ਜਿਵੇਂ ਇਹਨੂੰ ਘਰ ਜਾਂਦਾ ਚਰਨ ਪਾਉਂਦਾ ਉਹ ਸਰੋਪਾ ਦਿੰਦੇ ਨੇ। ਮੈਂ ਪਹਿਲਾਂ ਪੁੱਛਦਾ ਸੀ ਇਹ ਸਰੋਪਾ ਜਿਹੜਾ ਤੇਰੇ ਚੋਰੀ ਦੇ ਮਾਲ ਦਾ ਹੈ ਤੇਰੀ ਹਲ ਚਲਾ ਕੇ ਜਿਹੜੀ ਆ ਮਿਹਨਤ ਕਰੀ ਆ ਉਹਦਾ। ਮੇਰੇ ਕੋਲ ਝੂਠ ਨਹੀਂ ਸੀ ਬੋਲਦੇ, ਸਿੱਧਾ ਹੀ ਕਹਿੰਦੇ ਸੀ ਚੋਰੀ ਦੇ ਮਾਲ ਦਾ ਮੈਂ ਨਹੀਂ ਲੈਣਾ। ਉਹ ਇੱਕ ਬੜਾ ਪੱਕਾ ਚੋਰ ਸੀ, ਉਹਦੇ ਘਰ ਮੈਂ ਚਰਨ ਪਾਏ। ਮੈਂ ਕਿਹਾ ਤੂੰ ਛੱਡ ਦੇ, ਕਹਿੰਦਾ ਮੈਂ ਛੱਡ ਨਹੀਂ ਸਕਦਾ, ਮੇਰਾ ਗੁਜ਼ਾਰਾ ਨਹੀਂ ਹੋਣਾ ਜੇ ਮੈਂ ਚੋਰੀ ਛੱਡਦੀ। ਮੈਂ ਕਿਹਾ ਫਿਰ ਮੈਨੂੰ ਕਿਉਂ ਦਿੰਦਾ। ਉਹਦੀ ਮਾਂ ਬੜੀ ਸੋਝੀ ਆ ਗਈ ਸੀ, ਨਿਕਾ ਜੀ ਬੇ ਪੁੱਤ ਕਹਿਣਾ ਬਣ ਲੈ। ਕਹਿੰਦਾ ਬਾਬੇ ਘਰੋਂ ਖਾਲੀ ਹੱਥ ਜਾ ਰਹੇ ਨੇ, ਚਾਰੇ ਕੰਧਾਂ ਦੇ ਕਿਵੇਂ ਹਿੱਲ ਰਹੀਆਂ ਨੇ, ਸੰਦੂ ਘਰ ਬੁਲਾ ਕੇ ਖਾਲੀ ਨਹੀਂ ਮੋੜੀਦਾ ਹੁੰਦਾ। ਉਹ ਮੈਂ ਨਿਕਲ ਗਿਆ ਘਰ ਤੋਂ ਬਾਹਰ। ਉਹ ਬਥੇਰਾ ਮਾਂ ਨੇ ਕਿਹਾ ਮਗਰ ਨਹੀਂ, ਚੋਰੀ ਦਾ ਮਾਲ ਮੈਂ ਨਹੀਂ ਲੈਣਾ। ਹਾਂ ਹੱਕ ਮੈਂ ਪੈਂਡਿੰਗ ਰੱਖ ਲਓ, ਇਹ ਖੇਤੀ ਕਰੇ ਜਿਹੜਾ ਉਹਦਾ ਆਊਗਾ ਮੈਂ ਉਹ ਲੈ ਲਵਾਂ। ਰਾਤ ਤੱਕ ਹੋਰ ਜਿੱਥੇ ਮੈਂ ਲੰਘਿਆ ਨਹਿਰ ਪਟੜੀ ਸੀ ਉੱਥੇ ਉਹਨੇ ਡੇਰਾ ਲਾ ਲਿਆ। ਉੱਥੇ ਮੇਰੀ ਕਾਰ ਰਾਤ ਨੂੰ 9-10 ਵਜੇ ਆਈ, 10 ਵਜੇ ਉਹ ਪਟੜੀ 'ਤੇ ਐਨ ਲੰਮੀ ਪਈ, ਮੈਨੂੰ ਰੋਕਣੀ ਪਈ ਕਾਰ। ਕਾਰ ਰੋਕੀ ਤਾਂ ਮੈਂ ਕਿਹਾ ਮਾਤਾ ਤੂੰ ਐਂ ਕਿਉਂ ਪਈ ਹੈ? ਕਹਿੰਦੀ ਮੈਂ ਨਹੀਂ ਲੰਘਣ ਦੇਣਾ, ਮੇਰੇ ਉੱਤੇ ਨਹੀਂ ਕਾਰ, ਮੇਰਾ ਘਰ ਹਿੱਲ ਰਿਹਾ, ਕਹਿੰਦੀ ਬਚਾ ਦਿਓ। ਮੈਂ ਬੀਬੀ ਮੈਂ ਨਹੀਂ ਚੋਰੀ ਦਾ ਮਾਲ ਲੈਣਾ, ਚਾਹੇ ਉਹ ਖੇਸ ਹੈ ਚਾਹੇ ਕੁਛ ਹੈ। ਕਹਿੰਦੀ ਨਹੀਂ ਮੈਂ ਤੁਹਾਨੂੰ ਚੋਰੀ ਦਾ ਨਹੀਂ ਦਿੰਦੀ, ਮੈਂ ਆਪਣਾ ਜਿਹੜਾ ਪੇਕਿਆਂ ਤੋਂ ਲੈ ਆਈ ਆ ਨਾ ਉਹਦੇ 'ਚ ਸਰੋਪਾ ਦੇਣਾ। ਮੈਂ ਕਿਹਾ ਮੁੰਡੇ ਨੂੰ ਕਹਿ। ਉਹ ਮੁੰਡਾ ਆਇਆ ਕੇ ਬਾਬਾ ਜੀ ਮੇਰੇ 'ਤੇ ਭੁੱਲ ਹੋ ਗਈ ਅਤੇ ਅੱਜ ਤੋਂ ਮੈਂ ਚੋਰੀ ਛੱਡੀ, ਤੁਸੀਂ ਸਰੋਪਾ ਐਕਸੈਪਟ ਕਰ ਲਓ। ਉਹ ਮੈਂ ਕਰ ਲਿਆ। ਇਸ ਤਰ੍ਹਾਂ ਦੇ ਨਾਲ ਉੱਥੇ ਮੈਂ ਕੰਮ ਕਰ ਰਿਹਾ ਸੀ। ਇੱਧਰ ਮੈਨੂੰ ਗਿਆਨੀ ਮੋਹਨ ਸਿੰਘ ਨੇ ਕਿਹਾ ਵੀ ਮਹਾਰਾਜ ਦਾ ਜੀਵਨ ਲਿਖੋ। ਮੈਂ ਕਿਹਾ ਗਿਆਨੀ ਜੀ ਮੈਨੂੰ ਉੱਥੇ ਇੰਨਾ ਕੰਮ ਹੈ ਨਾ, ਉਹ ਮੇਰੇ ਕੋਲ ਆ ਕੇ ਮਹੀਨਾ ਮਹੀਨਾ ਰਹਿੰਦਾ ਹੁੰਦਾ, ਮਹਾਰਾਜ ਦੇ ਬਚਨ ਸੁਣੀ ਜਾਂਦਾ ਹੁੰਦਾ ਸੀ, ਲਿਖੀ ਜਾਂਦਾ ਸੀ। ਮੋਸਟਲੀ ਜਿਹੜੇ ਬਹੁਤ ਇੰਟਰਸਟਿੰਗ ਨੇ ਉਹ ਮੇਰੇ ਤੋਂ ਹੀ ਲਿਖਾਏ ਹੋਏ ਨੇ ਉਹਨੇ। ਮੈਂ ਕਿਹਾ ਜੇ ਮੇਰੀ ਜ਼ਮੀਨ ਵਿਖਦੇ ਮੈਂ ਫਿਰ ਕਰ ਲੂ ਇਹ ਕੰਮ। ਕਹਿੰਦਾ ਐਂ ਕਰ ਭੋਰੇ ਵੱਲ ਨੂੰ ਮੈਂ ਬਾਹਰ ਕਰਤੀ। ਮੈਂ ਕਿਹਾ ਮਹਾਰਾਜ ਜੇ ਮੇਰੀ ਜ਼ਮੀਨ ਵਿਕਦੇ ਫਿਰ ਮੈਂ ਇਹ ਕੰਮ ਕਰ ਲੂ। ਉਹ ਜਦ ਮੈਂ ਉੱਥੋਂ ਗਿਆ ਸਮਾਗਮ ਤੋਂ, ਮੇਰੇ ਜਾਂਦੇ ਨੂੰ ਸਾਡੇ ਨੌਕਰ ਕਹਿਣ ਲੱਗੇ ਵੀ ਰਾਮ ਸਿੰਘ ਆਇਆ ਸੀ, ਪਤਾ ਨਹੀਂ ਕੀ ਗੱਲ ਹੈ, ਉਹ ਕਿਸਾਨ ਸੀ ਬਰਾਬਰ ਦਾ। ਮੈਂ ਉਹਦੇ ਘਰ ਨੂੰ ਚਲਿਆ ਗਿਆ, ਦਰਵਾਜ਼ਾ ਨਹੀਂ ਖੋਲਿਆ। ਤੁਹਾਡੇ ਵੀਰ ਜੀ ਮੇਰੇ ਨਾਲ ਸੀ। ਮੈਂ ਕਿਹਾ ਕੀ ਗੱਲ ਰਾਮ ਸਿੰਘ ਤੂੰ ਆਇਆ ਸੀ? ਕਹਿੰਦਾ ਮੈਂ ਸੁਣਿਆ ਤੁਸੀਂ ਜ਼ਮੀਨ ਵੇਚ ਰਹੇ ਹੋ। ਮੈਂ ਕਿਹਾ ਉਹ ਤਾਂ ਰਾਣੇ ਸਾਹਿਬ ਗੱਲ ਹੋਈ ਸੀ, ਇੱਥੇ ਤਾਂ ਮੈਂ ਕਿਹਾ ਹੀ ਨਹੀਂ ਕਿਸੇ। ਉਹ ਮਹਾਰਾਜ ਨੇ ਪਹਿਲਾਂ ਹੀ ਕਨਵੇ ਕਰਤੀ। ਮੈਂ ਕਿਹਾ ਹਾਂ ਵੇਚਣੀ ਆ, ਉਹਨੇ ਮੈਨੂੰ 500 ਰੁਪਇਆ ਫੜਾ ਤਾ। ਮੈਂ ਕੋਈ ਗੱਲ, ਕਹਿੰਦਾ ਕੋਈ ਗੱਲ ਨੀ, ਬਚਨ ਦੇ 500 ਮੈਂ ਦਿੰਦਾ। ਉਹ ਦੂਏ ਦਿਨ 20,000 ਪੈ ਗਿਆ। ਮੈਂ ਕੋਈ ਰੇਟ ਰੂਟ ਕਰ ਲਿਆ ਕੁਛ? ਕਹਿੰਦਾ ਮੈਂ ਕੁਛ ਨੀ ਕਰਦਾ। ਸੰਗਤ ਨੂੰ ਪਤਾ ਲੱਗਿਆ ਵੀ ਜ਼ਮੀਨ ਵੇਚਤੀ, ਫਾਰਮ ਵੇਚਤਾ। ਉਹ ਬੁਰਾ ਹਾਲ ਉਹਨਾਂ ਦਾ, ਇੰਨਾ ਰੋਣ ਬੱਚਿਆਂ ਮੰਗਣ ਭਾਈ। ਉਹ ਜਿਹੜੇ ਸ਼ਹਿਰ ਬਿਲਾਸਪੁਰ ਦੀ ਗੱਲ ਹੈ, ਭਾਰਤ ਸਿੰਘ ਦੇ ਘਰ ਦੀਵਾਨ ਲੱਗਿਆ ਸੀ, ਉਹ ਸਾਰੇ ਜਿਹੜੇ ਹਿੰਦੂ ਮੁਸਲਮਾਨ ਕਹਿੰਦੇ ਇੱਥੇ ਹੋ ਕੀ ਗਿਆ, ਇੰਨਾ ਉੱਚੀ ਉੱਚੀ ਕਿਉਂ ਰੋ ਰਹੇ ਨੇ? ਕਈ ਮੇਰੇ ਗੱਲ ਅਲੱਗ ਅਲੱਗ ਰੋਣ, ਤੁਸੀਂ ਕਰਿਆ ਕੀ? ਤੁਸੀਂ ਹੁਣ ਇੱਥੋਂ ਚਲੇ ਜਾਣਾ। ਮੈਂ ਕਿਹਾ ਨਹੀਂ ਮੈਂ ਜਾਂਦਾ ਨਹੀਂ, ਮੈਂ ਸਾਲ ਭਰ ਹੋਰ ਰਹੂੰ ਇੱਥੇ। ਕਹਿੰਦੇ ਫੇਰ ਚਲੇ ਜਾਣਾ। ਮੈਂ ਜ਼ਮੀਨ ਵੇਚਤੀ, ਵੇਚ ਕੇ ਜਦ ਮੈਂ ਆਇਆ ਚੰਡੀਗੜ੍ਹ, ਮਹਾਰਾਜ ਦਾ ਹੁਕਮ ਸੀ ਵੀ ਇੱਥੇ ਕੋਠੀ ਨਾ ਪਾਏ। ਛੋਟਿਆਂ ਮਹਾਰਾਜ ਕੋਲ ਗਿਆ, ਮੈਂ ਕਿਹਾ ਜੀ ਆਹ ਹੁਕਮ ਹੈ। ਕਹਿੰਦਾ ਤੂੰ ਮੋਹਾਲੀ ਪਾ ਲੈ, ਉਹ ਚੰਡੀਗੜ੍ਹ ਤੋਂ ਵੱਖਰਾ, ਮੋਹਾਲੀ ਪਾ ਲੈ। ਹੁਣ ਸੰਤਾਂ ਦੇ ਬਚਨ ਨੇ, ਇੱਕ ਸੰਤ ਨੇ ਬਚਨ ਉਹ ਕਰਤਾ, ਦੂਏ ਨੇ ਕਿਹਾ ਵੀ ਹਟ ਕੇ ਪਾ ਲੈ ਉਰੇ ਨੂੰ ਹੋ ਕੇ। ਮੈਂ ਉੱਥੇ ਰਹਿਣ ਲੱਗ ਗਿਆ। ਉਹ ਹੁਣ ਮੈਂ ਵਿਹਲਾ ਤਾਂ ਰਹਿ ਨਹੀਂ ਸਕਦਾ। ਉਹ ਪਿੰਡਾਂ ਵਿੱਚ ਮੈਂ ਗਿਆ ਬੀਬੀਨ ਸਮੇਤ, ਇਹਨਾਂ ਤਾਂ ਊੜੇ ਆੜੇ ਦਾ ਵੀ ਨਹੀਂ ਪਤਾ, ਸਿੱਖੀ ਦਾ ਜਾਂਦੇ ਸਨ ਜਿਹਨਾਂ ਨੇ ਅੰਮ੍ਰਿਤ ਕਿਹਾ, ਉਹ ਵੀ ਪੱਕੇ ਮਾਰ ਲੈ ਤੰਬਾਕੂ ਦੇ। ਉਹ ਮੈਂ ਕਿਹਾ ਤਾਂ ਬਹੁਤ ਜ਼ਿਆਦਾ ਬੈਕਵਰਡਨੈਸ ਹੈ। ਮੈਂ ਕਿਹਾ ਵੀ ਪੰਜ ਗੁਰੂ ਸਾਹਿਬਾਨ ਦੇ ਚਰਨ ਇੱਥੇ ਪਏ ਨੇ, ਛੇਵੇਂ ਪਾਤਸ਼ਾਹ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ। ਦਸਵੇਂ ਵੇਲੇ ਰੋਪੜ ਦੇ ਵਿੱਚ ਬੜੇ ਭਾਰੇ ਯੁੱਧ ਹੋਏ ਨੇ। 300 ਸਾਲ ਲੰਘ ਗਏ, 325 ਸਾਲ ਇੱਥੇ ਜਾ ਕੇ ਨਹੀਂ ਆਈ ਅਤੇ ਨਾ ਕੋਈ ਆਉਂਦਾ ਇੱਥੇ। ਉਹ ਸੰਤ ਤਾਂ ਇਸ ਕਰਕੇ ਨਹੀਂ ਸੀ ਬਣਦੇ, ਉਹ ਪੈਟਰੋਲ ਜੋਗੇ ਵੀ ਨਹੀਂ ਸੀ ਪੈਸੇ ਦਿੰਦੇ, ਨਾ ਉਹਨਾਂ ਨੂੰ ਪਤਾ ਸੀ। ਮਹਾਰਾਜ ਨੂੰ ਮੱਥਾ ਟੇਕਣੇ ਨਹੀਂ ਸੀ ਜਾਣਦੇ, ਜੇ ਜਾਣਦੇ ਸੀ ਤਾਂ ਆ ਜਾਣਾ ਇਹ ਆ ਜੇਬ 'ਚ ਹੱਥ ਪਾ ਕੇ ਖੜੇ ਆਇਆ ਕੁਛ ਜਾਣਾ। ਉਹਦਾ ਦੁੱਖੀ ਹੱਥ ਚਾਹ ਜਾਣੇ ਦੁੱਖੀ, ਉੱਥੇ ਇੰਡੀਆ ਦਾ ਸਿੱਕਾ ਉਹ। ਉਹ ਫਿਰ ਐ ਕੱਢ ਕੇ ਨਾ ਐ ਮਾਰਨਾ ਜਿਵੇਂ ਨਿਸ਼ਾਨਾ ਮਾਰਦੇ, ਸਮਝਾਉਣੇ ਵੀ ਮੱਥਾ ਐ ਟੇਕੀ ਦਾ, ਐ ਦੋਏ ਹੱਥ ਜੋੜੀ ਦੇ ਨੇ, ਮੱਲਕ ਦੇ ਕੇ ਰੱਖੋ ਤੁਸੀਂ। ਮੈਂ ਕਹਿੰਦਾ ਥੋੜ੍ਹੇ ਦੁੱਖੀਆਂ ਬੀਜਦੇ ਹੋ, ਦੁੱਖੀਆਂ ਦਾ ਤੁਹਾਨੂੰ 70 ਗੁਣਾ ਮਿਲੇਗਾ, 2 ਰੁਪਈਆ 2 ਰੁਪਈਏ ਤੁਸੀਂ ਪੈਸੇ ਗਰੀਬ ਹੋ ਤੁਸੀਂ, ਘਾਟ ਦਾ ਇਲਾਕਾ, ਤੁਸੀਂ ਦਾਨ ਨਹੀਂ ਕਰਿਆ, ਨਾ ਤੁਸੀਂ ਦਾਨ ਕਰਨ ਜਾਣਗੇ, ਤੁਸੀਂ ਦਾਨ ਕਰਿਆ ਕਰੋ ਥੋੜ੍ਹਾ ਬਹੁਤਾ। ਉਹ ਮੈਂ ਨਹੀਂ ਲੈ ਕੇ ਜਾਂਦਾ, ਮੈਂ ਤੁਹਾਡੇ ਪਿੰਡ 'ਚ ਛੱਡ ਜਾਣਾ। ਉਹ ਮੈਂ ਉੱਥੇ ਹੀ ਛੱਡਿਆ ਹੋਣਾ, ਥੋੜ੍ਹੀ ਥੋੜ੍ਹੀ ਸਮਝ ਆਈ ਉਹਨਾਂ ਨੂੰ। ਉਹ ਦੀਵਾਨ ਮੈਂ ਲਾਉਣਾ ਅਤੇ ਮੰਜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਦੇਣਾ ਅਤੇ ਇੱਕ ਭੂੜੀ ਜੀ ਮੈਨੂੰ ਲਿਆ ਦੇਣੀ। ਐਂ ਸੰਗਤ, ਇੰਨੀ ਤਾਂ ਸੰਗਤ ਆਉਂਦੀ ਨਹੀਂ ਸੀ, ਥੋੜ੍ਹੀ ਆਉਂਦੀ। ਮੈਂ ਪਰ 3 ਘੰਟੇ ਕਰਨਾ। ਉਹ ਨਤੀਜਾ ਹੋਇਆ, ਉੱਥੇ ਸਿੱਖੀ ਫੈਲਣੀ ਸ਼ੁਰੂ ਹੋ ਗਈ, ਇੱਕਦਮ ਅੰਮ੍ਰਿਤ ਛਕਣੇ ਸ਼ੁਰੂ ਹੋ ਗਏ। 200-400 ਪਿੰਡ ਦਾ ਪਿੰਡ ਛਕ ਲਿਆ ਕਰੇ ਅਤੇ ਮੈਂ ਜੱਟਾਂ ਵਾਲਾ ਹਿਸਾਬ ਕਰਿਆ, ਅਤੇ ਹਲ ਪਲਾਓ ਕਰਨਾ ਹੈ ਨਾ, ਜ਼ਮੀਨ ਦੇ ਉੱਤੇ ਖੇਤ ਲੈ ਲਿਆ, ਅਸੀਂ ਫਾਂਟਾ ਰੱਖ ਲੈਂਦੇ। ਉਹ ਮੈਂ ਫਾਂਟ ਬਣਾ ਲਈ ਦੀ, 1 ਮੀਲ ਦੀ ਲੰਬਾਈ ਅਤੇ 1 ਚੜ੍ਹਾਈ 2 ਕਿਲੋਮੀਟਰ ਦੀ, ਅਤੇ ਮੈਂ ਐਤਵਾਰ ਲਾਉਂਦੇ ਜਾਣਾ। ਉੱਥੋਂ ਮੈਂ ਫਿਰ ਇਹਦੇ ਨਾਲ ਲੱਗਦਾ ਹੀ ਮੁੜੇ ਆਉਣਾ, ਫਿਰ ਐਂ ਜਾਣਾ। ਉਹਦਾ ਕਾਰਨ ਇਹ ਸੀਗਾ ਵੀ ਦੀਵਾਨ ਮੈਂ ਇਸ ਪਿੰਡ 'ਚ ਲਾਇਆ, ਨਾਲ ਦੇ ਪਿੰਡ 'ਚ ਉਹ ਆ ਜਾਂਦੇ ਸੀ। ਉਹ ਜਦ ਤੀਸਰੇ ਪਿੰਡ ਲਾਇਆ, ਉਹ 2 ਪਿੰਡ ਪਿਛਲੇ ਆ ਜਾਂਦੇ ਸੀ। ਮੈਂ ਲਾਉਂਦਾ ਹੁੰਦਾ 5 ਦਿਨ ਅਤੇ 4 ਘੰਟੇ ਦਾ ਦੀਵਾਨ ਹੁੰਦਾ, 20 ਘੰਟੇ ਰੋਜ਼ ਹਰ ਪਿੰਡ ਨੂੰ ਦਿੰਦਾ ਸੀ। ਉਹਦੇ ਨਾਲ ਉਹ ਉਹਨਾਂ ਦੇ ਉੱਤੇ ਮੈਂ ਖੁੱਲ੍ਹ ਕੇ ਨਹੀਂ ਸੀ ਕਹਿੰਦਾ ਵੀ ਦੇਵੀ ਨਾ ਮੰਨੋ। ਮੈਂ ਕਹਿੰਦਾ ਵੀ ਗੁਰੂ ਸਾਹਿਬ ਨੂੰ ਕਿਉਂ ਨਹੀਂ ਮੰਨਦੇ ਤੁਸੀਂ, ਪੱਥਰਾਂ ਦੇ ਵਿੱਚੋਂ ਤੁਸੀਂ ਭਾਲਦੇ ਹੋ, ਉਹਦੇ 'ਚ ਨਾ ਲੈਣ ਨਾ ਕੁਛ ਦੇਣ। ਜਿਹੜੀ ਮਾਤਾ ਰਾਣੀ ਨੂੰ ਮੰਨਦੇ ਹੋ ਤਾਂ ਸਰਕਾਰ ਨੇ ਕੱਢ ਦਿੱਤੀ ਬਾਹਰ, ਅਤੇ ਜੇ ਤੁਹਾਨੂੰ ਬੀਬੀ ਨੇ ਉੱਠ ਕੇ ਕਹਿ ਦੇਣਾ, ਉਹ ਅਰਲੀਆਂ ਪਰਲੀਆਂ ਬਹੁਤ ਜਾਣਦੀਆਂ, ਉਹਨੇ ਕਹਿਣਾ ਹੁਣ ਮੇਰੀਆਂ ਵੀ ਉਰਲੀਆਂ ਪਰਲੀਆਂ ਸੁਣ ਲਓ। ਉਹ ਘੰਟਾ ਘੰਟਾ ਬੋਲੀ ਜਾਂਦੀ ਸੀ। ਉਹਨੇ ਕਹਿਣਾ ਮਾਤਾ ਰਾਣੀ ਦੇ ਦਰਸ਼ਨ ਦੱਸੋ ਕਿਹਨੇ ਕਰਨੇ ਨੇ, ਬੱਚੇ ਦਿਖਾਓ ਮੈਨੂੰ ਜਿਹੜਿਆਂ ਦੇ ਵਿੱਚ ਹੀ ਕਰਨੇ ਨੇ। ਬਜਾ ਕਰਨ ਦਿਮਾਗ 'ਚ ਕਰਦਾ ਅੱਜ ਵੀ ਐਵੇਂ ਮਾਤਾ ਰਾਣੀ ਨੂੰ ਮੰਨੀ ਜਾਂਦੇ ਹਾਂ। ਉਹ ਤਾਂ ਕਹਿੰਦੇ ਕੱਢ ਦਿੱਤੀ ਗੌਰਮੈਂਟ ਨੇ, 1000 ਰੁਪਈਆ ਦਿੰਦੇ ਨੇ ਵੀ ਦੱਸੋ ਕਿੱਥੇ ਮਾਤਾ ਨਿਕਲੀ ਆ। ਉਹ ਅਸੀਂ ਮੱਥਾ ਹਟਾਇਆ, ਸੰਸਕਾਰ ਪਿਆ ਹੋਇਆ, ਬੀਬੜੀਆਂ ਦਾ ਸੀਗਾ, ਗੁੱਗੇ ਦਾ ਵੀ, ਸੱਪਾਂ ਦਾ। ਇਸ ਇਲਾਕੇ 'ਚ ਤਾਂ ਉਹੀ ਸੱਪ ਜ਼ਿਆਦਾ ਆ, ਤੁਸੀਂ ਮੰਨ ਰਹੇ ਹੋ, ਉਹਨਾਂ ਨੂੰ ਤੁਹਾਨੂੰ ਕੀ ਦੇ ਦੇਣਗੇ, ਕਿਉਂ ਨਹੀਂ ਗੁਰੂ ਨੂੰ ਮੰਨਦੇ। ਉਹ ਨਤੀਜਾ ਇਹ ਹੋਇਆ ਵੀ ਉਹ ਇਸ ਪਾਸੇ ਨੂੰ ਚੱਲ ਪਏ, ਕਿਉਂ ਲਗਾਤਾਰ ਜਵਾਨ ਲੱਗਦੇ ਨੇ, ਗੈਪ ਪੈਂਦਾ ਨੀ ਕਿਤੇ। ਪਿਛਲੇ ਪਿੰਡ ਦਸ ਦਸ ਮੀਲ ਥਾਈ ਜਾਣ ਲੱਗ ਗਏ ਰਾਤਾਂ ਨੂੰ, ਥੋੜੇ ਭਾਰੇ ਇਕੱਠ ਹੋਣ ਲੱਗ ਗਏ। ਉਹ ਅੰਮ੍ਰਿਤ ਦੋ ਦੋ ਸੌ, ਤਿੰਨ ਤਿੰਨ ਸੌ, ਚਾਰ ਚਾਰ ਸੌ ਐਨ ਬਲੌਕ ਪਿੰਡ ਦਾ ਪਿੰਡ ਛੱਡਣਾ ਸ਼ੁਰੂ ਕਰਤਾ। ਉਹਨਾਂ ਹੀ ਦਿਨਾਂ ਚ ਘਟਨਾ ਵਾਪਰੀ, ਉੱਥੇ ਦਾ ਇੱਕ ਸਰਦਾਰ ਜਗੀਰ ਸਿੰਘ ਫਾਈਨੈਂਸਰ ਸੀ, ਤਿੰਨ ਫਾਈਨੈਂਸ ਕੰਪਨੀਆਂ ਉਹਦੀਆਂ ਚੱਲਦੀਆਂ ਸੀ। ਹੈਦਰਾਬਾਦ ਮੀਟਿੰਗ ਸੀ ਫਾਈਨੈਂਸਰਾਂ ਦੀ ਆਲ ਇੰਡੀਆ ਬੇਸ ਤੇ। ਉਹ ਆਪਣੀ ਫੈਮਿਲੀ ਲੈ ਕੇ ਚਲਿਆ ਗਿਆ ਵੀ ਮੁੜਦੇ ਹੋਏ ਹਜ਼ੂਰ ਸਾਹਿਬ ਅਮਨ ਸਕਲਾਂ ਦੇ। ਉਹ ਜਿਸ ਵਕਤ ਮੀਟਿੰਗ ਤੋਂ ਬਾਅਦ ਹਜ਼ੂਰ ਸਾਹਿਬ ਆਇਆ, ਅਮਨ ਸਕਣ ਵਾਸਤੇ ਲਾਈਨ ਲੱਗੀ ਹੋਈ ਸੀ, ਵਿੱਚ ਬੈਠਾ ਸੀ ਸਾਰਾ ਹੀ ਪਰਿਵਾਰ। ਉਹ ਆਇਆ ਅੱਖਾਂ ਵਿੱਚ ਬੈਠਾ, ਇਕਦਮ ਰੋਸ਼ਨੀ ਹੋਈ, ਆਵਾਜ਼ ਆਈ, ਕਹਿੰਦੇ ਜਗੀਰ ਸਿੰਘ ਉੱਠ ਖੜਤਾ ਨੀ ਲੈਣ ਚ ਬੈਠਣਾ, ਤੂੰ ਇੱਥੇ ਨੀ ਅਮਰ ਛਕਣਾ। ਪਰ ਧਿਆਨ ਨਾਲ ਸੁਣਿਆ, ਉਹ ਭਾਗ ਚੰਗੇ ਸੀ, ਕਹਿਣ ਲੱਗਾ ਜੀ ਕਿੱਥੇ ਸਕਾਂ। ਕਹਿੰਦੇ ਤੁਹਾਡੇ ਰੋਪੜ ਦੇ ਜ਼ਿਲ੍ਹੇ ਚ ਅਸੀਂ ਬਰਿਆਮ ਸਿੰਘ ਭੇਜਤਾ, ਉਹਨੂੰ ਟੋਲ ਲੈ ਜਾ ਕੇ, ਜਦ ਮੇਰੇ ਸੂਟ ਪਾਇਆ ਹੁੰਦਾ ਸੀ, ਟਾਈ ਵਗੈਰਾ ਲੱਗੀ ਹੁੰਦੀ, ਸਰਦਾਰੀ ਲਿਬਾਸ ਸੀਗਾ, ਮੇਰੇ ਮੈਨੂੰ ਕੌਣ ਕਹੇ ਸੰਤ, ਹੈਨਾ, ਤੇ ਹੋਵੇ ਥੋੜਾ ਜਿਹਾ ਟਾਈਮ ਪਾ ਤੇ ਛੱਡ ਕੇ। ਉਹ ਢਾਈ ਮਹੀਨੇ ਟੋਲਦਾ ਰਿਹਾ, ਉਹਨੂੰ ਪਤਾ ਹੀ ਨਾ ਲੱਗੇ ਵੀ ਇੱਥੇ ਤਾਂ ਕੋਈ ਸੰਤ ਆਇਆ ਨੀ, ਕੋਈ ਸੰਤ ਨੀ ਹੈ। ਜਵਾਕ ਮੈਨੂੰ ਕਹਿਣ ਲੱਗ ਗਏ ਰਾੜੇ ਵਾਲੇ ਸੰਤ ਆ ਗਏ, ਰਾੜੇ ਵਾਲੇ ਆ ਗਏ। ਉਹ ਜਵਾਕਾਂ ਨੂੰ ਕਹਿੰਦੀ ਕਿਹਨੇ ਪੜ੍ਹਾਤਾ ਉਹਨਾਂ ਨੂੰ? ਉਹ ਇੱਕੋ ਦਾ ਮਿੱਤਰ ਸੀ, ਉਹ ਅੰਮ੍ਰਿਤ ਛੱਕ ਗਿਆ। ਅੰਮ੍ਰਿਤ ਛੱਕ ਕੇ ਜਦ ਗਿਆ, ਉਹ ਕਹਿਣ ਲੱਗਿਆ ਵੀ ਤੂੰ ਅੰਮ੍ਰਿਤ ਕਿੱਥੇ ਛਕਿਆ? ਮੈਂ ਤਾਂ ਹਜ਼ੂਰ ਸਾਹਿਬ ਤੋਂ ਮੋੜਤਾ, ਤੇ ਆਵਾਜ਼ ਆ ਗਈ ਆ ਵੀ ਬਰਿਆਮ ਸਿੰਘ ਕੋਲ ਜਾ ਕੇ ਅੰਮ੍ਰਿਤ ਛੱਕ ਕਰਦੇ। ਮੇਰੇ ਕਹਿੰਦਾ ਮੇਰੇ ਨਾਲ ਨਾਰਾਜ਼ ਹੋ ਰਹੇ ਨੇ ਵੀ ਸਾਨੂੰ ਉੱਥੇ ਲੈ ਕੇ ਗਈ ਵੀ ਗਿਆ, ਅੰਮ੍ਰਿਤ ਨਹੀਂ ਛਕਾਇਆ, ਤੇ ਇੱਥੇ ਬਰਿਆਮ ਤੋਂ ਹੈ ਕੋਈ ਨੀ। ਉਹ ਕਹਿੰਦਾ ਮੈਂ ਤਾਂ ਉਹਦੇ ਹੀ ਛੱਕਿਆ। ਉਹ ਅਮਾਲਾਬਾਦ ਸਿੰਡੀਕੇਟ ਦੇ ਵਿੱਚ ਕਲਰਕ ਸੀ, ਕਹਿੰਦਾ ਮੈਨੂੰ ਲੈ ਕੇ ਚੱਲ। ਉਹ ਹਰਦੁਆਰ ਦੇ ਬਾਅਦ ਅਸੀਂ ਅੰਮ੍ਰਿਤ ਛਕਾਉਣੇ ਸੀ, ਉਹਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਉੱਠ ਕੇ ਕਹਿਣ ਲੱਗਿਆ ਜੀ ਮੈਂ ਇੱਕ ਬੇਨਤੀ ਕਰਨੀ ਆ, ਅਸੀਂ ਕਰ। ਮੇਰਾ ਹਿਸਾਬ ਇਹ ਸੀ ਵੀ ਇਕੱਲਾ ਹੀ ਅੰਮ੍ਰਿਤ ਨਹੀਂ ਸੀ ਮੈਂ ਛਕਾਉਂਦਾ, ਅਸੀਂ ਉਹਨਾਂ ਨੂੰ ਭਜਨ ਕਰਨ ਦੀ ਜੁਗਤੀ ਵੀ ਨਾਲ ਦੱਸਦੇ ਸੀ ਵੀ ਐਂ ਬੈਠਣਾ, ਐਂ ਕਰਨਾ, ਇਸ ਤਰ੍ਹਾਂ ਭਜਨ ਕਰਨਾ। ਉਹ ਕਰਾਉਂਦੇ ਹੁੰਦੇ ਸੀ ਅੱਧਾ ਅੱਧਾ ਘੰਟਾ। ਉਹ ਅਸੀਂ ਕਹਿਤਾ ਵਾਹਿਗੁਰੂ ਮੰਤਰ ਹੈ ਜੀ, ਵਾਹਿਗੁਰੂ ਨਾਮ ਹੈ ਜੀ। ਉਹ ਹੁਣ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਅਮਨ ਛਕਣ ਵਾਲੇ ਨੂੰ ਵੀ ਉਹ ਕਿਵੇਂ ਜਪਣਾ। ਉਹ ਉਹਦੇ ਕਰਾਉਣ ਦੇ ਨਾਲ ਉਹ ਜਪਣ ਸ਼ੁਰੂ ਕਰ ਲਿਆ, ਬੀਬੀਆਂ ਨੇ ਖਾਸ ਕਰਕੇ ਕਰ ਲਿਆ। ਸਵੇਰ ਵੇਲੇ ਉੱਠ ਕੇ ਨਾਮ ਜਪਣਾ, ਨਹਾਉਣਾ, ਪਹਿਲਾਂ ਜਾਣ ਨਹੀਂ ਸੀ ਨਹਾਉਣ ਤੋਂ, ਪਾਣੀ ਉਹ ਨਹੀਂ ਸੀਗਾ ਘਰਾਂ ਚ। ਉਹਨੇ ਫਿਰ ਇਹ ਗੱਲ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ, ਉਹ ਉਹਦਾ ਪਤਾ ਨਹੀਂ ਲੋਕਾਂ ਦੇ ਸੰਗਤ ਤੇ ਕੀ ਅਸਰ ਹੋਇਆ, ਮੇਰੇ ਤੇ ਹੋਇਆ, ਮੇਰੇ ਤੇ ਹੋਇਆ ਵੀ ਹੈ ਇਹ ਮੇਰਾ ਫਾਰਮ ਵੀ ਉਹਨਾਂ ਨੇ ਬੁਕਾਇਆ, ਨਹੀਂ ਪੰਜ ਮਿੰਟ ਚ ਕਦੇ ਫਾਰਮ ਨਹੀਂ ਵਿਕਦਾ ਹੁੰਦਾ। ਗੱਲ ਕਰੀ ਆ, ਉਹਨੇ ਪੈਸੇ ਬੁਲਾ ਤੇ, 20,000 ਬੁਲਾਤਾ, ਤੇ ਉਹ ਦੂਏ ਦਿਨ ਟਰੈਕਟਰ ਲੈ ਕੇ ਆ ਕੇ ਜ਼ਮੀਨ ਵਹਾਉਣ ਲੱਗ ਗਿਆ। ਮੈਂ ਕਿਹਾ ਇਹ ਜਿਹੜਾ ਸਾਰਾ ਕੁਛ ਹੋਇਆ ਹੈ, ਰਾੜੇ ਸਾਹਿਬ ਮੇਰਾ ਕਹਿਣਾ ਵੀ ਮੇਰਾ ਫਾਰਮ ਵਿਕ ਜਾਵੇ ਤੇ ਫਾਰਮ ਵਗਾ ਕੇ ਮੈਨੂੰ ਇੱਥੇ ਲਿਆਉਣਾ, ਇਹਦਾ ਪ੍ਰੋਗਰਾਮ ਹੈ ਕੋਈ ਵੱਡਾ ਚੱਲ ਰਿਹਾ। ਉਹਦੇ ਵਿੱਚ ਮੈਨੂੰ ਡਰ ਵੀ ਬਹੁਤ ਲੱਗਿਆ ਵੀ ਆਈ ਐਮ ਬੀਇੰਗ ਵਾਚਡ ਬਾਈ ਮਾਈ ਗੁਰੂ, ਵੀ ਮੈਂ ਇਕੱਲਾ ਤਾਂ ਨਹੀਂ ਹਾਂ, ਇਹ ਤਾਂ ਗੁਰੂ ਸਾਹਿਬ ਵਾਚ ਕਰ ਰਹੇ ਨੇ। ਤੇ ਉਹਦੀ ਸਕਸੈਸ ਵੀ ਇੰਨੀ ਹੋਈ, ਉਹ ਜਿਹੜੇ 300 ਸਾਲ ਤੋਂ ਗੁਰੂਆਂ ਦਾ ਨਾਮ ਨਹੀਂ ਸੀ ਲੈ ਸਕਦੇ, ਦੇਵੀ ਦਾ ਲੈ ਰਹੇ ਨੇ, ਉਹ ਗੁੱਗੇ ਦਾ ਲੈ ਰਹੇ ਨੇ, ਬੀਬੀੜੀਆਂ ਦਾ ਲੈ ਰਹੇ ਨੇ, ਹੋਰ ਪਤਾ ਨਹੀਂ ਕੀ ਆਧੀ ਵਿਆਧੀ, ਉਹ ਜਿਹੜੀ ਮਾਤਾ ਰਾਣੀ ਉਹਨੂੰ ਪੂਜੀ ਜਾਂਦੇ ਸੀ, ਉਹ ਇੱਟਾਂ ਧਰ ਲੈਣੀਆਂ ਵਿੱਚ ਦੀਵਾ ਰੱਖ ਦੇਣਾ, ਬੀਬੀਆਂ ਖਾਸ ਕਰਕੇ ਉੱਥੋਂ ਦੇ ਬੀਜੀ ਨੇ ਉਹਦੇ ਚੋਂ ਕੱਢਤੀਆਂ ਉਹ ਨਤੀਜਾ ਹੋਇਆ ਵੀ ਧੜਾ ਤਾੜਾ ਬੰਦ ਛੱਡਣਾ ਸ਼ੁਰੂ ਹੋਇਆ। ਉਹ ਕਹਿਣ ਲੱਗ ਗਏ ਵੀ ਅਸੀਂ ਤਾਂ ਪਛੜੇ ਹੋਏ ਹਾਂ। ਮੈਂ ਕਿਹਾ ਤੁਹਾਡੀ ਲਿਸਟ ਪੁੱਠੀ ਕਰ ਲਓ, ਹੁਣ ਕਿੱਥੇ ਆ ਗਿਆ ਰੋਪੜ? ਕਹਿੰਦੇ ਨੰਬਰ ਬੰਦ ਤੇ। ਮੈਂ ਕਿਹਾ ਥੋੜੇ ਦਿਨ ਠਹਿਰੋ, ਨੰਬਰ ਬੰਦ ਤੇ ਹੀ ਆਏਗਾ। ਹੁਣ ਉਸ ਇਲਾਕੇ ਦੇ ਵਿੱਚ ਧਾਰਨਾ ਮੇਰੀਆਂ ਨੋਟ ਕਰ ਲਈਆਂ ਕੁੜੀਆਂ ਨੇ, ਗੁਰਦੁਆਰੇ ਖੁੱਲ ਗਏ ਤੜਕੇ ਆ ਕੇ ਧਾਰਨਾ ਨਾਲ ਆਸਾ ਦੀ ਵਾਰਾਂ ਯਾਦ ਹੋ ਗਈਆਂ। ਉਹ ਬਗੈਰ ਸਾਜਾਂ ਦੇ ਆਸਾ ਦੀ ਵਾਰਾਂ ਸ਼ੁਰੂ ਹੋ ਗਈਆਂ, ਬੜਾ ਇਨਕਲਾਬ ਆਇਆ ਤੇ ਉਹਦੇ ਨਾਲ ਉਹ ਸਿੱਖੀ ਫੈਲ ਗਈ ਉੱਥੇ। ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਸੀ ਨਾ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਮੈਂ ਆਪਣੇ ਸਿੱਖਾਂ ਦੇ ਨਾਲ ਹਾਂ, ਮੈਂ ਸਭ ਕੁਛ ਕਰ ਰਿਹਾ, ਮੈਨੂੰ ਦੇਖ ਨਹੀਂ ਰਹੇ, ਭੁੱਲੇ ਰਹਿੰਦੇ ਨੇ। ਉਹ ਭੁੱਲੇ ਹੋਏ ਨਹੀਂ ਹੈ, ਉਹ ਤਾਂ ਪ੍ਰੋਗਰਾਮ ਚੱਲ ਰਿਹਾ। ਜਿੰਨਾ ਸਾਡਾ ਨਿਸ਼ਚਾ ਬਣੇਗਾ ਓਨਾ ਹੀ ਭਜਨ ਤੁਸੀਂ ਜ਼ਿਆਦਾ ਕਰੋਗੇ, ਜਿੰਨਾ ਨਿਸ਼ਚਾ ਬਣੇਗਾ ਓਨਾ ਹੀ ਤੁਸੀਂ ਗੁਰੂ ਸਾਹਿਬ ਦੇ ਨੇੜੇ ਲੱਗੋਗੇ, ਕੋਈ ਗਲਤ ਗੱਲ ਨਹੀਂ ਕਰ ਸਕੋਗੇ। ਤੁਹਾਨੂੰ ਪਤਾ ਹੈ ਮੈਂ ਦੇਖ ਰਿਹਾ, ਆਦਮੀ ਡਰਦਾ ਰਹਿੰਦਾ। ਉਹ ਗਲਤ ਗੱਲ ਤਾਂ ਕਰੂ ਜੇ ਜਿਹੜੀ ਗੱਲ ਗੁਰੂ ਨੂੰ ਨਹੀਂ ਪਾਉਂਦੀ ਉਹ ਆਪਾਂ ਕਰ ਲਈਏ, ਮਹਾਰਾਜ ਨਾਰਾਜ਼ ਨਹੀਂ ਹੋਣਗੇ? ਵੀ ਤਾਂ ਹੀ ਕਰਿਆ ਹੈ। ਉਹ ਭੁੱਲ ਚੁੱਕ ਦਾ ਆਦਮੀ ਕਰ ਲੈਂਦਾ, ਉਹ ਬਾਅਦ ਚ ਮਾਫ਼ੀ ਮੰਗ ਲਓ, ਸੱਚੀਆਂ ਮੰਗ ਲਓ ਰੋ ਰਾ ਕੇ ਵੀ ਮੇਰੇ ਤੇ ਗਲਤੀ ਹੋ ਗਈ ਮਹਾਰਾਜ, ਮੈਂ ਸਟੈਂਡ ਨਾ ਕਰ ਸਕਿਆ। ਉਹ ਇੰਨੀ ਹਾਜ਼ਰੀ ਜਦ ਰੱਖਾਂਗੇ ਨਾ, ਜਿਹੜਾ ਗੁਰੂ ਦਾ ਵਚਨ ਹੈ ਵੀ ਜਿੱਥੇ ਪੰਜ ਸਿੰਘ ਹੋਣਗੇ ਉੱਥੇ ਮੈਂ ਹੋਵਾਂਗਾ, ਉਹ ਬਿਲਕੁਲ ਸਹੀ ਹੈ। ਦੂਜਾ ਵੀ ਜਿੱਥੇ ਸੰਗਤ ਹੈ ਨਾਮ ਜਪਣ ਵਾਲੀ ਉੱਥੇ ਦੇਵਤੇ ਵੀ ਆ ਜਾਂਦੇ ਨੇ। ਇਹ ਐਵੇਂ ਗੱਲਾਂ ਨਹੀਂ ਕਰਨ ਵਾਲੀਆਂ ਹੈਗੀਆਂ ਵੀ ਗਿਆਨੀਆਂ ਦੀਆਂ ਬਾਤਾਂ ਨੇ ਵੀ ਹਾਂਜੀ ਦੇਵਤੇ ਆਉਂਦੇ ਨੇ। ਇੱਧਰ ਮੇਰਾ ਜਵਾਨ ਲੱਗਿਆ ਸੀ ਰਤਨਪੁਰ ਮੋਰਿੰਡੇ ਕੋਲ, ਉਹ ਲੋਕ ਬਹੁਤ ਅਣਜਾਣ ਸੀਗੇ, ਉੱਥੇ ਸੰਤ ਤਾਂ ਨਹੀਂ ਸੀ ਆਉਂਦਾ, ਨਾ ਤਾਂ ਉਹ ਸਰੂਪਾ ਦੇ ਜਾਣਦੇ ਸੀ ਤੇ ਨਾ ਪੈਟਰੋਲ ਦੇਣ ਜਾਣਦੇ ਸੀ। ਸੰਤ ਕੀ ਕਰੇ ਵਿਚਾਰਾ, ਗੱਡੀ ਨੂੰ ਵੀ ਚਾਹੀਦਾ ਕੋਈ ਸਰੂਪਾ, ਵੀ ਕੋਈ ਮਾਨਤਾ ਕਰਨ ਨੂੰ ਵੀ ਬੰਦੇ ਚਾਹੀਦੇ ਨੇ। ਹੁਣ ਮੇਰਾ ਇਹ ਸੀਗਾ ਵੀ ਮੈਂ ਜਾਣਾ, ਮਹਾਰਾਜ ਵੀ ਆਪੇ ਪ੍ਰਕਾਸ਼ ਕਰਨਾ, ਦਰੀਆਂ ਵੀ ਆਪੇ ਵਿਛਾਉਣੀਆਂ ਨੇ, ਉਹਨਾਂ ਨੂੰ ਹੋਕਾ ਦੇਣਾ ਵੀ ਆ ਜਾਓ ਦਰੀਆਂ ਵੇਚਦੀਆਂ, ਇੱਥੇ ਬਹਿ ਜਾਓ ਬੀਬੀਆਂ, ਇੱਧਰ ਬਹਿ ਜਾਓ ਭਾਈ। ਦੇਖਦੇ ਹੁੰਦੇ ਲੋਕ ਇਹਦਨ, ਮੈਂ ਮੇਰੇ ਨਾ ਪ੍ਰੋਟੈਸਟ ਹੋ ਗਿਆ, ਮੇਰੇ ਮਨ ਚ ਪ੍ਰੋਟੈਸਟ ਹੋਇਆ ਤਾਂ ਮੈਂ ਪਹਿਲਾਂ ਹੀ ਸ਼ਬਦ ਪੜ੍ਹਨ ਲੱਗਿਆ ਨਾ, ਮੇਰੇ ਅੱਖਾਂ ਚੋਂ ਪਾਣੀ ਨਾ ਥੱਲੇ। ਹੋਇਆ ਕੀ, ਸੱਚੇ ਪਾਤਸ਼ਾਹ ਜਿੰਨੇ ਸੰਤ ਨੇ ਉਹ ਜਦ ਜਾਂਦੇ ਨੇ ਤੂੰ ਉਹਨਾਂ ਦੇ ਮੂਹਰੇ ਕੱਪੜੇ ਵਿੱਚ ਪਾਉਣਾ ਹੈ, ਉਹ ਆਦਰ ਕਰਦੇ ਨੇ, ਪੰਚਾਇਤ ਖੜੀ ਹੁੰਦੀ ਹੈ, ਸਤਿਕਾਰ ਕਰਦੇ ਨੇ, ਬੜੇ ਸਤਿਕਾਰ ਨਾਲ ਲੈ ਕੇ ਜਾਣਗੇ, ਬੜੇ ਸਤਿਕਾਰ ਨਾਲ ਛੱਡ ਕੇ ਜਾਣਗੇ। ਤੇ ਮੈਂ ਇੱਥੇ ਆਇਆ, ਇਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਾਹਦੇ ਦਾ, ਉਹ ਪਈ ਆ ਪੱਤੀ, ਉਹ ਗੁਰਦੁਆਰੇ ਉੱਥੇ ਗੁਰੂ ਗ੍ਰੰਥ ਸਾਹਿਬ ਹੈ, ਤੁਸੀਂ ਆਪੇ ਹੀ ਕਰ ਲਓ ਜੀ ਕੁਛ ਕਰਨਾ। ਉਹ ਗੁਰੂ ਗ੍ਰੰਥ ਸਾਹਿਬ ਲਿਆ ਕੇ ਪ੍ਰਕਾਸ਼ ਕਰੇ, ਤੁਹਾਡੇ ਬੀਜੀ ਯਾਰ ਮੈਂ ਨਾ ਥੱਬੇ ਭਰ ਭਰ ਕੇ ਪੱਤੀ ਦੇ ਵਿਛਾਉਣ ਲੱਗ ਗਏ। ਮੈਂ ਕਿਹਾ ਮੈਨੂੰ ਆਹ ਵੀ ਕੰਮ ਕਰਨਾ ਪੈ ਰਿਹਾ। ਤੇ ਫਿਰ ਉਹ ਜਦ ਮੇਰੀ ਅੱਖ ਖੁੱਲੀ, ਮੈਂ ਕੀ ਦੇਖਦਾ ਸਾਹਮਣੇ, ਇੱਕਦਮ ਮੇਰੇ ਸਾਹਮਣੇ ਚਿੱਟਾ ਬਾਜ ਆ ਕੇ ਪੈ ਗਿਆ। ਫਿਰ ਮੈਨੂੰ ਹੌਸਲਾ ਹੋ ਗਿਆ, ਮੈਂ ਕਿਹਾ ਨਹੀਂ ਇਹ ਤਾਂ ਨਹੀਂ ਗੱਲ ਹੈ, ਇਹ ਤਾਂ ਗੁਰੂ ਮਹਾਰਾਜ ਕਰਾ ਰਹੇ ਨੇ ਸਾਰਾ, ਮੇਰਾ ਸਰੀਰ ਮੇਰਾ ਤੇ ਵਰਤ ਹੋ ਰਹੇ ਨੇ। ਉਹ ਜਦ ਕੀਰਤਨ ਕਰਿਆ ਤਾਂ ਉਹਦਾ ਪ੍ਰਭਾਵ ਇੰਨਾ ਪਿਆ, ਉਹ ਪਿੰਡ ਦੇ ਮੁਸਲਮਾਨ ਕਹਿਣ ਲੱਗੇ ਅਸੀਂ ਤਾਂ ਵੰਤ ਛਕਣਾ। ਉਹ ਸੇਵਾ ਕਰਦੇ ਸੀ ਵਿੱਚ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਲੰਗਰ ਨਹੀਂ ਮੁਸਲਮਾਨ ਵਰਤਾਉਂਦੇ, ਉਹ ਮੁਸਲਮਾਨ ਲੰਗਰ ਵਰਤਾ ਰਹੇ ਸੀ, ਨਹੀਂ ਲਾਤੇ। ਮੈਂ ਕਿਹਾ ਵੀ ਤੁਸੀਂ ਅੰਮ੍ਰਿਤ ਲੈ ਸਕੋ, ਇਹਦੇ ਤੁਹਾਨੂੰ ਸੋਸ਼ਲ ਤਕਲੀਫਾਂ ਆਉਣਗੀਆਂ, ਤੁਹਾਨੂੰ ਪਤਾ ਨਹੀਂ ਵੀ ਅੰਮ੍ਰਿਤ ਕੀ ਹੁੰਦਾ। ਕਹਿੰਦੇ ਜੀ ਤੁਸੀਂ ਕਹਿੰਦੇ ਹੋ ਛਕਾਉਣਾ, ਦੱਸਦੇ ਨੇ ਮਿੱਠਾ ਜਿਹਾ ਪਾਣੀ ਹੁੰਦਾ, ਮਿੱਠਾ ਪਾਣੀ ਨਹੀਂ ਹੁੰਦਾ, ਉਹ ਤੁਸੀਂ ਮੁਸਲਮਾਨ ਨਹੀਂ ਰਹਿਣਾ ਛੱਡ ਕੇ, ਗੁਰੂ ਦੇ ਸਿੱਖ ਬਣ ਜਾਓਗੇ। ਜਦ ਤੁਸੀਂ ਮੌਤ ਆਊਗਾ ਆਖਰੀ ਦਿਨ, ਉਦੋਂ ਤੁਹਾਨੂੰ ਕਬਰਾਂ ਚ ਨਹੀਂ ਲੈ ਕੇ ਜਾਣਾ, ਤੁਹਾਡਾ ਸੰਸਕਾਰ ਹੋਊਗਾ। ਤੁਹਾਡੀ ਲੜਕੀਆਂ ਦੇ ਰਿਸ਼ਤੇ ਤਾਂ ਲੈ ਲੈਣਗੇ ਜੱਟ, ਪਰ ਕਿਸੇ ਨੇ ਤੁਹਾਡੇ ਮੁੰਡਿਆਂ ਨੂੰ ਨਹੀਂ ਵਿਆਹਣਾ। ਤੇ ਤੁਸੀਂ ਐਵੇਂ ਜਿਵੇਂ ਰੋਸ ਸਾਜਤਾਰੀ, ਬਾਕੀ ਅੱਜ ਤੁਹਾਨੂੰ ਹਟਾਉਂਦੇ ਨਹੀਂ ਆ, ਲੰਗਰ ਵਰਤਾਓ, ਠੀਕ ਹੈ, ਸੇਵਾ ਕਰੋ, ਪਿੰਡ ਦਾ ਰਿਵਾਜ ਆ, ਇਕੱਠੇ ਹੋ ਕੇ ਕਰ ਦਿਓ ਕਰੋ। ਉਸੇ ਪਿੰਡ ਚ ਫਿਰ ਇਸ ਤਰ੍ਹਾਂ ਹੋਇਆ, ਸਾਰੇ ਮੋਨੇ ਸੀਗੇ, ਸਿੰਘ ਸਿੰਘ ਹੋ ਗਏ। ਸੋ ਇਹ ਗੁਰੂ ਸਾਹਿਬ ਉੱਥੇ ਐਸੇ ਕੌਤਕ ਕਰਦੇ ਸੀ। ਇੱਕ ਦਿਨ ਇੱਕ ਪਿੰਡ ਦੀਵਾਨ ਲੱਗਿਆ ਸਾਡਾ, ਵਿਚਾਰੇ ਨਦੀ ਪੈਂਦੀ ਸੀ, ਉਹ ਸਰਕਲੇ ਸਰਕਲੇ ਖੜੇ ਸੀ, ਛੇ ਲੜਕੀਆਂ, ਵੱਡੀ 22 ਸਾਲ ਦੀ ਸੀ, ਬਾਕੀ 20 ਦੇ 18 ਦੀ ਇਹ ਆ ਰਹੀਆਂ ਸੀ। ਉਹ ਨਦੀ ਦੇ ਕੰਢੇ ਖੜ ਗਈਆਂ, ਕਹਿਣ ਲੱਗੇ ਹਨੇਰੀ ਰਾਤ ਹੈ, ਇੰਨਾ ਕੁ ਰਸਤਾ ਸਰਕਲੇ ਦੀ, ਕੋਈ ਸ਼ਰਾਬੀ ਮਿਲ ਗਿਆ ਕੀ ਕਰਾਂਗੀਆਂ। ਉਹ ਐ ਖੜੀਆਂ ਉਸੇ ਵੇਲੇ ਆ ਜਿੱਦਾਂ ਆਹ ਹੈ, ਐਡੀ ਐਡੀ ਲਾਈਟ ਆ ਗਈ ਉੱਤੇ, ਪਹਿਲਾਂ ਤਾਂ ਉਹ ਡਰ ਗਈਆਂ। ਉਹ ਦੂਈ ਕਹਿਣ ਲੱਗੀ ਜਿਹੜੀ ਵੱਡੀ ਸੀ, ਕਹਿੰਦੀ ਡਰੋ ਨਾ, ਗੁਰਦੇਵ ਕੁਰ ਸੀ ਉਹਦਾ ਨਾਮ, ਕਹਿੰਦੀ ਬਾਬਾ ਜੀ ਨੇ ਲਾਈਟ ਭੇਜਤੀ, ਉਹ ਹੋਣੀ ਆ ਮੇਰੇ ਖਿਆਲ ਨਾਲ 20-32 ਫੁੱਟ ਉੱਚੀ। ਉਹ ਕੁੜੀਆਂ ਉਹਦੇ ਚ ਲੰਘ ਗਈਆਂ ਰੋਸ਼ਨੀ, ਗਾਂ ਗਈ ਨਦੀ, ਉਹ ਨਦੀ ਨੱਠਣ ਲੱਗ ਗਈਆਂ, ਜਾਂ ਨੱਠਣ ਉਹ ਵੀ ਨਾਲ ਨੱਠੇ, ਜੇ ਖੜ ਜਾਣ ਇਕਦਮ ਉਹ ਵੀ ਖੜ ਗਏ। ਉਹ ਪਿੰਡ ਦੀਆਂ ਕੰਧਾਂ ਤੱਕ ਛੱਡ ਕੇ ਗਈ। ਉੱਥੇ ਸੰਗਤ ਵਿੱਚ ਜਾ ਕੇ ਗੱਲ ਕਰੀ ਉਹਨਾਂ ਨੇ, ਸਾਨੂੰ ਤਾਂ ਬਾਬਾ ਜੀ ਨੇ ਐਡੀ ਬੜੀ ਰੋਸ਼ਨੀ ਭੇਜਤੀ, ਉਹ ਸਾਡੇ ਸਿਰ ਤੇ ਰਹੀ, ਅਸੀਂ ਨੰਗੇ ਆ ਗਈਆਂ ਨਦੀ। ਉਹ ਮੈਨੂੰ ਵੀ ਜਦ ਪਤਾ ਲੱਗਿਆ, ਮੈਂ ਉੱਥੇ, ਮੇਰੇ ਨਾਲ ਸਰਦਾਰ ਹਰਬੰਸ ਸਿੰਘ ਸੀਗੇ, ਐਡਵੋਕੇਟ ਜਨਰਲ ਨਵੇਂ ਸ਼ਹਿਰ ਦੇ ਸੀ, ਦੁਆਬੀਆ ਕਹਿੰਦੇ ਸੀ। ਮੈਂ ਕਿਹਾ ਦੁਆਬੀਆ ਇਹ ਗੱਲਾਂ ਹੋ ਰਹੀਆਂ ਨੇ, ਕੱਲ ਨੂੰ ਕਿਸੇ ਨੇ ਲਿਖ ਦੇਣੀਆਂ ਨੇ, ਤੇ ਤੂੰ ਵੈਰੀਫਾਈ ਕਰ ਵੀ ਇਹਦੇ ਸੱਚਾਈ ਕੀ ਆ। ਉਹਨੇ ਉਹ 6 ਲੜਕੀਆਂ ਬੁਲਾ ਲਈਆਂ, ਉਹ ਬਿਆਨ ਜਿਵੇਂ ਲੈਂਦੇ ਨੇ ਪੁਲਿਸ ਵਾਲੇ, ਲੈਣ ਲੱਗ ਗਏ, ਕਹਿਣ ਲੱਗਾ ਕਹੇਗੀ ਲਾਈਟ ਸੀ, ਕਿੱਥੇ ਆਈ ਤੁਹਾਨੂੰ, ਕਿਵੇਂ ਹੋਈ। ਉਹਨੇ ਬਾਅਦ ਸੰਗਤ ਚ ਕਿਹਾ, ਕਹਿਣ ਲੱਗਿਆ ਜੀ ਇਹ ਫਿਨੋਮੀਨਾ ਦੇਖੋ ਕਿੰਨਾ ਪ੍ਰਤੱਖ ਹੋ ਗਿਆ, ਵੀ ਇਹ ਲੜਕੀਆਂ ਖੜੀਆਂ ਨੇ, ਇਹਨਾਂ ਨੂੰ ਲਾਈਟ ਨੇ ਲਗਾਇਆ। ਇਸ ਤਰ੍ਹਾਂ ਮੇਰੇ ਖਿਆਲ 8-10 ਦਫਾ ਲਾਈਟ ਦੁਕਾਨ ਤੇ ਆਈ, ਉਹ ਲੈ ਕੇ ਆ ਜਾਂਦੀ ਸੀ, ਫਿਰ ਬਾਜ ਸ਼ੁਰੂ ਹੋ ਗਿਆ, ਹਰ ਦੁਕਾਨ ਚ ਬਾਜ ਨੇ ਆਉਣਾ। ਇੱਕ ਥਾਂ ਮੇਰੇ 38 ਦੁਕਾਨ ਇਕੱਠੇ ਲੱਗੇ। ਉਹ ਜਦ 20-25 ਵਾਰ ਲੱਗ ਹਟਿਆ ਤਾਂ ਇੱਕ ਬਾਜ ਉਤਰ ਕੇ ਆ ਕੇ ਬਹਿ ਗਿਆ ਉੱਥੇ ਸਟੇਜ ਤੇ। ਮੈਂ ਤਾਂ ਉੱਥੇ ਹੈ ਨਹੀਂ ਸੀ, ਰਹਿ ਰਸਦਾ ਪਾਠ ਹੋ ਰਿਹਾ ਸੀ, ਉਹ ਸਿੰਘਾਂ 'ਚ ਹੋ ਗਿਆ ਸੀ, ਬਾਜ ਉਤਰਿਆ ਬਾਜ ਉਤਰਿਆ ਆ। ਉਹ ਬਾਜ ਨੂੰ ਉਹਨਾਂ ਨੇ ਕਿਹਾ ਵੀ ਜੇ ਤਾਂ ਗੁਰੂ ਸਾਹਿਬ ਨੇ ਭੇਜਿਆ ਤਾਂ ਉੜੀ ਨਾ। ਉਹ ਗਏ ਜਾ ਕੇ ਰਾਮ ਨਾਲ ਫੜ ਲਿਆ, ਫੜ ਕੇ ਜਿਹੜੀ ਜਾਲੀ ਹੁੰਦੀ ਆ ਆਪਣੇ ਘਰਾਂ 'ਚ ਡੋਲੀ, ਉਹਦੇ 'ਚ ਬਿਠਾ ਤਾ। ਜਦ ਮੈਂ ਕਿਹਾ, ਕਹਿੰਦੇ ਜੀ ਬਾਜ ਆਏ ਨੇ ਤੇ ਇਹਦੇ 'ਚ ਬਿਠਾ ਦੇ। ਮੈਂ ਕਿਹਾ ਇੱਥੇ ਬਿਠਾਉਣ ਦਾ ਕੀ ਆਈਡੀਆ ਤੁਹਾਡਾ, ਜੇ ਉਹ ਸੱਚਮੁੱਚ ਆਇਆ ਤੁਸੀਂ ਓਪਨ ਕਰੋ ਉਹਨੂੰ, ਖੋਲ ਦੋ। ਉਹ ਬਾਜ ਖੋਲ ਦਿੱਤਾ, ਕਹਿੰਦੇ ਤੁਹਾਡੇ ਬਾਜੇ 'ਤੇ ਬਿਠਾਉਣਾ, ਮੈਂ ਇਹੋ ਜਿਹਾ ਪਖੰਡ ਮੈਂ ਨਹੀਂ ਜਾਣਦਾ, ਇਹ ਨਹੀਂ ਕੰਮ ਕਰਨੀ, ਨੈਚੁਰਲੀ ਦੇਖੋ ਕੀ ਹੋ ਰਿਹਾ, ਕੀ ਕੰਮ ਹੋ ਰਿਹਾ। ਉਹ ਜਦੋਂ ਅਸੀਂ ਅਰਦਾਸ ਕਰਕੇ ਜਕਾਰਾ ਬੁਲਾਇਆ, ਸਾਡਾ ਜਕਾਰਾ ਤਾਂ ਛੋਟਾ ਜਿਹਾ, ਉਹ ਜਦ ਬਾਜ ਬੋਲਿਆ ਨਾ ਸਭ ਗੁੰਜਾਤਾ ਉਹਨੇ, ਐਡਾ ਪਾਵਰਫੁਲ ਆਵਾਜ਼ ਉਹਦੀ, ਸਾਰੇ ਦੀਵਾਨ 'ਚ ਹੋ ਗਿਆ ਵੀ ਦੇਖੋ ਬਾਜ ਕਿੰਨੇ ਉੱਚੀ ਬੋਲਦਾ। ਫਿਰ ਉਹ 4-5 ਦਿਨ ਲੱਗ ਗਿਆ। ਹੁਣ ਬਾਜ ਦੀ ਖੁਰਾਕ ਤਾਂ ਮਾਸ ਹੈ, ਹੁਣ ਸਾਡੇ ਸਿੰਘ ਉਹ ਜਿਹੜੇ ਪਿੰਡ ਦੁਆਰ ਲੱਗਦੇ ਸੀ, ਉਹਨਾਂ ਨੇ ਅਰਦਾਸ ਕਰੀ ਵੀ ਜੇ ਤੁਸੀਂ ਸੱਚਮੁੱਚ ਗੁਰੂ ਦੇ ਹੋ, ਅਸੀਂ ਮਾਸ ਨਹੀਂ ਦੇਣਾ ਤੁਹਾਨੂੰ ਖਾਣ ਨੂੰ, ਅਸੀਂ ਤੁਹਾਨੂੰ ਸਤੋ ਗੁਣੀ ਭੋਜਨ ਦੇਣਾ। ਉਹਨਾਂ ਨੇ ਖੀਰ ਲੈ ਆਉਂਦੀ, ਪ੍ਰਸ਼ਾਦ ਲੈ ਆਉਂਦਾ, ਉਹ ਪ੍ਰਸ਼ਾਦ ਵੀ ਖਾ ਲਿਆ, ਉਹਨੇ ਖੀਰ ਵੀ ਖਾ ਲਈ, ਪਾਣੀ ਦੇਣ ਲੱਗੇ ਨਲਕੇ ਦਾ ਨਾ ਪੀਤਾ। ਉਹ ਇੱਕ ਥਾਂ ਕਹਿੰਦਾ ਮੈਂ ਰਾੜੇ ਸਾਹਿਬ ਤੇ ਲਿਆ ਹੋਇਆ ਪਾਣੀ, ਉਹਦਾ ਪਾਣੀ ਪਾਇਆ ਉਹਨੇ ਕਿਸੇ ਪੀ ਲਿਆ। ਮੈਨੂੰ ਸੁਨੇਹਾ ਭੇਜਿਆ ਵੀ ਜੀ ਬਾਜ ਮੈਂ ਖੀਰ ਵੀ ਖਾ ਲਈ ਹੈ। ਉਹ ਜਦ ਮੈਂ ਆਇਆ ਦੂਏ ਦਿਨ, ਮੈਂ ਉਹ ਮੇਰੇ ਕੋਲ ਬਹਿ ਗਿਆ, ਮੈਂ ਉਹ ਚਮਚੇ ਚ ਦਿੱਤਾ, ਉਹਨੇ ਜਿਹੜੇ ਖਾ ਲਿਆ। ਚਾਰ ਦਿਨ ਲੰਘ ਗਏ, ਦੁਨੀਆਂ ਟੁੱਟ ਕੇ ਪੈ ਗਈ, ਫੌਜ ਵਾਲੇ ਆ ਗਏ। ਉਹ ਖਿੜਕੀ ਸੀ ਉਹਦੇ ਤੈਂ ਬਹਿ ਜਾ ਕਰੇ, ਉੱਥੇ ਬੈਠ ਕੇ ਹੇਠਾਂ ਦਰਸ਼ਨ ਦਿਆ ਕਰੇ, ਤੇ ਜੇ ਕੋਈ ਮੱਥਾ ਟੇਕੇ ਉਹਨੂੰ ਗੁਰੂ ਗ੍ਰੰਥ ਸਾਹਿਬ ਕੋਲ ਉੜ ਕੇ ਆ ਜਾ ਕਰੇ, ਇੱਥੇ ਟੇਕੋ ਮੱਥਾ। ਇੱਕ ਬੀਬੀ ਦੇ ਇੱਥੇ ਕੰਘਾ ਨਹੀਂ ਸੀਗਾ, ਉਹਨੇ ਉਡਾਰੀ ਮਾਰੀ, ਇੱਥੇ ਸਿਰ ਤੇ ਬਹਿ ਕੇ ਇੱਥੇ ਠੂੰਗ ਭਰੀ। ਉਹ ਕਹਿੰਦੀ ਮੇਰੇ ਕੰਘਾ ਨਹੀਂ ਅੱਜ। ਉਹ ਇੱਕ ਸਿੰਘ ਕਹਿੰਦਾ ਵੀ ਇਹ ਤਾਂ ਮਿਊਜ਼ੀਅਮ ਉਹਦੇ ਵਿੱਚੋਂ ਚਿੜੀਆ ਘਰ ਚੋਂ ਬਾਜ ਕੰਡਮ ਕਰਿਆ ਹੋਇਆ ਹੈਗਾ, ਉਹ ਇੱਥੇ ਆ ਕੇ ਬਹਿ ਗਿਆ, ਜਾਂਦਾ ਹੀ ਨਹੀਂ। ਉਹਨੇ ਮਾਰੀ ਉਡਾਰੀ, ਇਹ ਇੱਥੇ ਆ ਕੇ ਬਹਿ ਗਿਆ। ਇੰਨੇ ਜ਼ੋਰ ਦੀ ਘੁੱਟਿਆ ਚੀਕਾਂ ਕੱਢਦੀ ਆਉਂਦੀ, ਹੋਸਪਿਟਲ ਸੀਗਾ ਉਹ। ਦੋ ਤਿੰਨ ਸਿੰਘ ਉਹਦੇ ਪੌਦਿਆਂ ਦੇ ਵਿੱਚ ਹੱਥ ਪਾ ਕੇ ਛਡਾਉਣ ਲੱਗੇ, ਬੜੀ ਮੁਸ਼ਕਿਲ ਨਾਲ ਛੱਡਿਆ ਉਹਨੇ। ਮੈਂ ਚਾਰ ਦਿਨ ਹੋ ਗਏ, ਮੈਂ ਕਿਹਾ ਇਹਨੂੰ ਛੱਡ ਕੇ ਆਓ ਜੰਗਲ ਚ। ਉਹ ਮੇਰੀ ਕਾਰ ਚ ਸਵਾਰ ਹੋ ਗਿਆ, ਖੁੱਲਾ ਹੀ, ਅਸੀਂ ਜੰਗਲ ਚ ਗਏ। ਉੱਥੇ ਮੈਂ ਜਦ ਛੱਡਿਆ, ਉਹ ਕਾਰ ਦੇ ਬੋਨਟ ਤੇ ਬਹਿ ਗਿਆ ਆ ਕੇ। ਉਹ ਸੰਗਤ ਕੁਛ ਬਰਾਗ ਕਰਨ ਲੱਗ ਗਈ ਵੀ ਗੁਰੂ ਸਾਹਿਬ ਦਾ ਬਾਜ ਹੈ, ਤੇ ਬੀਬੀਆਂ ਜ਼ਿਆਦਾ ਹੋ ਗਈਆਂ ਭਾਵੁਕ। ਉਹ ਸਾਰਿਆਂ ਨੂੰ ਮਿਲ ਕੇ ਦਰਖਤੇ ਚ ਲੈ ਗਿਆ, ਉਹ ਫੋਟੋਗ੍ਰਾਫਰ ਫੋਟੋ ਖਿੱਚਣ ਲੱਗ ਗਏ। ਉਹਦੇ ਬਾਅਦ ਮੈਂ ਕਿਹਾ ਹੁਣ ਬੇਨਤੀ ਕਰੋ ਜਾਵੇ। ਉਹ ਸਿੰਘ ਨੇ ਕਿਹਾ ਵੀ ਹੁਣ ਮਹਾਰਾਜ ਜਾਓ ਤੁਸੀਂ। ਉਹ ਡਾਰੀ ਮਾਰ ਗਿਆ ਜੰਗਲ ਚ, ਉਹ ਬੀਬੀਆਂ ਰੋਣ ਲੱਗ ਗਈਆਂ, ਰੋਈਆਂ। ਕਹਿੰਦੇ ਇੱਕ ਵਾਰੀ ਦਾ ਛੰਦ ਹੋ ਜਾਣ। ਮੈਂ ਕਿਹਾ ਚਲੋ ਸੌ ਗਜ ਗਾਂ ਚਲੋ। ਉਹ ਸੌ ਗਜ ਗਾਂ ਗਏ ਤਾਂ ਉਹਨੇ ਮਾਰੀ ਉਡਾਰੀ ਬੈਕ, ਉਹ ਆ ਕੇ ਉੱਥੇ ਫਿਰ ਬਹਿ ਗਏ। ਮੈਂ ਕਿਹਾ ਹੁਣ ਜਾਣ ਦੋ। ਉਹ ਫਿਰ ਉਹਨੇ ਉਡਾਰੀ ਮਾਰੀ, ਸਾਡੀ ਅੱਖਾਂ ਤੇ ਉਹਲੇ ਹੋ ਕੇ ਜੰਗਲ ਚਲੇ ਗਏ। ਉਹ ਹਰ ਦੀਵਾਨ ਦੇ ਵਿੱਚ ਜਿਹੜੀਆਂ ਸਾਡੀਆਂ ਟੇਪਾਂ ਭਰੀਆਂ ਹੋਈਆਂ ਨੇ ਦਿਨ ਦੇ ਦੀਵਾਨਾਂ ਦੀਆਂ, ਉਹਦੇ ਚ ਪਹਿਲਾਂ ਜਾਨਵਰ ਬੋਲਦੇ ਨੇ ਸਾਰੇ, ਤੋਤੇ ਬੋਲਦੇ ਨੇ, ਕਾਂ ਬੋਲਦੇ ਨੇ, ਕਾਂ ਕਾਂ ਬਾਕੀ ਬੋਲਦੇ ਨੇ। ਉਹ ਜਦ ਬਾਜ ਆਉਂਦਾ ਹਿਲਜੁਲ ਪੈ ਜਾਂਦੀ ਸੀ। ਉਹ ਡਾਰੀਆਂ ਮਾਰਦੇ, ਕੋਈ ਇੱਧਰ ਨੂੰ ਜਾਂਦੇ, ਕੋਈ ਇੱਧਰ ਨੂੰ ਜਾਂਦੇ, ਉਹ ਸਾਰੇ ਟੇਪਾਂ 'ਤੇ ਆਏ ਹੋਏ ਨੇ। ਇਸ ਤਰ੍ਹਾਂ ਦੇ ਨਾਲ ਉੱਥੇ ਮੈਂ ਇਕੱਲੇ ਨੇ ਪ੍ਰਚਾਰ ਨਹੀਂ ਕਰਿਆ। ਮੈਂ ਉਸ ਪਿੰਡ 'ਚ ਕਹਿ ਦਿੱਤਾ, ਮੈਂ ਕਿਹਾ ਵੀ ਇਹ ਜਿਹੜੇ ਹੁਣ ਤੁਸੀਂ ਬੈਠੇ ਹੋ ਨਾ, ਇੱਥੇ ਸ਼ਹੀਦ ਸਿੰਘ ਵੀ ਆਏ ਹੋਏ ਨੇ, ਤੇ ਇਹਦੇ ਬਾਅਦ ਤੁਹਾਨੂੰ ਜ਼ਿਆਦਾ ਕਹਾਂ ਮਹਾਰਾਜ ਵੀ ਆਏ ਹੋਏ ਨੇ ਰੋਪੜ ਆਪਣੇ ਰਾੜੇ ਸਾਹਿਬ ਵਾਲੇ ਦੇਵਤੇ ਬੈਠੇ ਨੇ ਲਾਈਨਾਂ ਲਾਈ, ਮੰਗੋ ਕੀ ਮੰਗਦੇ ਹੋ। ਦੁਕਾਨ 'ਤੇ ਗੱਲ ਤਾਂ ਕਹਿਣੀ ਚਾਹੀਦੀ ਨਹੀਂ ਸੀ, ਉਹ ਮੇਰੇ ਮੂੰਹ 'ਚੋਂ ਕਢਾ ਤੀ। ਮੈਂ ਕਿਹਾ ਮੰਗੋ ਕੀ ਮੰਗਦੇ ਹੋ। ਉਹ ਪਤਾ ਨਹੀਂ ਸੰਗਤ ਨੇ ਸੁਣੀ ਨਾ ਸੁਣੀ, ਕਿਸੇ ਦੇ ਭਾਗ ਵਿੱਚ ਨਹੀਂ ਸੀ। ਅਤੇ ਇੱਕ ਮਹੀਨੇ ਬਾਅਦ ਇੱਕ ਮਾਈ ਆਈ, ਉਹ ਵਿਚਾਰੀ ਬਹੁਤ ਗਰੀਬ ਨੇ, ਰੁਮਾਲਾ ਮੇਲਾ ਜਿਹਾ ਚੁੱਕਿਆ ਹੋਇਆ, 50 ਰੁਪਏ। ਮੈਂ ਕਿਹਾ ਮਾਤਾ ਇਹ ਕੀ ਹੈ? ਕਹਿਣ ਲੱਗੀ ਜਦ ਮੈਂ ਦੁਕਾਨ 'ਚ ਬੈਠੀ ਸੀ, ਜਦ ਤੁਸੀਂ ਕਿਹਾ ਵੀ ਮੰਗੋ ਕੀ ਮੰਗਣਾ, ਵੀ ਇਸ ਵੇਲੇ ਦੇਵਤੇ ਬੈਠੇ ਨੇ ਇੱਥੇ, ਕਿਉਂਕਿ ਬਚਨ ਹੈ ਮਹਾਂਪੁਰਸ਼ਾਂ ਦਾ, ਹਰ ਕੀ ਕਥਾ ਹੋਤ ਹੈ ਜਾਂ ਗੰਗਾ ਵੀ ਚਾਲਾ ਪੁੱਤਰ, ਗੰਗਾ 68 ਤੀਰਥਾਂ ਦਾ ਵੱਡਾ ਤੀਰਥ ਦੇਵਤਾ। ਉਹ ਜਦ ਗੰਗਾ ਆਉਂਦੀ ਹੈ ਉਹਦੇ ਨਾਲ ਦੂਏ ਵੀ ਆ ਜਾਂਦੇ ਨੇ ਛੋਟੇ ਛੋਟੇ ਵੀ। ਮੈਂ ਕਿਹਾ ਉਹ ਆਪਣੇ ਨਾ ਪਟਾਰੀਆਂ ਖੋਲ੍ਹੀ ਬੈਠੇ ਆ, ਮੰਗ ਲਓ ਕੀ ਮੰਗਣਾ। ਕਹਿੰਦੀ ਜੀ ਮੈਂ ਮੰਗ ਲਿਆ ਵੀ ਮੇਰਾ ਦਮਾ ਹਟ ਜਾਵੇ, ਬਚਪਨ ਤੋਂ ਮੈਨੂੰ ਮੈਂ ਦੁਖੀ ਹੋਈ ਪਈ ਸੀ। ਕਹਿੰਦੀ ਅੱਜ 1 ਮਹੀਨਾ ਹੋ ਗਿਆ ਦਮਾ ਮੈਨੂੰ ਉੱਥੇ ਹੀ ਹਟ ਗਿਆ, ਇਹ ਮੈਂ ਰੁਮਾਲਾ ਲੈ ਕੇ ਆਈ। ਇਹ ਗੱਲਾਂ ਅਸੀਂ ਪ੍ਰਤੱਖ ਤੌਰ ਦੇ ਉੱਤੇ ਦੇਖੀਆਂ ਦੀਵਾਨਾਂ 'ਚ। ਅਤੇ ਇਹ ਦੀਵਾਨ ਜਿੱਥੇ ਸਹੀ ਤਰੀਕੇ ਦੇ ਕੀਰਤਨ ਹੋ ਰਹੇ ਨੇ, ਨਿਸ਼ਕਾਮ ਤੌਰ ਦੇ ਉੱਤੇ ਭਜਨ ਬੰਦਗੀ ਹੋ ਰਹੀ ਹੈ, ਉੱਥੇ ਸ਼ਹੀਦ ਸਿੰਘ ਵੀ ਆਉਂਦੇ ਨੇ ਤੇ ਗੁਰੂਆਂ ਦੀ ਵੀ ਦ੍ਰਿਸ਼ਟੀ ਹੋ ਜਾਂਦੀ ਹੈ, ਫਿਰ ਇਹ ਸਤਸੰਗ ਬਣਦਾ। ਗੁਰੂ ਦਸਵੇਂ ਪਾਤਸ਼ਾਹ ਵਚਨ ਕਰ ਰਹੇ ਸੀ ਮੇਰੇ ਵਾਲੇ, ਕਹਿਣ ਲੱਗੇ ਭਾਈ ਦੀਵਾਨ ਦੇ ਵਿੱਚ ਸਾਰੇ ਦੇਵਤੇ ਬੈਠੇ ਨੇ, ਉਹ ਇੱਕ ਸਿੰਘ ਖੜਾ ਹੋ ਗਿਆ ਵੀ ਮਹਾਰਾਜ ਬੈਠਣ ਨੂੰ ਤਾਂ ਥਾਂ ਨਹੀਂ ਇੱਥੇ ਕਿਸੇ, ਜਿਹੜੇ ਬਹੁਤੇ ਮਹਾਤਮਾ ਨੇ ਜਿਹਨਾਂ ਨੂੰ ਇਹ ਖੇਡ ਦਾ ਪਤਾ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਾਲੇ ਕੱਪੜਾ ਵਿਖਾ ਕੇ ਉੱਥੇ ਬੈਠਣ ਨਹੀਂ ਦਿੰਦੇ ਕਿਸੇ ਨੂੰ, ਉਹ ਖਾਲੀ ਰੱਖਦੇ ਨੇ ਥਾਂ ਇੰਨਾ। ਉਹਦਾ ਇਹ ਹੁੰਦਾ ਵੀ ਜਿਹੜੇ ਮੁਖੀ ਦੇਵਤੇ ਨੇ ਉਹ ਆ ਜਾਂਦੇ ਨੇ, ਬਰਮਾ ਵਿਸ਼ਨੂੰ ਮਹੇਸ਼ ਹੋਰ ਦੇਵਤੇ ਆ ਜਾਂਦੇ ਨੇ, ਉਹ ਦੇਵਤਿਆਂ ਨੂੰ ਸਤਸੰਗ ਨਹੀਂ ਮਿਲਦਾ। ਮਹਾਰਾਜ ਦਾ ਵਚਨ ਹੈ, ਬਰਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬਰਮ ਗਿਆਨੀ ਆਪ ਪਰਮੇਸ਼ਰ। ਉਹ ਸਤਸੰਗ ਦੇ ਵਿੱਚ ਆ ਕੇ ਵੜ ਜਾਂਦੇ ਨੇ। ਉਹ ਭਾਈ ਗੁਰਦਾਸ ਜੀ ਨੇ ਇਹਨੂੰ ਬਹੁਤ ਖੋਲ ਕੇ ਲਿਖਿਆ ਤੇ ਨਾਰਦ ਮੁਨੀ ਨੇ ਵਰਤ ਰੱਖਿਆ। ਉਹ ਉਪਾਰਨ ਕਰਨਾ ਚਾਹੁੰਦਾ ਸੀ ਵਿਸ਼ਨੂੰ ਜੀ ਕੋ ਜਾ ਕੇ, ਉਹ ਜਦ ਵੈਕੁੰਠ ਧਾਮ ਗਿਆ ਉੱਥੇ ਵਿਸ਼ਨੂੰ ਜੀ ਹੈ ਹੀ ਨਾ। ਨਾਰਦ ਨੇ ਲਕਸ਼ਮੀ ਜੀ ਨੂੰ ਪੁੱਛਿਆ, ਉਹ ਕਹਿੰਦੇ ਮੈਨੂੰ ਨੀ ਪਤਾ, ਅਚਾਨਕ ਚਲੇ ਜਾਂਦੇ ਨੇ, ਮੈਨੂੰ ਵੀ ਨਹੀਂ ਭੇਜ ਦਿੰਦੇ ਕਿੱਥੇ ਜਾਂਦੇ, ਵੀ ਤੂੰ ਸਰਬੱਗ ਪੁਰਸ਼ ਹੈ ਤੂੰ ਦੇਖ ਲੈ, ਯੋਗੀਆਂ ਦੇ ਮੱਠ ਦੇਖ ਲੈ, ਉਹਨਾਂ ਦੇ ਹਿਰਦੇ ਦੇਖ ਲੈ, ਸਮੁੰਦਰ ਦੇਖ ਲੈ, ਤੈਨੂੰ ਕਿਤੇ ਨਾ ਕਿਤੇ ਨਜ਼ਰ ਪੈ ਜਾਣਗੇ। ਉਹ ਸਾਰਾ ਦੇਖਿਆ ਉਹਨੂੰ ਕਿਤੇ ਨਜ਼ਰ ਨਾ ਪਏ। ਉਹ ਕਹਿਣ ਲੱਗੀ ਵੀ ਹੁਣ ਅਰਦਾਸ ਹੈ ਆਪਣੇ ਕੋਲ ਬੇਨਤੀ ਕਰ। ਉਹਨੇ ਅਰਦਾਸ ਕਰੀ ਵੀ ਹੇ ਪ੍ਰਭੂ, ਜਿੱਥੇ ਕਿਤੇ ਵੀ ਤੁਸੀਂ ਹੈ ਕਿ ਮੇਰਾ ਵਰਤ ਉਪਾਰਨ ਕਰਨ ਦਾ ਟਾਈਮ ਹੋ ਗਿਆ ਤੇ ਮੇਰੀ ਪ੍ਰਤੱਗਿਆ ਨਾ ਭੰਗੋ, ਮੈਨੂੰ ਦਰਸ਼ਨ ਦਿਓ। ਕੀ ਦੇਖਦਾ, ਇੱਕ ਤੋਂ ਸਤਸੰਗ ਹੋ ਰਿਹਾ ਮਹਾਂਪੁਰਸ਼ਾਂ ਦਾ, ਪਰਮੇਸ਼ਰ ਦੀ ਕਥਾ ਹੋ ਰਹੀ ਹੈ। ਉਹ ਸਾਰਿਆਂ ਦੇ ਅਸਲੀ ਲੈਣ ਦੇ ਵਿੱਚ ਵਿਸ਼ਨੂੰ ਜੀ ਬੈਠੇ ਨੇ, ਤਾਂ ਥੱਲੇ ਤੱਪੜ ਵੀ ਨਹੀਂ ਹੈ, ਉੱਥੇ ਆ ਗਿਆ। ਕਹਿਣ ਲੱਗਾ ਕਮਾਲ ਹੈ ਬਈ, ਤੁਸੀਂ ਇੱਥੇ ਆ ਕੇ ਬਹਿ ਗਏ। ਕਹਿਣ ਲੱਗੇ ਨਾਰਦ ਮੁਨੀ, ਮੈਨੂੰ ਕਹਿੰਦੇ ਨੇ ਇਹਦਾ ਕਿਤੇ ਘਰ ਨਹੀਂ ਹੈ, ਕਿਤੇ ਪਰਿਵਾਰ ਨਹੀਂ ਹੈ, ਕੋਈ ਪੁੱਤਰ ਧੀ ਨਹੀਂ ਹੈ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੇਰਾ ਤਾਂ ਘਰ ਆ ਹੈ ਸਤਸੰਗ। ਇਹ ਜਿਹੜੇ ਸਤਸੰਗ ਦੇ ਵਿੱਚ ਬੈਠੇ ਨੇ ਇਹ ਮੇਰੇ ਪੁੱਤਰ ਨੇ, ਇਹ ਮੇਰਾ ਪਰਿਵਾਰ ਹੈ। ਦੋ ਕਵਿਤ ਲਿਖੇ ਨੇ ਭਾਈ ਗੁਰਦਾਸ ਜੀ ਨੇ ਇਹਦੇ ਮੁਤਾਬਕ, ਗੁਰੂ ਦਸਵੇਂ ਪਾਤਸ਼ਾਹ ਜੀ ਕਥਾ ਕਰ ਰਹੇ ਸੀ, ਬਚਨ ਕਰ ਰਹੇ ਸੀ ਵੀ ਭਾਈ ਸੰਗਤ ਵਿੱਚ ਪਵਿੱਤਰਤਾ ਰੱਖੋ, ਝੂਠ ਨਹੀਂ ਇੱਥੇ ਘਰੀ ਦੀ, ਬਹੁਤੇ ਹੁੰਦੇ ਨੇ ਵੀ ਸੰਗਤ ਹੋ ਰਹੀ ਹੈ ਪਾਣੀ ਪਿਲਾਈ ਜਾਣਗੇ, ਰਿਵਾਜ ਹੁੰਦਾ ਬਹੁਤੇ, ਹੁਣ ਤਾਂ ਹਟ ਗਏ, ਪਹਿਲਾਂ ਜ਼ਿਆਦਾ ਹੀ ਸੀਗਾ। ਇਹਨੂੰ ਪਵਿੱਤਰ ਰੱਖੋ, ਸਤਸੰਗ ਦਾ ਮਾਹੌਲ ਹੈ ਜਿਹੜਾ, ਵੀ ਇੱਥੇ ਦੇਵਤੇ ਆ ਕੇ ਕਥਾ ਬਚਨ ਸੁਣ ਰਹੇ ਨੇ। ਉਹ ਇੱਕ ਸਿੰਘ ਖੜਾ ਹੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਗੱਲ ਤਾਂ ਤੁਹਾਡੇ ਮੁਖਾਰ ਪਿੰਡ ਤੋਂ ਕਈ ਵਾਰੀ ਸੁਣੀ ਹੈ, ਵੀ ਕਿਰਪਾ ਵੀ ਕਰ ਦਿਓ, ਸਾਡੇ ਨੇਤਰ ਖੋਲ ਦਿਓ, ਅਸੀਂ ਅੱਖਾਂ ਦੇ ਨਾਲ ਤਾਂ ਦੇਖ ਲਈਏ। ਮਹਾਰਾਜ ਜੀ ਨੇ ਐ ਹੱਥ ਚੁੱਕਿਆ, ਕਹਿੰਦੇ ਸਰਬ ਭੂਤ ਅਵਤਾਰਾ ਸਰਬ ਨੈਣ ਆਪੇਖਣਾ, ਇਹਨਾਂ ਕਹਿ ਤਾਂ ਰੋਸ਼ਨੀ ਹੋ ਗਈ, ਰੋਸ਼ਨੀ ਦੇਖਣ ਸਮਾਧੀ ਲਾਈ ਹੋਈ। ਮਹਾਰਾਜ ਦੇ ਬਚਨ ਸੁਣਦੇ ਨੇ ਇੱਥੇ ਇੰਨਾ ਉੱਚਾ ਹੀ ਬੈਠੇ, ਰੋਸ਼ਨੀ ਓ ਰੋਸ਼ਨੀ ਝਲਮਿਲ ਝਲਮਿਲ ਕਰ ਰਹੀ ਹੈ। ਇੰਨੇ ਨੂੰ ਮਹਾਰਾਜ ਜੀ ਨੇ ਕਿਹਾ, ਇੱਕੋ ਪ੍ਰੇਮੀ ਆ ਗਿਆ ਮੱਥਾ ਟੇਕਣ, ਇੱਕ ਰਾਜਾ ਆ ਗਿਆ। ਮਹਾਰਾਜ ਕਹਿੰਦੇ ਭਾਈ ਕਿਉੜਾ ਲਿਆਓ, ਸਪਰੇ ਕਰ ਦਿਓ ਫਟਾਫਟ ਸੰਗਤ ਦੇ ਉੱਤੇ, ਛਿੜਕਾ ਕਰੋ। ਉਹ ਹੁਕਮ ਦੀ ਤਮੀਲ ਹੋ ਗਈ, ਬੋਤਲਾਂ ਦੇ ਵਿੱਚ ਹੁੰਦਾ ਹੈ, ਉਹਦੇ ਵਿੱਚ ਉਹ ਕਰ ਰਹੇ ਨੇ, ਲੇਕਿਨ ਉਹ ਦੇਵਤਾ ਇੱਕ ਬਣਾ ਰਿਹਾ ਭੁਗਦੜ ਮਤੀਆ ਚਲੇ। ਉਹਦੇ ਬਾਅਦ ਪੁੱਛਿਆ ਵੀ ਸੱਚੇ ਪਾਤਸ਼ਾਹ ਦੇਵਤਿਆਂ ਦੇ ਦਰਸ਼ਨ ਤਾਂ ਹੋ ਗਏ, ਪਰ ਉਹ ਦੌੜੇ ਕਿਉਂ, ਘਬਰਾ ਘਬਰਾਹਟ ਕਿਹੜੀ ਗੱਲ ਦੀ ਪੈ ਗਈ। ਮਹਾਰਾਜ ਕਹਿੰਦੇ ਗੁਪਤ ਕਰ ਲੈ, ਕਹਿੰਦੇ ਨਹੀਂ ਮਹਾਰਾਜ ਸਾਡਾ ਸੰਸਥਾ ਬਣਿਆ ਰਹਿਣਾ। ਮਹਾਰਾਜ ਕਹਿਣ ਲੱਗੇ ਆ ਜਿਹੜਾ ਰਾਜਾ ਆਇਆ ਨਾ, ਇਹਨੇ ਤਿੰਨ ਦਿਨ ਪਹਿਲਾਂ ਤੰਬਾਕੂ ਪੀਤਾ ਸੀ, ਉਹਦੀ ਦੁਰਗੰਧ ਜਿਹੜੀ ਉਹ ਦੇਵਤੇ ਨਹੀਂ ਸਹਿ ਸਕਦੇ, ਦੇਵਤੇ ਤਾਂ ਹੀ ਹਟ ਆਉਣ ਤੇ ਹਟ ਗਏ ਇੱਥੇ, ਇਹ ਵਾਤਾਵਰਨ ਤਬਾਕੂ ਵਾਲਾ ਹੋਇਆ ਹੋਇਆ, ਗਲਤ ਹੋਇਆ ਹੋਇਆ। ਉਹ ਕਲਯੁਗ ਦਾ ਬਾਰਾ ਬਾਰਾ ਪਹਿਰਾ ਹੋ ਗਿਆ, ਕਲਯੁਗ ਆਪਣੇ ਮਨ ਦੀਆਂ ਗੱਲਾਂ ਕਰ ਰਿਹਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਇਹਨਾਂ ਨੇ ਤਬਾਕੂ ਪੀਤਾ ਸੀ, ਉਹ ਦੇਵਤੇ ਸਹਿ ਨਹੀਂ ਸਕੇ ਬਦਬੂ ਨੂੰ, ਇਸ ਕਰਕੇ ਚਲੇ ਗਏ। ਇਸੇ ਕਰਕੇ ਅਸੀਂ ਬਚ ਰਹੇ ਹਾਂ ਇਹਨਾਂ ਚੀਜ਼ਾਂ ਤੋਂ। ਰਹਿਤ ਦਾ ਨਾਵੇਂ ਚ ਆਉਂਦਾ ਵੀ ਤਨਕ ਤਮਾਖੂ ਸੇਵੀਏ ਦੇਵ ਪਿੱਤਰ ਛੱਡ ਜਾਏ। ਜੇ ਜਰਾ ਕੁ ਤਮਾਖੂ ਦਾ ਸੇਵਨ ਕਰ ਲਿਆ, ਜਿਹੜੇ ਦੇਵਤੇ ਤੇ ਪਿੱਤਰ ਨੇ, ਜਿਹੜੇ ਸਾਡੇ ਪਿੱਤਰ ਨੇ ਨਾ, ਬਜ਼ੁਰਗ ਗਏ ਹੋਏ ਦੋ ਤਰ੍ਹਾਂ ਦੇ ਨੇ, ਇੱਕ ਤਾਂ ਹੈਲਪਲੈਸ ਨੇ, ਭੂਤ ਪ੍ਰੇਤ ਬਣੇ ਹੋਏ ਨੇ, ਉਹ ਤਾਂ ਘਰ ਦਾ ਨੁਕਸਾਨ ਕਰਦੇ ਨੇ, ਪਿੱਛਾ ਲਿਆਉਣਗੇ, ਬੱਚੇ ਮਾਰਨਗੇ, ਬਿਮਾਰੀਆਂ ਦੇਣਗੇ। ਇੱਕ ਸਾਡੇ ਕੋਲ ਬੀਬੀ ਆਈ ਨਾਲ ਭਾਈ ਸੀ ਉਹਦਾ, ਉਹ ਸਟੈਨੋ ਸੀ ਫੂਡ ਐਂਡ ਸਪਲਾਈ। ਉਹ ਕਹਿੰਦੇ ਜੀ ਇਹ ਬਿਮਾਰ ਰਹਿੰਦੀ ਹੈ। ਉਹ ਐਂ ਗੱਲਬਾਤ ਕਰਦੇ ਆ, ਉਹ ਐਂ ਬੈਠੀ ਬੈਠੀ ਟੱਪਣ ਲੱਗ ਗਈਆਂ। ਉਹ ਹਰ ਵਾਰੀ ਐਂ ਚਾਰ ਉਂਗਲ ਮੇਰੇ ਵੱਲ ਨੂੰ ਵੱਜਦੇ, ਇੱਥੇ ਮੇਰੇ ਕੋਲ ਆ ਗਈ, ਮੈਂ ਸਿਰ ਤੇ ਹੱਥ ਰੱਖਦਾ, ਉਹਦਾ ਸਿਰ ਟੱਪੇ। ਸ਼ਾਂਤ ਹੋਇਆ ਤੁਹਾਡੇ ਬੀਜੀ, ਕਹਿੰਦੇ ਕੀ ਗੱਲ ਹੈ, ਤੂੰ ਕੌਣ ਹੈ? ਕਹਿਣ ਲੱਗੀ ਬੀਜੀ ਮੈਂ ਇਹਦੀ ਨਗਰਦਾਦੀ ਸੱਸ ਆ, ਪੜਦਾਦੀ ਤੋਂ ਗਾਂ ਜਿਹੜੀ ਹੈ, ਵੀ ਤੂੰ ਇਹਨੂੰ ਕਿਉਂ ਤੰਗ ਕਰਿਆ? ਕਹਿੰਦੀ ਮੈਂ ਕੀ ਕਰਾਂ, ਮੇਰੀ ਗਤੀ ਨਹੀਂ ਕਰਾਈ ਇਹਨਾਂ ਨੇ ਅਤੇ ਮੈਂ ਬੜੀ ਦੁਖੀ ਹਾਂ। ਪਹਿਲਾਂ ਤਾਂ ਮੈਂ ਪਰਿਵਾਰ ਨੂੰ ਕੁਛ ਕਿਹਾ ਨਹੀਂ ਸੀ, ਹੁਣ ਮੈਂ ਆਪਣੇ ਤਿੰਨ ਪੋਤੇ ਪੜੋਤੇ ਮਾਰ ਚੁੱਕੀ ਹਾਂ, ਜਿਹਨਾਂ ਚੋਂ ਇੱਕ ਮੇਰੇ ਕੋਲ ਹੈ, ਦੋ ਚਲੇ ਗਏ। ਮੈਂ ਉਹਨੂੰ ਤਾਂ ਫੜਿਆ, ਇਹ ਮੇਰਾ ਕੁਛ ਕਰਨ। ਮੈਂ ਕਿਹਾ ਮਾਤਾ, ਜਦ ਉਹਨੂੰ ਸੰਤ ਸਮਝਾਉਂਦੇ ਸੀ ਤੇ ਤੁਸੀਂ ਭੂਤ ਪ੍ਰੇਤ ਬਣ ਜਾਓਗੇ, ਨਾਮ ਜਪੋ, ਜਦ ਤਾਂ ਤੁਸੀਂ ਜਪਿਆ ਨਹੀਂ ਰਹੇ, ਹੁਣ ਦੱਸ ਕਿੰਨੀ ਹੈਲਪਲੈਸ ਹੋ ਗਈ, ਕੀ ਇਹ ਕਰਨ? ਮੈਂ ਕਿਹਾ ਚੰਗਾ ਐਂ ਕਰ, ਮੈਂ ਇਹ ਤਾਂ ਵਿਚਾਰੀ ਦੇ ਤਿਆਰ ਨਹੀਂ ਹੈ, ਅਸੀਂ ਆਪਾਂ ਹੀ ਕਰ ਲਾਂਗੇ, ਤੂੰ ਇਹਨੂੰ ਛੱਡ ਦੇ ਤੇ ਤੂੰ ਜਾ ਕੇ ਸਾਡੇ ਆਸ਼ਰਮ ਦੇ ਉਰਲੇ ਪਾਸੇ ਇੱਕ ਛੱਪਰੀ ਬਣੀ, ਉੱਥੇ ਸ਼ਰਾਬੀ ਰਹਿੰਦੇ ਨੇ, ਉਹਦੇ ਚ ਰਹਿ। ਕਹਿੰਦੀ ਫੇਰ ਮੈਂ ਕਿਹਾ ਇਹ ਅਖੰਡ ਪਾਠ ਹੋਊਗਾ, ਉਸ ਵੇਲੇ ਤੈਨੂੰ ਅਸੀਂ ਆਵਾਜ਼ ਮਾਰ ਦਾਂਗੇ, ਤੂੰ ਇਹਦੇ ਵਿੱਚ ਫੇਰ ਆ ਜੀ ਆਪਣੀ ਪੜਨੋਂ ਚ। ਉਹ ਜਦੋਂ ਉਹ ਛੁੱਟ ਗਈ, ਰਾਜੀ ਹੋ ਗਈ, ਉਹ ਭੁੱਲ ਗਈ ਇਸ ਬਚਨ ਨੂੰ, ਉਹਦਾ ਆਦਮੀ ਵੀ ਭੁੱਲ ਗਿਆ, ਤਿੰਨ ਮਹੀਨੇ ਲੰਘ ਗਏ। ਉਹ ਮੈਨੂੰ ਉਹਦਾ ਭਚੱਕਾ ਜਿਹਾ ਪੈ ਗਿਆ ਕਰੇ ਮਾਈ ਦਾ, ਕਹਿੰਦੀ ਮੇਰੀ ਤਾਂ ਗਤੀ ਨਹੀਂ ਹੋਈ, ਮੈਂ ਤੁਹਾਡੇ ਬਚਨ ਨਾਲ ਬੰਨੀ ਬੈਠੀ ਹਾਂ ਇੱਥੇ। ਉਹ ਮੈਂ ਆਪਣੇ ਸਿੰਘਾਂ ਨੂੰ ਕਿਹਾ ਵੀ ਉਹਨੂੰ ਟੋਲੋ, ਫੂਡ ਸਪਲਾਈ ਡਿਪਾਰਟਮੈਂਟ ਸੀ, ਉਹ ਟੋਲੀ ਤਾਂ ਬੁਲਾ ਕੇ ਲਿਆਉਂਦੀ। ਮੈਂ ਕਿਹਾ ਬਈ ਮਾਸੀ ਮਾਈ ਨੂੰ ਕਹਿ ਦੇਣਾ ਵੀ ਆ ਜਾਵੇ, ਤੁਸੀਂ ਗਤੀ ਕਿਉਂ ਨਹੀਂ ਕਰਾਉਂਦੇ ਉਹਦੀ, ਅਖੰਡ ਪਾਠ ਕਰਾਓ। ਉਹ ਜਿਸ ਵਕਤ ਅਖੰਡ ਪਾਠ ਸ਼ੁਰੂ ਹੋਇਆ ਮੈਂ ਉੱਥੇ ਹੀ ਸੀਗਾ। ਉਹ ਜਿਹੜੀ ਬੀਬੀ ਸੀ ਮੇਰੇ ਕੋਲ ਸੀ, ਉਹ ਇਕਦਮ ਕੰਬਣ ਲੱਗ ਗਈ। ਮੈਂ ਉੱਠ ਕੇ ਲੰਗਰ ਨੂੰ ਚਲਿਆ ਗਿਆ, ਉਹ ਸਿੰਘ ਦੌੜੇ ਦੌੜੇ ਆਇਆ, ਕਹਿੰਦਾ ਜੀ ਉਹ ਬੀਬੀ ਬੜਾ ਕੰਬਦੀ ਹੈ। ਮੈਂ ਕਿਹਾ ਆਵਾਜ਼ ਦੇਤੀ ਸੀ ਮਾਈ ਨੂੰ? ਕਹਿੰਦੇ ਹਾਂ ਜੀ, ਮਾਈ ਨੂੰ ਆਵਾਜ਼ ਦੇਤੀ ਸੀ, ਮਾਤਾ ਹੁਣ ਆ ਜਾ, ਅਖੰਡ ਪਾਠ ਸ਼ੁਰੂ ਹੋਣ ਲੱਗਿਆ, ਅਰਦਾਸ ਹੋਣ ਲੱਗੀ ਹੈ, ਇਹਦੇ ਵਿੱਚ ਬੈਠ ਕੇ ਤੂੰ ਪਾਠ ਸੁਣ, ਉਹਦਾ ਭੂਤ ਆ ਨਹੀਂ ਸਕਦੇ। ਮੈਂ ਕਿਹਾ ਮੇਰੇ ਕੋਲ ਲਿਆਓ ਬੀਬੀ ਨੂੰ, ਉਹ ਫੜ ਕੇ ਹੌਲੀ ਹੌਲੀ ਲਿਆ। ਮੈਂ ਕਿਹਾ ਆ ਗਈ ਤੂੰ? ਕਹਿੰਦੀ ਹਾਂ ਜੀ, ਤੁਸੀਂ ਆਵਾਜ਼ ਮਾਰੀ ਸੀ, ਮੈਂ ਤਾਂ ਇੰਤਜ਼ਾਰ ਕਰਦੀ ਸੀ। ਮੈਂ ਕਿਹਾ ਕਿਵੇਂ ਬੀਤੀ ਆ ਤਿੰਨ ਮਹੀਨੇ? ਕਹਿੰਦੀ ਤੁਹਾਡੇ ਸ਼ਰਾਬੀ ਤਾਂ ਮੈਂ ਪਹਿਲੇ ਦਿਨ ਉਠਾਤੇ ਸੀ, ਕਈ ਮੈਂ ਦਵਾ ਆਇਆ ਜਾਂ ਪਾਇਆ ਉਹਨਾਂ 'ਤੇ, ਕਈ ਵਿਚਾਲੇ ਰਾਤ ਨੂੰ ਛੱਡ ਕੇ ਨੱਠ ਗਏ। ਕਹਿੰਦੀ ਮੈਂ ਇੱਥੇ ਇਕੱਲੀ ਹੋ ਰਹਿੰਦੀ ਹਾਂ, ਉਦੋਂ ਦੀ ਇੰਤਜ਼ਾਰ ਕਰਦੇ। ਮੈਂ ਕਿਹਾ ਹੁਣ ਆਇਆ ਕਰੀ, ਇਹ ਗਤੀ ਜੇ ਤੇਰੀ ਹੋ ਗਈ ਤਾਂ ਤੂੰ ਚਲੀ ਜਾਈ, ਜੇ ਨਾ ਹੋਈ ਇਹਨੂੰ ਫੇਰ ਫੜ ਲਈ, ਫਿਰ ਮੈਂ ਪਾਠੀਆਂ ਦੀ ਖਬਰ ਲਊ, ਤੁਸੀਂ ਗਲਤੀ ਕਰੀ ਆ ਕੋਈ। ਜੇ ਅਖੰਡ ਪਾਠ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਤੇ ਉਹ ਫਲ ਨਾ ਮਿਲੇ, ਕਿਉਂਕਿ ਇਹ ਗੱਲਾਂ ਵੀ ਬੀਤੀਆਂ ਹੋਈਆਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਉਹਦੇ ਚ ਅਣਡਿੱਠੀ ਦੁਨੀਆਂ ਚ 376 ਪੰਨੇ ਦੇ ਉੱਤੇ ਇੱਕ ਵਾਰਤਾ ਲਿਖਦੇ ਨੇ। ਉਹ ਅਸੀਂ ਇੱਕ ਨਿਰਮਲੇ ਸੰਤ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ। ਉਹਨਾਂ ਦਿਨਾਂ ਚ ਮੰਡਲੀਆਂ ਹੁੰਦੀਆਂ, ਕਥਾ ਕਰਦੇ ਜਾਣਾ ਹੌਲੀ 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 ਹੌਲੀ, ਸਾਲ ਦੋ ਸਾਲ ਚ ਮੁੜ ਕੇ ਆ ਜਾਣਾ, ਪ੍ਰਚਾਰ ਐਂ ਚੱਲਦਾ ਸੀ। ਉਹ ਜਦ ਜੈਪੁਰ ਗਏ ਉੱਥੇ ਉਹਨਾਂ ਨੇ ਪੁੱਛਿਆ, ਅਵੇਅਰ ਹੋ ਗਈ, ਉਹਨਾਂ ਨੇ ਪੁੱਛਿਆ ਵੀ ਇੱਥੇ ਸਾਧੂ ਮਹਾਂਪੁਰਸ਼ਾਂ ਨੂੰ ਠਹਿਰਨ ਦਾ ਕੋਈ ਇੰਤਜ਼ਾਮ, ਕੋਈ ਸਰਾਂ। ਮੁੰਡੇ ਬੈਠੇ ਸੀ ਟੀਨੇਜਰ, ਉਹਨਾਂ ਨੇ ਕਿਹਾ ਜੀ ਇੱਥੇ ਤਾਂ ਬਹੁਤ ਹੀ ਵਧੀਆ ਇੰਤਜ਼ਾਮ ਹੈ, ਪਰ ਸਫਾਈ ਤੁਹਾਨੂੰ ਆਪ ਕਰਨੀ ਪੈਣੀ ਹੈ। ਕਹਿੰਦੇ ਕਿਵੇਂ ਹੈ? ਕਹਿੰਦੇ ਉਹ ਦੇਖੋ ਕੋਠੀ, 15-14 ਕਮਰੇ ਨੇ ਉਹਦੇ ਚ, ਤੇ ਬਾਗ ਹੈ ਆਲੇ ਦੁਆਲੇ, ਨਹੀਂ ਉੱਥੇ ਤੁਸੀਂ ਚਲੇ ਜਾਓ। ਉਹ ਸਮਝ ਸਨ ਜੇ ਸੰਤ ਆ ਗਏ, ਸੰਤਾਂ ਨੇ ਇੱਕ ਨੂੰ ਦੇਖ ਲਿਆ ਵੀ ਇਹ ਤਾਂ ਭੈੜੀ ਥਾਂ ਹੈ, ਇਹ ਖੁੱਲੇ ਰਹਿਣ ਦਾ ਮਤਲਬ ਕੀ ਹੈ ਇਹਦਾ। ਉਹਨਾਂ ਨੇ ਸਾਰੇ ਸਿੰਘਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ ਇਹ ਸਫਾਈ ਕਰੋ, ਇਸ਼ਨਾਨ ਕਰੋ ਸਾਰੇ, ਤੇ ਉਹਦੇ ਬਾਅਦ ਕੀਰਤਨ ਸੋਹਣਾ ਪੜ੍ਹ ਕੇ ਤਾਂ ਪੈਣਾ। ਹੁਣ ਕੀਰਤਨ ਸੋਹਣਾ ਐਵੇਂ ਨਹੀਂ ਅਸੀਂ ਪੜ੍ਹਦੇ ਹੈਗੇ, ਇਹਦਾ ਬੈਕਗਰਾਊਂਡ ਦਾ ਨਹੀਂ ਸਾਨੂੰ ਪਤਾ। ਸਾਡੇ ਗਿਆਨੀ ਤਾਂ ਕਹਿੰਦੇ ਨੇ ਪੜ੍ਹੋ, ਹਰ ਚੀਜ਼ ਦਾ ਬੈਕਗਰਾਊਂਡ ਹੈ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਾਸ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਮੈਂ ਦੱਸਦਾ ਗੱਲ, ਗੁਰੂ ਅੰਗਦ ਸਾਹਿਬ ਚਰਨ ਦਬਾ ਰਹੇ ਸੀ, ਉਹ ਗੁਰੂ ਨਾਨਕ ਸਾਹਿਬ ਦੇ ਲੱਤਾਂ ਚੋਂ ਖੂਨ ਸਿਮਣ ਲੱਗ ਗਿਆ, ਉਹਦਾ ਹੱਥ ਨੂੰ ਲੱਗਿਆ, ਮਹਾਰਾਜ ਇਹ ਕੀ ਹੋ ਗਿਆ? ਦੂਏ ਦਾ ਹੱਥ ਲਾਇਆ ਉਹ ਫੇਰ ਚਿੰਨੇ, ਮਹਾਰਾਜ ਚਰੀਟਾਂ ਕਾਹਦੀਆਂ ਪੈ ਰਹੀਆਂ ਨੇ? ਮਹਾਰਾਜ ਕਹਿੰਦੇ ਇੱਕ ਪ੍ਰੇਮ ਬੱਚਾ ਹੈ ਛੋਟਾ, ਯਾਲੀ ਬੱਕਰੀਆਂ ਜਾਰਦਾ, ਉਹਦੀਆਂ ਬੱਕਰੀਆਂ ਕੰਡਿਆਂ 'ਚ ਫਿਰਦੀਆਂ ਨੇ, ਝਾੜਾਂ 'ਚ ਫਿਰਦਾ ਬੱਕਰੀਆਂ ਨੇ, ਅਤੇ ਉਹ ਕੀਰਤਨ ਸੋਹਲਾ ਪੜੀ ਜਾਂਦਾ। ਸਾਡਾ ਇਹ ਵਚਨ ਹੈ ਵੀ ਜਿੱਥੇ ਕੀਰਤਨ ਸੋਹਲਾ ਸਿੱਖ ਪੜੂਗਾ ਅਸੀਂ ਉੱਥੇ ਹੋਵਾਂਗੇ, ਅਸੀਂ ਆਪਣੇ ਵਚਨ ਦੇ ਮੁਤਾਬਕ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਾਂ। ਉਹ ਜਿਹੜੇ ਕੰਡੇ ਨੇ ਸਾਡੇ ਲੱਗਦੇ ਨੇ। ਗੁਰੂ ਅੰਗਦ ਸਾਹਿਬ ਨੇ ਉਸੇ ਵੇਲੇ ਨਾਲ ਸਿੰਘ ਨੂੰ ਕਿਹਾ ਵੀ ਜਾ ਕੇ ਉਹਨੂੰ ਹਟਾ, ਮਹਾਰਾਜ ਘੁਲਿਆ। ਉਹ ਗਿਆ, ਉਹ ਬੱਕਰੀਆਂ ਚਾਰਦਾ ਸੀ, ਮੌਜ ਨਾਲੇ ਪੜ੍ਹਦਾ ਸੀ ਕੀਰਤਨ ਸੋਹਲਾ। ਉਹ ਜਿਸ ਤਰ੍ਹਾਂ ਮਹਾਰਾਜ ਜੀ ਕੋਲ ਆਏ, ਕਹਿੰਦੇ ਬੇਟਾ ਕੀਰਤਨ ਸੋਹਲੇ ਵੇਲੇ ਮੈਂ ਸਿੱਖ ਦੇ ਨਾਲ ਹੁੰਦਾ, ਇਸ ਕਰਕੇ ਅਸੀਂ ਮਰਿਆਦਾ ਇਹ ਰਚੀ ਹੈ ਵੀ ਜਦ ਸੌਣਾ ਹੱਥ ਮੂੰਹ ਧੋ ਕੇ ਪਵਿੱਤਰ ਹੋ ਕੇ ਕੁਰਲਾ ਕਰਕੇ ਫਿਰ ਮੰਜੇ ਤੇ ਬੈਠ ਕੇ ਕੀਰਤਨ ਸੋਹਲਾ ਪੜੋ, ਫਿਰ ਬਚਤ ਨਾ ਕਰੋ ਕੋਈ, ਫਿਰ ਪੈ ਜਾਓ, ਸਾਡੀ ਰਾਖੀ ਚਾਹ ਚੰਦੇ। ਗੁਰੂ ਪੰਜਵੇਂ ਪਾਤਸ਼ਾਹ ਵੇਲੇ ਇੱਕ ਸੌਦਾਗਰ ਆਇਆ ਘੋੜਿਆਂ ਦਾ, ਮਹਾਰਾਜ ਦੇ ਟਾਈਮ ਲਿਆ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਮੇਰਾ ਨੁਕਸਾਨ ਬਹੁਤ ਹੁੰਦਾ, ਮੈਂ ਘੋੜੇ ਲੈ ਕੇ ਆਉਂਦਾ ਇੱਥੇ ਵਿਸਾਖੀ ਨੂੰ, ਅਤੇ ਮੇਰੇ ਕਿੰਨੇ ਘੋੜੇ ਰਸਤੇ 'ਚ ਜੇਹਲਮ ਤੋਂ ਲੈ ਕੇ ਰਾਵੀ ਤੱਕ ਚੋਰੀ ਹੋ ਜਾਂਦੇ, ਬਥੇਰਾ ਬੰਦੋਬਸਤ ਰੱਖਦਾ, ਬੰਦੇ ਰੱਖਦਾ, ਪਤਾ ਨਹੀਂ ਉਹ ਚੋਰਾਂ ਕੋਲ ਕੀ ਹੈ, ਜਿਹੜੀ ਬੂਟੀ ਆ ਸਾਡੇ ਬੰਦਿਆਂ ਕੋਲੋਂ ਹੀ ਘੋੜੇ ਲਾ ਕੇ ਲੈ ਜਾਂਦੇ ਨੇ। ਮਹਾਰਾਜ ਕਹਿੰਦੇ ਗੁਰਸਿੱਖਾ ਤੂੰ ਸੁੱਚਾ ਹੋ ਕੇ ਕੀਰਤਨ ਸੋਹਲਾ ਪੜਿਆ ਕਰ, ਤੇਰੇ ਘੋੜਿਆਂ ਦੇ ਦੁਆਲੇ ਕਿਲ੍ਹਾ ਬਣ ਜੂਗਾ, ਸਵੇਰ ਵੇਲੇ ਉੱਠ ਕੇ ਜਪਜੀ ਸਾਹਿਬ ਨਾਲ ਖੋਲ ਲਿਆ ਕਰ। ਉਹ ਜਿਸ ਵਕਤ ਜੇਹਲਮ ਦਰਿਆ ਲੰਘਿਆ ਉਸੇ ਤਰ੍ਹਾਂ ਕੀਰਤਨ ਸੋਹਲਾ ਪੜ੍ਹਦਾ ਆ ਰਿਹਾ ਸੀ, ਉਹ ਚੋਰ ਆਏ, ਆ ਕੇ ਰਾਏ ਨਾ ਲੱਭੇ ਉਹਨਾਂ ਨੂੰ, ਆਪਸ ਵਿੱਚ ਸਲਾਹ ਕਰੀ ਵੀ ਇਹ ਕੀ ਹੋ ਗਿਆ, ਜਿੱਧਰ ਜਾਂਦੇ ਰਾਹ ਬੰਦ, ਜਿੱਧਰ ਜਾਂਦੇ ਰਾਹ ਬੰਦ। ਉਹ ਕਹਿਣ ਲੱਗੇ ਵੀ ਕੋਈ ਕਲਾਮ ਸਿੱਖੀ ਆ ਇਹਨੇ, ਕਲਾਮ ਪੜਦਾ, ਚਲੋ ਹਿੰਮਤ ਨਾ ਛੱਡੋ, ਰਾਵੀ ਤੱਕ ਚੱਲੋ ਨਾਲ, ਇਹ ਕਦੇ ਤਾਂ ਇਹ ਭੁੱਲੇਗਾ ਹੀ ਕੀਰਤਨ ਸੋਹਲਾ ਪੜ੍ਹਨਾ, ਉਹਨਾਂ ਨੂੰ ਤਾਂ ਪਤਾ ਨਹੀਂ ਕੀਰਤਨ ਸੋਹਲਾ ਪੜ੍ਹਦਾ। ਉਹ ਇੱਕ ਦਿਨ ਥੱਕਿਆ ਹੋਇਆ ਸੀ, ਉਹਨੂੰ ਨੀਂਦ ਆਉਂਦੀ ਸੀ, ਉਹਨੇ ਸੁੱਤਣੀ ਤੇ ਉਹਨੇ ਕੀਰਤਨ ਸੋਹਲਾ ਪੜ੍ਹਿਆ, ਵਿਚਾਰੇ ਰਹਿ ਗਿਆ, ਖੰਡਿਤ ਹੋ ਗਿਆ। ਉਹ ਖੰਡਿਤ ਹੋਇਆ ਤਾਂ ਚੋਰਾਂ ਨੂੰ ਮੌਕਾ ਮਿਲ ਗਿਆ ਉਹਦੇ ਵਿੱਚ ਹੀ ਵੜ ਕੇ, ਵੜ ਕੇ ਜਾ ਕੇ ਘੋੜਿਆਂ ਦੀਆਂ ਗਾੜੀਆਂ ਵਿਛਾੜੀਆਂ ਖੋਲ੍ਹ ਲਈਆਂ, ਟੇਡੇ ਤੋਂ ਤੁਰਨ ਲੱਗੇ, ਉਹਨੂੰ ਜਾਗ ਆ ਗਈ, ਉਹਨੇ ਫੇਰ ਮੁੜ ਕੇ ਕੀਰਤਨ ਸਰਲਾ ਪੜ੍ਹਤਾ, ਸਾਰੇ ਹੀ ਅੰਦਰ ਬੰਦ ਹੋ ਗਏ। ਮਹਾਰਾਜ ਦਾ ਬਚਨ ਸੀ ਉਹ, ਜਿਸ ਵਕਤ ਉਹਨੇ ਸਵੇਰ ਹੋਈ ਉਹਨੇ ਦੇਖਿਆ ਵੀ ਚੋਰ ਬੈਠੇ ਨੇ, ਉਹ ਕਹਿੰਦੇ ਦੇਖ ਬਈ ਚਾਹੇ ਮਾਰ ਚਾਹੇ ਛੱਡ, ਅਸੀਂ ਤੇਰੇ ਹਰ ਸਾਲ ਘੋੜੇ ਚੋਰੀ ਕਰਦੇ ਹਾਂ, ਸ਼ਿਫਟ ਕਰਦੇ, ਪਰ ਤੂੰ ਕੋਈ ਕਲਾਮ ਸਿੱਖੀ ਹੈ ਇਹ ਕਿਲ੍ਹਾ ਬਣ ਜਾਂਦਾ, ਅਤੇ ਅੱਜ ਤੂੰ ਵਿਚਾਲੇ ਰਹਿ ਗਿਆ, ਅਸੀਂ ਉੱਥੋਂ ਦੀ ਬੜੇ ਆਏ, ਤੂੰ ਉੱਠ ਕੇ ਉਹ ਕਲਾਮ ਪੂਰੀ ਕਰਤੀ ਬੰਦਰ, ਅਤੇ ਅਸੀਂ ਵਿੱਚ ਆ ਗਏ। ਭਾਈ ਹੁਣ ਸਾਨੂੰ ਆਪਣੇ ਗੁਰੂ ਕੋਲ ਲੈ ਕੇ ਚੱਲ ਜਿੱਥੇ ਜਾ ਰਿਹਾ, ਉਹ ਚੋਰ ਵੀ ਨਾਲ ਹੋ ਲਏ, ਅਤੇ ਗੁਰੂ ਮਹਾਰਾਜ ਕੋਲ ਆ ਕੇ ਵਾਰਤਾ ਗੁਰੂ ਪੰਜਵੇਂ ਪਾਤਸ਼ਾਹ ਕੋਲ ਦੱਸੀ। ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖਾਂ ਦੀ ਰਾਖੀ ਇਹ ਸਾਰੀ ਦੀ ਸਾਰੀ ਗੁਰੂ ਦੇ ਸਪੁਰਦ ਹੋ ਜਾਂਦੀ ਹੈ ਜਦ ਇਹ ਨਹਾ ਕੇ ਧੋ ਕੇ ਹੋਸ਼ ਹਵਾਸ ਨਾਲ ਕੀਰਤਨ ਥੋਲਾ ਪੜ੍ਹਦਾ ਹੈ। ਛੋਟੀ ਜਿਹੀ ਬਾਣੀ ਹੈ ਲੇਕਿਨ ਉਹਦਾ ਪ੍ਰਤਾਪ ਕਿੰਨਾ ਹੈ ਬਾਣੀ ਪੜ੍ਹਨ। ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਹੈ ਨਾ ਆਪਾਂ ਜਿਹੜੇ ਜ਼ਮਾਨੇ ਜਾ ਰਹੇ ਹਾਂ ਤਾਂ ਇਹ ਕਲਯੁਗ ਹੈ, ਉਹ ਗੱਲਾਂ ਉਵੇਂ ਜਿਵੇਂ ਤੁਰੀਆਂ ਆ ਰਹੀਆਂ ਨੇ, ਉਹ ਨੁਕਸ ਕਿੱਥੇ ਪੈ ਗਿਆ ਸਾਡੇ ਨੀਚੇ ਹਿੱਲ ਕੇ, ਚਲਾਕ ਹੋ ਗਏ ਸੀ ਸਿੱਖ ਉਹ ਇਹਦੇ ਨਹੀਂ ਰਹੇ। ਸੋ ਗੁਰੂ ਮਹਾਰਾਜ ਨੇ ਜਿਸ ਵਕਤ ਉਹ ਚਲੇ ਗਏ ਦੇਵਤੇ, ਉਹ ਸਿੰਘਾਂ ਨੇ ਪੁੱਛਿਆ ਵੀ ਮਹਾਰਾਜ ਇਹ ਗਏ ਕਿਉਂ, ਕਹਿੰਦੇ ਭਾਈ ਤੰਬਾਕੂ ਇਹਨੇ ਪੀਤਾ ਸੀ ਤਿੰਨ ਦਿਨ ਪਹਿਲਾਂ। ਉਹ ਤੰਬਾਕੂ ਬਾਰੇ ਉਹ ਦੱਸਦੇ ਨੇ ਕਿ ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਛੱਡ ਜਾਏ। ਉਹ ਜਿਹੜੇ ਮੈਂ ਪਹਿਲਾਂ ਭੂਤ ਦੀ ਕਹਾਣੀ ਸੁਣਾਈ ਸੀ ਉਹਦੀ ਫਿਰ ਗਤੀ ਹੋ ਗਈ। ਇਸੇ ਤਰ੍ਹਾਂ ਸਾਡੇ ਉੱਤੇ ਨਾ ਜਿਹੜੇ ਸਾਡੇ ਚੰਗੇ ਬਜ਼ੁਰਗ ਨੇ ਉਹਨਾਂ ਦੀ ਨਿਗਾਹ ਥੋੜ੍ਹੇ ਲੰਡਨ ਵਿੱਚ, ਮੈਂ 1951 ਚ ਰੀਡਰਸ ਡਾਇਜੈਸਟ ਚ ਪੜ੍ਹਿਆ ਸੀ ਵੀ ਇੱਥੇ ਇੱਕ ਫੈਮਿਲੀ ਇੱਕ ਬੰਦਾ ਚੜ੍ਹਾਈ ਕਰ ਗਿਆ, ਬਹੁਤ ਅਮੀਰ ਸੀਗਾ ਇੱਥੇ, ਉਹ ਚੜ੍ਹਾਈ ਕਰਕੇ ਜਿੱਥੇ ਗਿਆ ਤਾਂ ਪਰੇਸ਼ਾਨ, ਉਹ ਨੇੜਾ ਪਿਆ ਉਹਦੇ। ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜਪਿਆ ਨਾ ਦਰਗਾਹ ਚ ਨੇੜਾ ਰਹਿਣਾ ਤੁਹਾਡੇ ਆਲੇ ਦੁਆਲੇ, ਜੇ ਪੈਂਡੇ ਮਹਾਨ ਗਵਾਰਾ ਹਰ ਕਾ ਨਾਮ ਤਾਂ ਸੰਗ ਹੋ ਗਿਆ। ਉਹ ਨਾਮ ਦਾ ਪ੍ਰਕਾਸ਼ ਹੁੰਦਾ ਦੀਪ ਦੇ ਆਲੇ ਦੁਆਲੇ, ਜੇ ਨਹੀਂ ਕਰਿਆ ਤਾਂ ਉਹ ਹਨੇਰਾ ਰਹਿੰਦਾ। ਇੱਕ ਛੋਟੀ ਜਿਹੀ ਸਾਖੀ ਹੈ, ਰਾਧਾ ਸਵਾਮੀ ਗੁਰੂ ਸੀਗੇ ਬਾਬਾ ਸਾਵਨ ਸਿੰਘ, ਉਹਨਾਂ ਦੇ ਨਾਲ ਜਿਹੜਾ ਪੜ੍ਹਦਾ ਹੁੰਦਾ ਸੀ ਨਾ ਪੋਥੀ, ਉਹਦਾ ਨਾਮ ਸੀ ਮੱਗਰ ਸਿੰਘ। ਉਹ ਮੱਗਰ ਸਿੰਘ ਦਾ ਲੜਕਾ ਚੜ੍ਹਾਈ ਕਰ ਗਿਆ, ਚੜ੍ਹਾਈ ਕਰਿਆ ਤਾਂ ਭੈਣ ਜਿਹੜੀ ਸੀ ਕੋਲ ਆ ਕੇ ਬੈਠ ਗਈ, ਉਹਨੇ ਮੂਲ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹ ਅਚਾਨਕ ਲੜਕਾ ਜਿਉਂਦਾ ਹੋ ਗਿਆ, ਖੁਸ਼ੀ ਹੋ ਗਈ ਘੱਟ, ਜਿਉਂਦਾ ਹੋ ਗਿਆ ਬਹਿ ਗਿਆ ਹਾਥੀ ਤੇ, ਬਹਿ ਗਿਆ ਹਾਥੀ ਤੇ ਪਾਇਆ ਸੀ। ਉਹ ਕਹਿੰਦਾ ਮੈਂ ਜਿਉਂਦਾ ਨਹੀਂ ਹੋਇਆ, ਮੈਂ ਚਲੇ ਜਾਣਾ, ਮੈਂ ਇੱਕ ਗੱਲ ਦੱਸਣੀ ਹੈ। ਕਹਿਣ ਲੱਗਿਆ ਭੈਣ ਪਹਿਲਾਂ ਤਾਂ ਮੈਂ ਹਨੇਰੇ 'ਚ ਤੁਰਿਆ, ਇਹ ਤੂੰ ਕੀ ਪੜ੍ਹਨ ਲੱਗ ਗਈ? ਉਹ ਕਹਿੰਦੀ ਮੈਂ ਮੂਲ ਮੰਤਰ ਪੜ੍ਹਦੀ ਹਾਂ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਨ ਗੁਰ ਪ੍ਰਸਾਦ, ਜਪ ਆਦਸਾ ਜੁਗਾਦ ਸੱਚ ਹੈ ਵੀ ਸੱਚ ਨਾਨਕ ਸਿੱਖੀ। ਕਹਿੰਦਾ ਜਦ ਤੂੰ ਪੜ੍ਹਨ ਲੱਗੀ ਨਾ ਮੇਰੇ ਮੂਹਰੇ ਚਾਨਣਾ ਹੋ ਗਿਆ, ਤੇ ਹੁਣ ਮੈਂ ਚਾਨਣੇ 'ਚ ਜਾ ਰਿਹਾ, ਤੂੰ ਪੜ੍ਹਨ ਦੇ ਨਾ ਹਟੀ। ਕਹਿੰਦਾ ਕਿ ਜਟਪੁਰਾ ਚੱਲਿਆ ਚੜ੍ਹਾਈ ਕਰ ਗਿਆ। ਹੁਣ ਚਾਹੇ ਰਾਧਾ ਸਵਾਮੀ ਨੇ ਉਹਨਾਂ ਦੀ ਗੱਲ ਅਸੀਂ ਝੁੱਠ ਲਾਉਣੀ ਤਾਂ ਹੈ ਨਹੀਂ ਨਾ, ਜਦ ਪ੍ਰਤੱਖ ਰੂਪ 'ਚ ਵਰਤੀ ਆ। ਉਹ ਇਹ ਆ ਵੀ ਗੁਰੂ ਦੀ ਬਾਣੀ ਚਾਨਣ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਇੱਥੇ ਵੀ ਦਰਗਾਹ ਦੇ ਵਿੱਚ ਵੀ। ਉਹ ਫਿਰ ਉੱਥੇ ਜਾਂਦਾ, ਇਹ ਜਿਹੜਾ ਤੁਹਾਡਾ ਅੰਗਰੇਜ਼ ਮਰਿਆ ਸੀ ਇਹਦੇ ਕੋਲ ਹਨੇਰਾ, ਇਹ ਇੱਕ ਦਿਨ ਦੂਰ ਚਾਨਣਾ ਦਿਸਿਆ ਉਹਨੂੰ, ਉੱਥੇ ਚਲਿਆ ਗਿਆ। ਉੱਥੇ ਜਾ ਕੇ ਕਹਿਣ ਲੱਗਿਆ ਵੀ ਤੇਰੇ ਕੋਲ ਚਾਨਣਾ ਹੈ, ਮੇਰੇ ਕੋਲ ਹਨੇਰਾ। ਉਹ ਕਹਿੰਦਾ ਤੂੰ ਦੇਖ ਇਹ ਜਿਹੜਾ ਜਿੱਥੇ ਆਪਾਂ ਨਾ ਇੱਥੇ ਪੁੰਨਦਾਨ ਕਰਨ ਵਾਲੇ ਆਉਂਦੇ ਨੇ ਜਿਹਨਾਂ ਨੇ ਜ਼ਿਆਦਾ ਕਰਿਆ ਹੁੰਦਾ, ਕਹਿੰਦਾ ਫਿਰ ਹਨੇਰਾ ਮੈਂ ਕੀ ਕਰ ਸਕਦਾ? ਕਹਿੰਦੇ ਹੁਣ ਤਾਂ ਤੈਨੂੰ ਹਨੇਰੇ ਚ ਰਹਿਣਾ ਪਏਗਾ। ਉਹ ਕਹਿੰਦਾ ਕਾਰਨ ਕਹਿਣ ਲੱਗਿਆ ਤਾਂ ਨਾਮ ਨੀ ਜਪਿਆ, ਨਾਮ ਨਾ ਜਪਣ ਕਰਕੇ ਤੂੰ ਹਨੇਰੇ ਵਿੱਚ ਹੁਣ ਤਾਂ ਆਪਣਾ ਪੂਰਾ ਸਮਾਂ ਕੱਟੇਗਾ। ਕਹਿੰਦਾ ਕੋਈ ਤਰੀਕਾ? ਕਹਿੰਦਾ ਜੇ ਤੇਰਾ ਕੋਈ ਵਾਰਸ ਤੇਰੇ ਨਿਮਿਤ ਨਾਮ ਜਪ ਦੇਵੇ, ਉਹ ਅਰਦਾਸ ਕਰ ਦੇਵੇ, ਫਿਰ ਤੇਰੇ ਕੋਲ ਚੱਲਣਾ। ਅੱਜ 60 ਦਿਨ ਹੋ ਗਏ ਸੀ ਉਦੋਂ ਉਹਨੂੰ, 36 ਦਿਨ ਆਪਣੇ ਲੜਕੇ ਦੇ ਸੁਪਨੇ ਚ ਆਇਆ। ਇੱਕ ਤਾਂ ਹੁੰਦਾ ਸੁਪਨਾ, ਇੱਕ ਹੁੰਦਾ ਵਿਜ਼ਨ। ਉਹ ਸੁਪਨੇ ਦੇ ਵਿੱਚ ਵੀ ਵਿਜ਼ਨ ਆ ਜਾਂਦਾ, ਭਜਨ ਕਰਨ ਵੇਲੇ ਵੀ ਵਿਜ਼ਨ ਆ ਜਾਂਦਾ, ਜਿਹੜੀ ਗਾਂ ਨੂੰ ਗੱਲ ਹੋਣੀ ਹੁੰਦੀ ਹੈ ਦਿਸ ਜਾਇਆ ਕਰਦੀ ਹੈ। ਉਹਦਾ ਵਿਜ਼ਨ ਜਾਇਆ, ਉਹ ਕਹਿਣ ਲੱਗਿਆ ਬੇਟਾ ਮੈਂ ਤੈਨੂੰ ਕਿੰਨੀ ਜਾਇਦਾਦ ਛੱਡ ਗਿਆ, ਤੂੰ ਮੇਰੇ ਵਾਸਤੇ ਕੁਛ ਕਰ ਸਕਦਾ? ਕਹਿਣ ਲੱਗਿਆ ਫਾਦਰ ਜੋ ਕਹੇ ਮੈਂ ਕਰ ਸਕਦਾ। ਉਹਨੂੰ ਨੀ ਪਤਾ ਵੀ ਚੜ੍ਹਾਈ ਕਰਿਆ ਹੋਇਆ। ਉਹ ਕਹਿਣ ਲੱਗਿਆ ਮੈਂ ਇਸ ਸੰਸਾਰ ਤੋਂ ਜਿੱਥੇ ਗਿਆ ਥਾਂ ਬਹੁਤ ਵਧੀਆ, ਪਰ ਮੇਰੇ ਆਲੇ ਦੁਆਲੇ ਹਨੇਰਾ, ਅਤੇ ਮੈਂ ਇੱਕ ਹੋਰ ਬੰਦੇ ਤੋਂ ਪੁੱਛਿਆ ਜਿਹੜਾ ਉੱਥੇ ਗਿਆ ਹੋਇਆ, ਉਹ ਕਹਿੰਦਾ ਵੀ ਤੈਂ ਨਾਮ ਨਹੀਂ ਜਪਿਆ, ਤੇਰੇ ਨਿਮਿਤ ਕੋਈ 2.5 ਮਹੀਨੇ ਨਾਮ ਜਪ ਕੇ ਅਰਦਾਸ ਕਰ ਦੇਵੇ, ਕਹਿੰਦੇ ਤੇਰੇ ਚਾਨਣਾ ਹੋ ਜੂ, ਵੀ ਤੂੰ 2.5 ਮਹੀਨੇ ਮੇਰੇ ਵਾਸਤੇ ਕਰ ਸਕਦਾ, ਛੁੱਟੀ ਲੈ ਲੈ ਕੰਮ ਦੀ। ਉਹਨੇ ਛੁੱਟੀ ਲੈ ਲਈ, 2.5 ਮਹੀਨੇ ਇੱਕ ਥਾਂ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ, ਜਪ ਕੇ ਅਰਦਾਸ ਕਰਤੀ। ਉਹ ਫਿਰ ਸੁਪਨੇ ਚ ਆਇਆ 75 ਦਿਨਾਂ ਬਾਅਦ, ਕਹਿਣ ਲੱਗਿਆ ਬੇਟਾ ਮੈਂ ਤੇਰਾ ਧੰਨਵਾਦ ਕਰਦਾ ਨਹੀਂ ਥੱਕਦਾ, ਮੇਰੇ ਕੋਲ ਚਾਨਣਾ ਹੋ ਗਿਆ। ਇੱਕ ਗੱਲ ਮੈਂ ਤੈਨੂੰ ਦੱਸਣੀ ਚਾਹੁੰਦਾ ਵੀ ਸਾਡੀ ਨਿਗਾਹ ਤੁਹਾਡੇ ਨਾਲੋਂ ਬਹੁਤ ਹੀ ਜ਼ਿਆਦਾ ਹੈ। ਤੁਸੀਂ ਇੱਕ ਪੈਰ ਪੱਟ ਕੇ ਜਦ ਇੱਥੇ ਰਹਿੰਦੇ, ਤੁਹਾਨੂੰ ਨਹੀਂ ਪਤਾ ਵੀ ਇਸ ਪੈਰ ਇੰਨੇ ਟਾਈਮ 'ਚ ਕੀ ਹੋਣ ਵਾਲਾ। ਸਾਨੂੰ ਪਤਾ ਵੀ ਕੀ ਵਰਤਣ ਵਾਲਾ ਇਹਦੇ ਨਾਲ, ਸਾਡੀ ਅੱਖ ਲੰਮੀ ਹੈ ਵੀ ਤੂੰ ਜਦ ਕੋਈ ਕੰਮ ਕਰਿਆ ਕਰੇ ਤਾਂ ਮੈਨੂੰ ਯਾਦ ਕਰ ਲਿਆ ਕਰ, ਤੈਨੂੰ ਸੁਪਨੇ ਜਾ ਕੇ ਦੱਸਿਆ ਕਰੋ। ਉਹ ਕਹਿਣ ਲੱਗਿਆ ਵੀ ਮੈਂ ਕੰਮ ਕਰਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਯਾਦ ਕਰ ਲੈਣਾ, ਉਹਨੇ ਸੁਪਨੇ 'ਚ ਮੈਨੂੰ ਗਾਈਡ ਕਰ ਦੇਣਾ। ਇੱਕ ਦਿਨ ਮੈਂ ਕਾਰ ਸਿਲੈਕਟ ਕਰ ਲਈ, ਮੈਂ ਕਿਹਾ ਵੀ ਪਿਤਾ ਜੀ ਮੈਂ ਕਾਰ ਸਿਲੈਕਟ ਕਰੀ ਆ, ਮੈਨੂੰ ਦੱਸੋ ਇਹ ਸਹੀ ਰਹੋ। ਉਹ ਕਹਿਣ ਲੱਗਿਆ ਮੇਰਾ ਪਿਤਾ ਕਹਿਣ ਲੱਗਿਆ ਇਹ ਕਾਰ ਜਿਹੜੀ ਹੈ ਡਿਫੈਕਟਿਵ ਹੈ, ਇਹ ਨਾ ਲੈ, ਤੂੰ ਫਲਾਣੀ ਕਾਰ ਲੈ ਲੈ ਹਰੇ ਰੰਗ ਦੀ। ਕਹਿੰਦਾ ਮੈਂ ਸਵੇਰੇ ਹੀ ਕੰਪਨੀ ਨੂੰ ਫੋਨ ਕਰਿਆ ਵੀ ਪਲੀਜ਼ ਕੈਂਸਲ ਮਾਈ ਸਿਲੈਕਸ਼ਨ, ਮੈਂ ਆ ਕੇ ਕਾਰ ਲਊ। ਉਹ ਕਾਰ ਮੈਂ ਲੈ ਆਇਆ, ਮੈਂ ਘਰ ਆ ਗਿਆ, ਉਹ ਮੇਰੇ ਵਾਲੀ ਕਾਰ ਜਿਹੜੀ ਸੀ ਉਹ ਵੀ ਕਹਿੰਦਾ ਵਿਕ ਗਈ। ਉਹ ਕੰਪਨੀ ਵਾਲਿਆਂ ਨੇ ਮੈਨੂੰ ਫੋਨ ਕਰਿਆ, ਮਿਸਟਰ ਯੂ ਆਰ ਵੈਰੀ ਲੱਗੀ ਦੈਟ ਯੂ ਹੈਵ ਚੇਂਜਡ ਯੋਰ ਸਿਲੈਕਸ਼ਨ। ਕਹਿੰਦੇ ਉਹ ਕਾਰ ਜਿਹੜੀ ਤੂੰ ਲੈ ਰਿਹਾ ਸੀ ਉਹਦੇ ਬ੍ਰੇਕਾਂ 'ਚ ਕੋਈ ਬੁਨਿਆਦੀ ਨੁਕਸ ਸੀਗਾ, ਉਹਦਾ ਐਕਸੀਡੈਂਟ ਹੋ ਗਿਆ ਕਾਰ ਨੂੰ। ਉਹ ਕਹਿਣ ਲੱਗਿਆ ਮੇਰੇ ਮਨ ਵਿੱਚ ਆਇਆ ਵੀ ਇਹੀਆਂ ਜਿਹੀਆਂ ਗੱਲਾਂ ਦੁਨੀਆਂ ਨੂੰ ਦੱਸ ਦੇਣੀਆਂ ਚਾਹੀਦੀਆਂ, ਕਹਿੰਦਾ ਇਸ ਕਰਕੇ ਮੈਂ ਰੀਡਰ ਡਾਇਜੈਸਟ 'ਤੇ ਲਿਖਦੇ ਨੇ। ਉਹ ਜਿਹੜੇ ਸਾਡੇ ਪਿੱਤਰ ਨੇ ਨਾ, ਨੇਕ ਪਿੱਤਰ ਬਜ਼ੁਰਗ, ਉਹ ਸਵਰਗਾਂ 'ਚ ਚਲੇ ਜਾਂਦੇ ਨੇ, ਪਹਿਲੇ ਤਾਂ ਜਾਂਦੇ ਨੇ ਗੰਧਰਵ ਲੋਕ 'ਚ, ਉਹ ਲੋਐਸਟ ਸਵਰਗ ਹੈ। ਜਿਹੜੇ ਉਹ ਤੋਂ ਜ਼ਿਆਦਾ ਭਜਨ ਕਰਦੇ ਨੇ ਉਹ ਜਾਂਦੇ ਨੇ ਦੇਵ ਗੰਧਰਵ ਲੋਕ 'ਚ, ਜਿਹੜੇ ਉਸ ਤੋਂ ਜ਼ਿਆਦਾ ਕਰਦੇ ਉਹ ਜਾਂਦੇ ਨੇ ਪਿੱਤਰ ਲੋਕ 'ਚ। 100-100 ਗੁਣ ਸੁੱਖ ਵਾਧਾ 'ਚ ਲੈ ਜਾਂਦਾ, ਇੱਥੇ ਨਾਲੋਂ 100 ਗੁਣਾ ਸੁੱਖ ਪਹਿਲੇ ਸਵਰਗ 'ਚ ਹੈ, ਪਹਿਲੇ ਨਾਲੋਂ 100 ਗੁਣਾ ਜ਼ਿਆਦਾ ਸੁੱਖ ਦੂਸਰੇ 'ਚ ਹੈ, ਇਸ ਤਰ੍ਹਾਂ ਮਲਟੀਪਲਾਈ ਹੁੰਦਾ। ਅਤੇ ਉਹਦੇ ਬਾਅਦ ਜਾਂਦੇ ਨੇ ਸਵਰਗ ਲੋਕ 'ਚ, ਫਿਰ ਜਾਂਦੇ ਨੇ ਇੰਦਰ ਲੋਕ 'ਚ, ਫਿਰ ਜਾਂਦੇ ਨੇ ਪ੍ਰਜਾਪਤ ਲੋਕ 'ਚ, ਫਿਰ ਜਾਂਦੇ ਨੇ ਕਰਮਦੇਵ ਲੋਕ 'ਚ। ਇਸ ਤਰ੍ਹਾਂ ਇਹਨਾਂ ਲੋਕਾਂ ਦੇ ਵਿੱਚ ਤਰੱਕੀ ਕਰਦਾ ਬੰਦਾ, ਜਿੰਨਾ ਨਾਮ ਦੇ ਪਿਆ, ਜਿੰਨਾ ਦਾਨ ਕਰਿਆ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਉੱਥੇ ਉਹਨੂੰ ਸੁੱਖ ਮਿਲਦਾ। ਫਿਰ ਬ੍ਰਹਮ ਲੋਕ ਜਾਂਦੇ ਨੇ, ਫਿਰ ਸ਼ਿਵ ਲੋਕ, ਫਿਰ ਵਿਕੁੰਠ ਧਾਮ 'ਚ। ਉਹ ਜਿਹੜੇ ਪਿੱਤਰ ਹੁੰਦੇ ਨੇ ਉਹਨਾਂ ਦੇ ਵਿੱਚ ਮਿਹਰਬਾਨੀ ਭੂਤਾਂ 'ਚ ਤਾਂ ਹੁੰਦੀ ਹੈ, ਕਰੂਰਤਾ ਮੈਂ ਪਹਿਲਾਂ ਦੱਸਿਆ ਉਹ ਬੱਚੇ ਮਾਰਦੇ, ਉਹ ਪਿੱਤਰਾਂ ਦੇ ਨਹੀਂ ਹੁੰਦਾ, ਉਹ ਨਾ ਕਿਤੇ ਆੜੇ ਮੌਕੇ 'ਤੇ ਬਚਾ ਦਿੰਦੇ ਨੇ, ਕਹਿੰਦੇ ਲੈ ਵੀ ਰੱਬ ਬਚਾ ਗਿਆ। ਉਹ ਹੈਲਪਫੁਲ ਹੁੰਦੇ ਨੇ ਹਰ ਕੰਮ ਦੇ ਵਿੱਚ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਤੰਬਾਕੂ ਸੇਵਨ ਕਰਦਾ ਹੈ ਉਹਨਾਂ ਨੂੰ ਉੱਥੇ ਲਾਂਭੇ ਮਿਲਦੇ ਨੇ, ਵੀ ਆਹੀ ਔਲਾਦ ਸੀ ਤੇਰੀ, ਉਹ ਕੀ ਕਰਦੇ ਨੇ ਬੇਦਾਵਾ ਦੇਣ ਦੇ। ਕਹਿੰਦੇ ਤਨਕ ਤਮਾਕੂ ਸੇਵੀਏ ਦੇਵ ਪਿੱਤਰ ਤਜ ਜਾਏ, ਦੇਵਤੇ ਵੀ ਪਿੱਤਰ ਵੀ ਛੱਡ ਜਾਂਦੇ ਨੇ, ਤੇ ਪਾਣੀ ਦਾ ਕੇ ਹੱਥ ਕੋ ਮਧਰਾ ਸਮਝਦਾ ਹੈ, ਤਮਾਕੂ ਪੀਣ ਨਾਲ ਤੇ ਹੱਥ ਦਾ ਪਾਣੀ, ਜੇ ਜੀ ਸ਼ਰਾਬ ਪੀਤੀ ਉਹਦਾ ਦੋਸ਼ ਲੱਗਦਾ। ਮਧਰਾ ਦੇ ਤੀ ਸਤ ਕੁਲ, ਜਿਹੜੀ ਸ਼ਰਾਬ ਹੈ ਸਤਕੁਲ ਦਾ ਨਾਸ਼ ਕਰਦੀ ਹੈ। ਭੰਗ ਦੇ ਤਾਂ ਨੇਕ, ਭੰਗ ਇਹ ਇੱਕ ਕੁਲ ਦਾ ਨਾਸ਼ ਕਰਦੀ ਹੈ ਆਪਦੇ ਸਰੀਰ ਦਾ। ਜਗਤ ਝੂਠ ਸਤਕੁਲ ਦੇ, ਜਿਹੜਾ ਤਮਾਕੂ ਹੈ ਸੌ ਕੁਲ ਦਾ ਨਾਸ਼ ਕਰਦਾ। ਨਿੰਦਾ ਦਹੇ ਅਨੇਕ, ਜਿਹੜੀ ਨਿੰਦਾ ਇਹਦਾ ਕੋਈ ਹਿਸਾਬ ਕਿਤਾਬ ਨਹੀਂ। ਇਸ ਕਰਕੇ ਮਹਾਰਾਜ ਨੂੰ ਇਹ ਕਹਿਣਾ ਪਿਆ, ਜੇ ਕੁਲ ਪੂਤ ਨਾ ਕਿਆਤ ਵਿਚਾਰੀ, ਵਿਧਵਾ ਕਸ ਨਾ ਭਾਈ ਮੈਂ ਤਾਰੀ। ਅਸੀਂ ਪੜ੍ਹਦੇ ਹਾਂ ਜੇ ਤਾਂ ਭਗਤ ਪੁੱਤਰ ਨਹੀਂ ਸੀ ਜੰਮਣਾ, ਵਿਧਵਾ ਹੋ ਜਾਂਦੀ। ਉਹ ਵਿਧਵਾ ਕਿਉਂ, ਮਾਂ ਦੇ ਉੱਤੇ ਇੰਨਾ ਦੋਸ਼ ਕਿਉਂ ਆਇਆ ਵੀ ਉਹਦਾ ਪਤੀ ਮਾਰੇ ਮਰ ਜਾਂਦਾ। ਉਹ ਦੋਸ਼ ਆਇਆ ਵੀ ਜਿਹੜੇ ਪਿੱਤਰਾਂ ਨੇ ਕੁਛ ਨੁਕਸਾਨ ਹੀ ਨਹੀਂ ਕਰਿਆ, ਉਹ ਸਵਰਗਾਂ ਤੋਂ ਗਿਰਨੇ ਸ਼ੁਰੂ ਹੋ ਜਾਂਦੇ ਨੇ, ਇਸ ਕਰਕੇ ਉਹ ਛੱਡ ਜਾਂਦੇ ਨੇ। ਤੋ ਇਸ ਤਰ੍ਹਾਂ ਜਿਹੜਾ ਇੰਤਜ਼ਾਮ ਚੱਲਦਾ ਨਾ ਸਾਡੀਆਂ ਅੱਖਾਂ ਦੇ ਓਹਲੇ, ਉਹ ਐਵੇਂ ਜਿਵੇਂ ਚੱਲਦਾ ਗੁਰੂਆਂ ਦਾ ਸਾਡੇ ਨਾਲ ਸੰਬੰਧ, ਸ਼ਹੀਦ ਸਿੰਘਾਂ ਦਾ ਆ ਜਾਣਾ। ਹੁਣ ਜੇ ਇਹ ਰੋਪੜ ਦਾ ਜ਼ਿਲ੍ਹਾ ਸੀ, ਜੇ ਮੈਨੂੰ ਕੋਈ ਕਹੇ ਵੀ ਤੂੰ ਕਰ ਲਿਆ, ਮੈਂ ਤਾਂ ਨਹੀਂ ਕਰਿਆ, ਮੇਰੇ 'ਚ ਇੰਨੀ ਤਾਕਤ ਹੀ ਨਹੀਂ ਸੀਗੀ। 4,75,000 ਨੇ ਅਮਰ ਛਕਦਿਆ, ਔਰ ਮੇਰੇ ਅਮਰ ਛਕਾਉਣ ਦਾ ਇਹ ਮੈਂ ਕਹਿੰਦਾ ਨਹੀਂ ਹਾਂ। ਅਸੀਂ ਉਹਨੂੰ ਐਜੂਕੇਟ ਕਰਦੇ ਹਾਂ ਵੀ ਗੁਰੂ ਤੋਂ ਨਾਮ ਮਿਲਦਾ, ਪੰਜ ਪਿਆਰਿਆਂ ਤੋਂ ਮਿਲਦਾ, ਨਾਮ ਜੀ ਨੇ ਲੈਣਾ ਉਹ ਪਾਈ ਅਮਰ ਛਕ ਲਓ। ਅਸੀਂ ਐਂ ਦੂਜੀਆਂ ਗੱਲਾਂ ਘੱਟ ਕਰਦੇ ਹਾਂ, ਉਹ ਤਾਂ ਕਰਦੇ ਹਾਂ ਵੀ ਜੇ ਅਮਰ ਛਕ ਕੇ ਪਤਤ ਹੋ ਗਿਆ ਉਹਨੂੰ ਬੇਮੁੱਖ ਹੋ ਜਾਏਗਾ, ਅਤੇ ਪੱਕੇ ਪੈਰੀ ਹੋ ਕੇ ਅਮਰ ਛਕੇ ਜਿਹਨੇ ਛਕਣਾ। ਇਸ ਤਰ੍ਹਾਂ ਦੇ ਨਾਲ ਨਾ ਇਹ ਦੁਨੀਆਂ ਦੇ ਜਿਹੜਾ ਹੈਗਾ ਸਾਡੀ ਨਿਗਾਹ ਇੱਥੇ ਤੱਕ ਹੈ, ਮਹਾਂਪੁਰਸ਼ਾਂ ਦੀ ਨਿਗਾਹ ਇਹਦੇ ਉੱਤੇ ਹੈ। ਇੱਕ ਸੰਤ ਹੋਏ ਨੇ ਜਲਣ ਭਗਤ, ਉਹ ਗੁਰੂ ਛੇਵੇਂ ਪਾਤਸ਼ਾਹ ਮਿਲੇ ਹੋਏ ਨੇ। ਉਹ ਜਦ ਗੁਰੂ ਛੇਵੇਂ ਪਾਤਸ਼ਾਹ ਮਿਲੇ ਉਹਨੂੰ ਲਾਹੌਰ, ਤਾਂ ਉਹ ਮਹਾਰਾਜ ਦੇ ਕੋਲ ਆਇਆ ਤਾਂ ਮਹਾਰਾਜ ਨੇ ਕਿਹਾ ਵੀ ਇਹ ਜਿਹੜਾ ਭਗਤ ਹੈ ਨਾ ਇਹ ਕੁਲਾਦਾਰ ਨਾਲ ਹੈ, ਬਹੁਤ ਉੱਚਾ ਭਗਤ ਹੈ। ਮਹਾਰਾਜ ਉਹਨੂੰ ਕਹਿਣ ਲੱਗੇ, ਕਹਿੰਦੇ ਜਲਣ ਜੀ ਉਹ ਤੁਸੀਂ ਮੌਜਾਂ ਕਰਦੇ ਹੋ, ਤੁਹਾਨੂੰ ਕੋਈ ਸਰਕਾਰ ਕੁਛ ਕਹਿੰਦੀ ਹੈ? ਸਾਡੇ ਕਹਿੰਦੇ ਮਗਰ ਪਏ ਪਏ ਨੇ ਸਾਰੇ ਮੁਗਲ। ਉਹ ਜੱਟ ਸੀਗਾ, ਜੱਟ ਵਾਲੀ ਗੱਲ ਕਰਤੀ, ਕਹਿੰਦਾ ਮਹਾਰਾਜ ਤੁਸੀਂ ਕੁੱਤੀ ਬੰਨਗ ਨਾਲ ਬੰਨ ਲਈ, ਇਹਨੇ ਕੁੱਤਿਆਂ ਨੇ ਕਹਿੰਦੇ ਮਾਰਨੀ ਹੈ ਜਿਹੜੇ, ਉਹਦਾ ਮਤਲਬ ਵੀ ਤੁਸੀਂ ਮਾਇਆ ਜਿਹੜੀ ਸੀ ਨਾ ਉਹ ਬਣਾ ਦੀ, ਰਾਜਸੀ ਭੇਖ ਕਰ ਲਿਆ। ਮਹਾਰਾਜ ਕਹਿਣ ਲੱਗਿਆ ਵੀ ਜਲਣ ਹੁਣ ਤਾਂ ਬੰਨ ਲਈ, ਅਸੀਂ ਕੁੱਤਿਆਂ ਦੇ ਸਿਰੇ ਭੰਨਣੇ ਨੇ, ਸਾਡੀ ਡਿਊਟੀ ਉਹ ਸਿਰ ਭੰਨਣ 'ਤੇ ਲੱਗੀ ਹੋਈ ਹੈ। ਉਹ ਜਲਣ ਭਗਤ ਦੇ ਮਨ 'ਚ ਆਇਆ ਵੀ ਮੇਰੀ ਮਾਨਤਾ ਜ਼ਿਆਦਾ ਹੋ ਗਈ, ਸੰਤ ਜਿਹੜੇ ਸਹੀ ਨੇ ਨਾ ਉਹ ਕਈ ਵਾਰੀ ਮਾਨਤਾ ਤੋਂ ਘਬਰਾ ਜਾਂਦਾ, ਉਹ ਹਟਦਾ ਹੀ ਨਹੀਂ, ਹਟਦਾ ਹੀ ਸੰਗਤ ਆਈ ਜਾਂਦੀ ਆਈ ਜਾਂਦੀ ਆਈ ਜਾਂਦੀ ਹੈ, ਟਾਈਮ ਹੀ ਨਹੀਂ ਨਾਮ ਜਪਣ ਨੂੰ ਮਿਲਦਾ, ਟਾਈਮ ਨਾਮ ਜਪਣ ਵਾਲਾ ਟਾਈਮ ਲੰਘ ਜਾਂਦਾ। ਉਹ ਫਿਰ ਕੀ ਕਰਦੇ ਨੇ, ਇਕਾਂਤਵਾਸ ਕਰ ਲੈਂਦੇ ਨੇ, ਦੱਸਦਾ ਹੀ ਨਹੀਂ, ਕਿਤੇ ਚਲੇ ਜਾਂਦੇ ਨੇ। ਉਹ ਜਲਣ ਜੀ ਨੇ ਕਿਹਾ ਵੀ ਮੇਰੀ ਮਾਨਤਾ ਜ਼ਿਆਦਾ ਹੋ ਗਈ ਅਤੇ ਮੈਂ ਕੁਛ ਦਿਨ ਗੁੰਮਸ਼ੁਰ ਹੋ ਕੇ ਰਹਾਂ, ਇਕਾਂਤਵਾਸ ਕਰਾਂ। ਉਹ ਚਲਦੇ ਚਲਦੇ ਚੂਨੀਆ ਆ ਗਿਆ, ਲਾਹੌਰ ਤੋਂ ਦੂਰ ਸੀ, ਉੱਥੇ ਆ ਕੇ ਕਹਿਣ ਲੱਗਿਆ ਵੀ ਮਜ਼ਦੂਰੀ ਹੈ ਇੱਥੇ ਕੋਈ? ਉਹ ਸੇਠ ਦੇ ਬੜੇ ਕੰਮ ਚੱਲਦੇ ਸੀ, ਉੱਥੇ ਮਜ਼ਦੂਰ ਬਹੁਤ ਸਾਰੇ ਸੀ। ਉਹ ਕਹਿੰਦੇ ਹਾਂ ਸੇਠ ਦੇ ਹੈ। ਉਹ ਸੇਠ ਦੇ ਆ ਗਿਆ ਤਾਂ ਉੱਥੇ ਉਹਨੇ ਬਾਬੂ ਨੂੰ ਕਿਹਾ, ਮੁਨਸ਼ੀ ਨੂੰ, ਕਹਿੰਦਾ ਆ ਜਾ ਆ ਜਾ, ਸਾਨੂੰ ਲੋੜ ਹੈ ਬੰਦੇ। ਕੀ ਨਾਂ ਹੈ ਤੇਰਾ? ਕਹਿਣ ਲੱਗਿਆ ਮੇਰਾ ਨਾਂ ਹੈ ਜਲਣ ਜੀ। ਜੀ ਨਾਲ ਵਧਾ ਤਾ ਜਲਣ ਤੋਂ। ਉਹ ਤਨਖਾਹ ਜਦ ਮਿਲੇ 37 ਦਿਨ ਦਿੰਦਾ ਸੀ, ਉਹ ਬਾਬੂ ਬੜਾ ਖਰਾਬ ਸੀ, ਲੋਕਾਂ ਦੇ ਪੈਸੇ ਖਾ ਜਾਣੇ, ਇਹਦੇ ਵੀ ਖਾ ਜਾਂਦਾ ਸੀ। ਇਹਦੇ ਪਰ ਬੈਠੇ ਰਹਿਣਾ, ਨਾਮ ਜਪੀ ਜਾਣਾ। ਜਦ ਸਾਰਾ ਹਿਸਾਬ ਕਿਤਾਬ ਹੋ ਗਿਆ, ਉਹਨੇ ਕਹਿਣਾ ਆਜਾ ਨਹੀਂ ਹੋਇਆ, ਉਹ ਬੈਠਾ। ਫਿਰ ਉਹਨੇ ਕਹਿਣਾ ਆ ਜਾਓ ਜੀ, ਜਲਨ ਜੀ ਆ ਜਾਓ ਮਹਾਰਾਜ, ਤੁਸੀਂ ਵੀ ਆਪਣੀ ਤਨਖਾਹ ਲੈ ਲਓ, ਮਜ਼ੂਰੀ ਲੈ ਲਓ। ਉਹਨਾਂ ਨੇ ਉੱਠਣਾ, ਹੱਥ ਕਰ ਦੇਣਾ, ਝੱਕਣਾ ਇੱਧਰ ਹੱਥ ਇੱਧਰ ਕਰਿਆ। ਉਹਨੇ ਜਿੰਨੇ ਪੈਸੇ ਰੱਖਦੇ ਮੁੱਠੀ ਨੀਚ ਕਿਹਾ ਗਿਆ। ਦੋ ਮਹੀਨੇ ਤੋਂ ਬਾਅਦ ਉਹ ਚੜ੍ਹਾਈ ਕਰ ਗਿਆ ਬਾਊ। ਇਹ ਅੰਮ੍ਰਿਤ ਵੇਲੇ ਭਜਨ ਕਰਦੇ ਸੀ, ਭਜਨ ਕਰਨ ਵੇਲੇ ਜਿਹਨਾਂ ਦੀ ਸੁਰਤ ਇਕਾਗਰ ਹੁੰਦੀ ਹੈ, ਉਹ ਇਸ ਅਰਥ ਪਲੈਨਟ ਤੋਂ ਉੱਤੇ ਦੇਖਣਾ ਸ਼ੁਰੂ ਕਰ ਦਿੰਦੇ ਨੇ। ਸਭ ਤੋਂ ਸਾਡੇ ਨੇੜੇ ਆ ਧਰਮ ਖੰਡ, ਉਹ ਧਰਮ ਖੰਡ ਦੇ ਵਿੱਚ ਦ੍ਰਿਸ਼ਟੀ, ਉਹ ਤਾਂ ਮਹਾਤਮਾ ਸੀ, ਉਹ ਤਾਂ ਸੱਚਖੰਡ ਨਹੀਂ ਦੇਖਦਾ ਸੀ। ਉਹ ਜਦ ਧਰਮ ਖੰਡ ਦੇ ਵਿੱਚ ਹੀ ਲੰਘਣ ਲੱਗਿਆ, ਉਸ ਵੇਲੇ ਉਹਨੂੰ ਰੋਣ ਦੀ ਆਵਾਜ਼ ਆਈ, ਬਹੁਤ ਦਰਦ ਭਰੀ। ਉਸ ਵੇਲੇ ਉਹ ਸੂਖਸ਼ਮ ਸਰੀਰ ਦੇ ਨਾਲ ਉੱਥੇ ਪਹੁੰਚ ਗਏ, ਅੱਗੇ ਪਛਾਣ ਲਿਆ ਵੀ ਇਹ ਤਾਂ ਪਹਿਲਾਂ ਮੁਨਸ਼ੀ ਹੈ। ਉਹ ਦਮਦੂਤਾਂ ਨੂੰ ਕਹਿਣ ਲੱਗੇ ਵੀ ਤੁਸੀਂ ਇਹਨੂੰ ਕਿਉਂ ਕੁੱਟਦੇ ਹੋ? ਕਹਿਣ ਲੱਗੇ ਸੰਤ ਜੀ, ਇਹ ਬੜਾ ਕਰਪਟ ਬੰਦਾ, ਤੁਹਾਡੇ ਵੀ ਪੈਸੇ ਖਾ ਜਾਂਦਾ ਸੀ, ਸਾਨੂੰ ਧਰਮਰਾਜ ਨੇ ਹੁਕਮ ਦਿੱਤਾ ਇਹਨੂੰ ਕੁੱਟਦੇ ਮਾਰਦੇ ਲਿਆਓ। ਕਹਿੰਦੇ ਠੀਕ ਹੈ, ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਹੁਕਮ ਦਾ ਪਤਾ ਨਹੀਂ ਧਰਮਰਾਜ ਨੂੰ? ਕਹਿੰਦੇ ਸਾਡੇ ਤਾਂ ਮਹਾਰਾਜ, ਸਾਨੂੰ ਤਾਂ ਪਤਾ ਨਹੀਂ, ਆਪ ਕਿਰਪਾ ਕਰਕੇ ਦੱਸ ਦਿਓ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ, ਤੁੱਧ ਧਿਆਇਨ ਤਿੰਨ ਧਨ ਪੱਲੇ, ਨਾਨਕ ਦਾ ਧਨ ਸਹੀ, ਜੇ ਕੋ ਜੀਓ ਕਹੇ ਉਹਨਾਂ ਕੋ ਤਿੰਨ ਜਮਗੀ ਤਲਬ ਨਾ ਕੋਈ। ਬਈ ਬੰਦਗੀ ਕਰਨ ਵਾਲੇ ਨੂੰ ਜਿਹੜਾ ਸਿਰਫ ਜੀ ਕਹਿ ਕੇ ਬੁਲਾ ਲੈਂਦਾ, ਸਤਿਕਾਰ ਕਰ ਦਿੰਦਾ, ਤੇ ਜਮਦੂਤ ਨਹੀਂ ਉਹਨੂੰ ਫੜ ਸਕਦਾ। ਇਹ ਕਹਿਣ ਲੱਗਿਆ ਵੀ ਮੇਰਾ ਨੌ ਦੋ ਮਹੀਨੇ ਜਲਣ ਜੀ, ਜਲਣ ਜੀ ਕਹਿ ਕੇ ਲੈਂਦਾ ਸੀ, ਤੇ ਮੈਨੂੰ ਇਹਨੇ ਜੀਓ ਕਿਹਾ, ਉਹ ਮਾਰਨ ਤੋਂ ਹਟਾ ਤਾ। ਧਰਮਰਾਜ ਦੇ ਕਿਹਾ, ਕਹਿਣ ਲੱਗਿਆ ਵੀ ਤੁਸੀਂ ਹੁਕਮ ਦੂਲੀ ਕਰਦੇ ਹੋ, ਗੁਰੂ ਨਾਨਕ ਸਾਹਿਬ ਦਾ ਰਾਜ ਤੇਜ ਹੈ, ਅਕਾਲ ਪੁਰਖ ਦਾ ਹੁਕਮ ਹੈ ਇਹ ਬਾਣੀ ਜਿਹੜੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਬੰਦਗੀ ਕਰਦੇ ਨੇ, ਉਹ ਇੱਥੇ ਵੀ ਦੇਖਦੇ ਆ, ਗਾਂ ਵੀ ਲੰਘ ਜਾਂਦੇ ਨੇ, ਉਦੋਂ ਗਾਂ ਵੀ ਲੰਘ ਜਾਂਦੇ ਨੇ। ਸੋ ਇਹ ਚੀਜ਼ ਸ੍ਰੇਸ਼ਟ ਹੈ ਨਾਮ ਜਪਣਾ, ਇਹਦਾ ਢਕਾਉਣ ਨਹੀਂ ਕਰਨੀ ਚਾਹੀਦੀ। ਇਰਾਦਾ ਕਰ ਲਓ ਪੱਕਾ, ਮੈਂ ਬੜੇ ਡਿਟੇਲ ਨਾਲ ਦੱਸਿਆ ਸੀ ਵੀ ਕਿਵੇਂ ਨਾਮ ਜਪੀਦਾ ਹੈ, ਕਿਸ ਤਰ੍ਹਾਂ ਦੇ ਨਾਲ ਇਰਾਦਾ ਬਣਾਓ। ਕੰਮ ਕਰਨ ਵਾਲਿਆਂ ਨੂੰ ਦੱਸਤਾ ਸੀ ਵੀ ਤੁਸੀਂ ਕੰਮ ਕਰਨ ਵਾਲੇ ਹੋ। ਅੱਜ ਮੈਂ ਕਿਹਾ ਇੱਥੇ ਹਰਜੀਤ ਸਿੰਘ ਦੇ ਇੱਕ ਟੇਪ ਹੈ, ਬਣਾਈ ਹੈ ਬੀਬੀ ਨੇ, ਉਹ ਮੂਲ ਮੰਦਰ ਦੀ ਹੈ। ਚਲੋ ਅਸੀਂ ਜੀ ਟੇਪ ਦੀ ਮਦਦ ਨਾਲ ਨਾਮ ਜਪ ਲਓ, ਬਹੁਤ ਸੋਹਣੀ ਟੇਪ ਬਣਾਈ ਹੈ ਉਹਨੇ। ਸਾਡੀਆਂ ਟੇਪਾਂ ਨੇ ਉਹ ਤਾਂ ਹੈਗੀਆਂ ਬਿਰ ਬੈਠ ਕੇ ਜਪਣ ਵਾਲੀਆਂ, ਇਹ ਜਿਹੜੀ ਹੈ ਇਹ ਤੁਸੀਂ ਕੋਈ ਟਾਈਮ ਫਿਟ ਕਰ ਲਓ, ਉਨਾ ਉਨੇ ਦੇਰ ਉਹ ਟੇਪ ਸੁਣ ਲਓ, ਲੇਕਿਨ ਬਿਰਤੀ ਇਕਾਗਰ ਕਰੋ। ਕੱਲਾ ਨਾ ਸੁਣਿਆ ਹੋਇਆ ਬਿਰਤੀ ਅੰਦਰ ਨਹੀਂ ਆਉਂਦੀ, ਜਦ ਅੰਦਰ ਆਵੇ ਬੰਦ ਕਰ ਦਿਓ ਉਹਨੂੰ, ਫਿਰ ਆਪਣੇ ਕੰਨਾਂ ਨਾਲ ਸੁਣੋ ਉਹਨੂੰ। ਦੂਜਾ ਹੈਗਾ ਵੀ ਫਿਰ ਵਾਹਿਗੁਰੂ ਮੰਤਰ, ਇਹ ਤੁਸੀਂ ਕਾਰਾਂ ਲਈ ਜਾਂਦੇ ਹੋ ਉੱਥੇ ਵਾਹਿਗੁਰੂ ਵਾਹਿਗੁਰੂ ਕਹੀ ਜਾਓ। ਮੈਂ ਜਦ ਖੇਤੀ ਕਰਦਾ ਸੀ, ਸਰਦੀਆਂ ਦੇ ਮਹੀਨੇ ਜਾਂ ਕਣਕ ਬੀਜਦੇ ਹੁੰਦੇ, ਤਾਂ ਮੇਰੇ ਨੌਕਰ ਟਰੈਕਟਰ ਦੇ ਵਿੱਚ ਨਾ ਸਾਲਾਈਆਂ ਦੀਆਂ ਰੱਖ ਲੈਂਦੇ ਸੀ, ਫਲਾਈ ਸੀਗੀ ਡੇਢ ਡੇਢ ਫਰਲਾਂਗ ਦੀ, ਉਹ ਸਿੱਧਾ ਟਰੈਕਟਰ ਲਿਜਾਉਣ ਦੀ ਥਾਂ ਤੇ ਆਏ ਘੁਮਾ ਕੇ, ਉਹ ਕੋਈ ਹਿੱਸਾ ਛੋਟਾ ਕਰਦਾ ਕੋਈ ਬੜਾ ਕਰਦਾ, ਉਹ ਫਿਰ ਰਾਤ ਨੂੰ ਫਿਰ ਘੁੰਮੀ ਜਾਂਦੇ ਸੀ, ਯਾਰ ਰਹਿ ਗਿਆ ਇੰਨਾ ਕਾ ਰਹਿ ਗਿਆ ਇੱਥੋਂ ਰਹਿ ਗਿਆ। ਉਹ ਟਰੈਕਟਰ ਮੈਂ ਚਲਾਉਂਦਾ ਸੀ ਰਾਤ ਭਰ, ਵਿਸ਼ਾ ਇਹਨਾਂ ਦਾ, ਇਹਨਾਂ ਨੇ ਕੰਮ ਵੀ ਥੋੜ੍ਹਾ ਕਰਨਾ, ਅਤੇ ਫਿਰ ਦਿਨ ਦੇ ਥੱਕੇ ਹੋਏ ਨੇ, ਇਹਨਾਂ ਨੇ ਸੌਂ ਵੀ ਜਾਣਾ, ਟਰੈਕਟਰ ਚੱਲਦਾ ਰਹਿਣਾ, ਸਾਨੂੰ ਧੁੱਕ ਧੁੱਕ ਸੁਣੀ ਜਾਣੀ ਹੈ ਅੰਦਰ ਪਿਆ ਨੂੰ, ਵੀ ਮੈਂ ਆਪੇ ਚਲਾਇਆ ਕਰ। ਉਹ ਮੈਨੂੰ ਬੜਾ ਆਰਾਮ ਹੁੰਦੀ, ਉਸ ਵਕਤ ਟਰੈਕਟਰ 'ਤੇ ਬੈਠਣਾ, ਉਹ ਤਾਂ ਕਰ ਰਿਹਾ ਧੁੱਕ 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 ਧੁੱਕ, ਮੇਰੇ ਅੰਦਰ ਚੱਲ ਰਿਹਾ ਵਾਹਿਗੁਰੂ 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 ਵਾਹਿਗੁਰੂ। ਅੱਠ ਘੰਟੇ ਦੀ ਟੈਂਕੀ ਹੁੰਦੀ ਸੀ, 8 ਘੰਟੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਉਹਦੇ ਨਾਲ। ਉਹ ਐਨ ਹੱਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕਰੋ ਕੰਮ। ਚਿੱਤ ਜਿਹੜਾ ਹੈ ਉਹ ਰਾਮ ਦੇ ਨਾਮ ਨਾਲ ਲਾ ਲਓ। ਐਂ ਅਸੀਂ ਗ੍ਰਿਸਤੀ ਲੋਕ ਕੰਮ ਵੀ ਕਰਾਂਗੇ, ਆ ਤੁਹਾਡੇ ਦੇਸ਼ 'ਚ ਕੰਮ ਜ਼ਿਆਦੇ ਆ, ਸਾਡੇ ਨਹੀਂ ਹੈ। ਉੱਥੇ ਤਾਂ ਵਿਹਲਿਆਂ ਨੂੰ ਰੋਟੀਆਂ ਮਿਲੀ ਜਾਂਦੀਆਂ, ਇੱਕ ਪਿੰਡ ਤੁਹਾਡੀ ਲੈ ਜਾਂਦੇ ਨੇ, ਉਹ ਨਹੀਂ ਪੱਟਦੀ, ਲੋੜ ਹੀ ਨਹੀਂ ਹੈ। ਐਨ ਵਧੀਆ ਬਾਬੂ ਬਣ ਕੇ ਨਿਕਲੇ ਆਉਂਦੇ ਨੇ, ਇੱਥੇ ਕੱਪੜੇ ਬਥੇਰੇ ਮਿਲਦੇ ਨੇ, ਰੋਟੀ ਉੱਥੇ ਮਿਲੀ ਜਾਂਦੀ ਹੈ, ਵਾਹਿਗੁਰੂ ਦੀ ਮਿਹਰ ਹੈ। ਉੱਥੇ ਭੁੱਖਾ ਕੋਈ ਮਰਦਾ ਨਹੀਂ, ਉੱਥੇ ਕੰਮ ਨਹੀਂ ਹੈ, ਉੱਥੇ ਤਾਂ ਜੇ ਨਾਮ ਜਪਣ ਤਾਂ ਚੰਗਾ। ਇੱਥੇ ਆ ਤੁਹਾਨੂੰ ਕੰਮ, ਬੀਬੀ ਵੀ ਕੰਮ 'ਤੇ ਜਾਂਦੀ ਹੈ, ਪਾਈ ਵੀ ਜਾਂਦਾ। ਇੱਥੇ ਦਾ ਜੋ ਥੋੜ੍ਹਾ ਅਮਰੀਕਾ 'ਚ ਮੈਂ ਦੇਖਿਆ, ਬੱਚਿਆਂ ਨੂੰ ਸੁੱਤਿਆਂ ਵਿਆਹ ਨੂੰ ਚੱਕ ਕੇ ਕਾਰ 'ਚ ਰੱਖ ਲੈਂਦੇ ਨੇ, ਜਾ ਕੇ ਬੇਬੀ ਸਿੱਟਰ 'ਤੇ ਲਾ ਦਿੰਦੇ ਨੇ, ਉੱਥੇ ਉਹ ਜਾਗਦੇ ਨੇ। ਉਹ ਬੇਬੀ ਸਿੱਟਰ ਉਹਨਾਂ ਦੀ ਮਾਂ ਹੈ, ਬੇਬੀ ਸਿੱਟਰ ਦੇ ਪਿਓ ਹੈ। ਜਦ ਉਹ ਉੱਥੋਂ ਆਉਂਦੇ ਨੇ, ਉਸ ਪੇਟ ਤੋਂ ਆਉਂਦੇ ਨੇ, ਸੁੱਤਿਆਂ ਨੂੰ ਫਿਰ ਚੱਕ ਲਿਆਉਂਦੇ ਨੇ। ਉਹ ਸਾਡਾ ਛੋਟਾ ਕਾਕਾ ਹੀ ਕਰਦਾ। ਉਹ ਮੈਂ ਕਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸਾਡੇ ਮਾਂ ਪਿਓ ਕੋਲ ਨੇ, ਹੈਂ ਤੁਸੀਂ ਵੀਕਐਂਡ 'ਤੇ ਸੈਰ ਕਰਨ ਚਲੇ ਜਾਂਦੇ ਹੋ, ਇਹ ਬੱਚਿਆਂ ਨੂੰ ਕਿਵੇਂ ਪਤਾ ਲੱਗੂ। ਯਾਨੀ ਇੰਨੀ ਬਿਜ਼ੀ ਲਾਈਫ ਆ ਉੱਥੇ, ਨਾਮ ਜਪਣ ਨੂੰ ਕੋਈ ਸੈਪਰੇਟ ਟਾਈਮ ਨਹੀਂ ਲੱਭਦਾ। ਉਹ ਉਡਾਉਂਦੇ ਉੱਠੇ ਅਲੱਗ ਹੁੰਦੇ ਨੇ, ਅਤੇ ਵਿੱਚ ਕੰਮ ਵੀ ਕਰੋ ਅਤੇ ਆਪਣਾ ਇਹ ਕੰਮ ਜ਼ਰੂਰੀ, ਇਹਨੂੰ ਗਿਣ ਲਓ ਅਤੇ ਨਾਮ ਜ਼ਰੂਰ ਜਪਣਾ। ਉਹਦਾ ਇਹ ਆ ਵੀ ਇਰਾਦਾ ਕਰ ਲਓ ਵੀ ਕਾਰ ਚਲਾ ਰਹੇ ਹਾਂ, ਦਿਮਾਗ ਨੇ ਆਪਣੀ ਜਜਮੈਂਟ ਕਰਨੀ ਹੈ, ਹੱਥਾਂ ਨੇ ਸਟੇਅਰਿੰਗ ਹੈ, ਪੈਰਾਂ ਨੇ ਉੱਥੇ ਚੱਲਣਾ, ਉਹਨਾਂ ਦਾ ਤਾਲਮੇਲ ਬਣਿਆ ਹੋਇਆ ਆਪਸ ਵਿੱਚ। ਹੁਣ ਜੀਵ ਤਾਂ ਕੁਛ ਨਹੀਂ ਕਰਦੀ, ਜੀਵ ਨੂੰ ਕਹਿ ਦਿਓ ਵੀ ਹੁਣ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ, ਤੁਹਾਡਾ ਘੰਟਾ ਲੱਗਦਾ ਇੱਥੇ ਨਹੀਂ ਆਉਣ ਨੂੰ, ਇੱਕ ਘੰਟਾ ਆਉਣ ਨੂੰ, ਇੱਕ ਜਾਣ ਨੂੰ, ਦੋ ਘੰਟੇ ਤੁਹਾਡਾ ਨਾਮ ਹੈ, ਮਤਲਬ ਉਹ ਨਹੀਂ ਜਪ ਹੋ ਜਾਂਦਾ। ਬਿਰਤੀ ਲੱਗੇ ਨਾ ਲੱਗੇ, ਪਰ ਉਹ ਜਿਹੜਾ ਨਾਮ ਹੈ ਰਾਮ ਕਹਿਣ ਦੇ ਨਾਲ ਜ਼ਬਾਨ ਸੁੱਚੀ ਹੋ ਜਾਂਦੀ ਹੈ, ਨਾਮ ਜਪਣ ਦੇ ਨਾਲ ਤੁਹਾਡਾ ਲੇਖੇ 'ਚ ਪੈ ਗਿਆ ਤਾਂ ਵਾਹਿਗੁਰੂ 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 ਵਾਹਿਗੁਰੂ, ਜਿਹੜਾ ਵੀ ਹੈ ਸਤਨਾਮ ਵਾਹਿਗੁਰੂ। ਬਹੁਤੇ ਪ੍ਰੇਮੀ ਟੇਪ ਲਾ ਲੈਂਦੇ ਨੇ, ਲੇਕਿਨ ਉਹ ਟੇਪ ਨੂੰ ਕੋਈ ਨਹੀਂ ਸੁਣਦਾ, ਗੱਲਾਂ ਕਰੀ ਜਾਂਦੇ, ਧਿਆਨ ਹੀ ਨਹੀਂ, ਉਹ ਟੇਪ ਬੋਲ ਬਾਲ ਕੇ ਲੰਘ ਜਾਂਦੀ ਹੈ। ਉਹ ਇਸ ਤਰ੍ਹਾਂ ਨਹੀਂ, ਆਪ ਜਪੋ। ਉਹ ਟੇਪ ਦਾ ਦਿਮਾਗ ਤਾਂ ਤੁਹਾਡਾ ਲੱਗਿਆ ਟ੍ਰੈਫਿਕ ਨੂੰ ਦੇਖਣ, ਅਤੇ ਉਹਨੂੰ ਕਿਵੇਂ ਸੁਣ ਲਊਗਾ। ਅਤੇ ਤੁਸੀਂ ਆਪ ਕਰੋ ਵਾਹਿਗੁਰੂ 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 ਵਾਹਿਗੁਰੂ, ਜ਼ਬਾਨ ਨਾਲ ਇਹ ਕਰਨਾ। ਚਲੋ ਦੋ ਘੰਟੇ ਤਾਂ ਲੇਖੇ 'ਚ ਪੈ ਗਏ, ਹੋਰ ਕੰਮ 'ਤੇ ਜਾਂਦੇ ਹੋ ਆਉਂਦੇ ਹੋ, ਹੁਣ ਲੋੜ ਇਸ ਚੀਜ਼ ਦੀ ਹੈ ਵੀ ਇਰਾਦਾ ਹੋਣਾ ਚਾਹੀਦਾ। ਜੇ ਇਰਾਦਾ ਪੱਕਾ ਨਹੀਂ ਹੁੰਦਾ ਫਿਰ ਨਾਮ ਨਹੀਂ ਜਪਦਾ। ਬਾਕੀ ਮੈਂ ਪਹਿਲੀਆਂ ਗੱਲਾਂ ਤੁਹਾਨੂੰ ਦੱਸਦੀਆਂ ਨੇ ਵੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਸਿੱਖ ਨੂੰ ਛੱਡਦੇ ਨਹੀਂ ਹੈ, ਸਿੱਖ ਨੂੰ ਬਚਾਉਂਦੇ ਨੇ। ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਉਹ ਪ੍ਰਿਤਪਾਲਣਾ ਕਰਦਾ, ਵਿਘਨਾਂ ਤੋਂ ਰੱਖਦਾ। ਜਦ ਅਸੀਂ ਉਹਦੇ ਬਣ ਗਏ ਮਤਲਬ ਜਿੱਥੋਂ, ਉਹਨੂੰ ਹਾਜ਼ਰ ਜਾਣੋ ਵੀ ਮੇਰਾ ਗੁਰੂ, ਗੁਰੂ ਮਹਾਰਾਜ ਨੇ ਬਚਨ ਕਰਦਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਨ, ਉਹ ਮੇਰੇ ਨਾਲ ਹੈ ਅਤੇ ਉਹਨੂੰ ਯਾਦ ਕਰੋ ਅਤੇ ਉਹ ਹਰ ਵਕਤ ਸੰਭਾਲ ਕਰਦਾ। ਉਹਦੇ ਨਾਲ ਰਿਲੇਸ਼ਨ ਪਾਓ ਸਭ ਤੋਂ ਵੱਡਾ, ਵੀ ਮੇਰਾ ਜਿਹੜਾ ਰਿਲੇਸ਼ਨ ਹੈ ਮੇਰਾ ਇਹ ਹੈ। ਮੇਰੇ ਬਾਰੇ ਸ਼ਿਕਾਇਤ ਰਹਿੰਦੀ ਸੀ ਘਰ 'ਚ, ਮਾਂ ਨੂੰ ਵੀ ਪਿਓ ਨੂੰ ਵੀ, ਉਹ ਸ਼ਿਕਾਇਤ ਇਹ ਕਰਦੇ ਸੀ ਵੀ ਇਹਦਾ ਬਾਪੂ ਤਾਂ ਰਾਲੇ ਵਾਲਾ, ਅਤੇ ਉਹਨੂੰ ਇਹ ਮਾਂ ਸਮਝਦਾ, ਉਹਨੂੰ ਪਿਓ ਸਮਝਦੇ, ਮੇਰਾ ਪਿਆਰ ਇੰਨਾ ਸੀ ਉਹਨਾਂ ਨਾਲ। ਉਹ ਜੇ ਅਸੀਂ ਗੁਰੂ ਨਾਲ ਪਿਆਰ ਪਾ ਲਓ, ਸੰਤ ਨਾਲ ਪਿਆਰ ਪਾ ਲਓ, ਉਹ ਸੰਤ ਜਾਂਦੇ ਨਹੀਂ ਹੁੰਦੇ ਕਿਤੇ ਵੀ, ਉਹ ਅਮਰ ਲੋਕ ਦੇ ਵਿੱਚ ਰਹਿਣ ਵਾਲੇ ਅਮਰ ਹੁੰਦੇ ਨੇ, ਪਿਆਰ ਭਾਲਦੇ ਨੇ, ਪਿਆਰ ਬਿਨਾਂ ਉੱਥੇ ਕਨੈਕਸ਼ਨ ਹੈ ਨਹੀਂ ਕੋਈ। ਜੇ ਕਨਵੇ ਅਸਲੀ ਚੀਜ਼ ਹੁੰਦੀ ਹੈ ਤਾਂ ਪਿਆਰ ਦੀ ਹੁੰਦੀ ਹੈ, ਉਹਨੇ ਗੁਰੂ ਸਾਹਿਬ ਨਾਲ ਵੀ ਪਿਆਰ ਦੀ ਉਹ ਹੁੰਦੀ ਹੈ। ਮਹਾਰਾਜ ਨੂੰ ਕਹਿਣਾ ਪਿਆ ਵੀ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਾਪਤ, ਉਹਨੂੰ ਗੈਰ ਹਾਜ਼ਰ ਨਾ ਜਾਣੋ। ਜਦ ਤੁਸੀਂ ਐਂ ਜ਼ਿੰਦਗੀ ਕੱਟੋਗੇ ਤੁਹਾਡਾ ਸਹਿਜ ਸੁਭਾਅ ਏ ਭਲਾ ਹੁੰਦਾ ਤੁਰਿਆ ਜਾਏਗਾ, ਮੇਰੇ ਕੋਲ ਆਉਣਾ ਸਫਲ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਪ੍ਰਸ਼ਾਦ ਵਰਤਾਓ। پاٹ کرنا ہوں ارداس جہی تھوڑی ہے نا وہ سمجھ لو بھائی ادھا منٹ تک جا رہے ہیں وہ پندرہ سیکنڈ نہیں ہوں ارداس وہ بھی جا رہے ہیں ٹائم وہ بھاونا کی گل گرو صاحب سو اشنان کرنے ویلے مول منتر کا پاٹھ کر لو وہ حاضری چ آ جاؤ پھر امرتسر کا پھل مل جائے گا بیٹھ کے بیٹھ کے بیٹھ کے ہی کرو بیٹھ کے ہی کر لو تھی بیٹھو بھائی
بڑے بابا جی ہونا دے بھی درشن کیتے دیوان دی کیڑی گئے بابا کشن سنگھ ہونا دے بھی درشن کیتے دیوان سے گئے
کنا دے
بابا کشن سنگھ مہاراج
میں دوجے ہوں
بابا کشن سنگھ
اچھا تھوڑا بچن نیچے کرتے ہوں تھوڑا جہا کرتے ہیں
درشن کیتے انگریزوں کا بابا مہر سنگھ ہوں خارا نشان امرت شکی دور کرپا کی پاشاہ بہت اترا چڑھا آئے کئی بھی کنجر میں لت کھچی من ٹرتا رہا برتیاں ٹرتی رہی لیکن سادھو کی سنگت کے نال کرپا ہوں رہی ہوں میری بےنتی ہے آپ جی کی تاریخ میں بہت سنی ہوں میرے سواؤ ہوئے تھوڑے ساکشات درشن کرنے دے تھوڑے بچن سننے دے امرت بچن کرپا کر کے رکا کر دے
ارادہ کر لو نکل جائے گا
کرپا کر دے تھوڑی کرپا تے بگا دے
کوئی نہیں میں تو کہنا ارادہ کر لو نکل جائے پکا ارادہ کر لو گرو نو حاضر نہ حاضر جانا مہا پورشا نو جانا ٹھیک ہو جائے گا سارا کوئی نہ تھوڑی محنت آپ کرنی پینی ہوں مہا پورشا نہیں ہوتے درشتی وہ ادھر لا دیں کہاں جڑا ترنا ہے وہ بچے نو آپ ترنا پہنا آسرا ہوتا ہی رکھنا پہنا کتے گئے نہیں مہا پورش حاضر نہ حاضر نے چاہے بابا میاں سنگھ ہے چاہے مہاراج جی نے وہ جانے نہیں ہوں سنت نہیں جانے ہوں پرم گیانی سات جیو ہے نہیں مرتا مرد نہیں ہوں وہ جی تھی پیار جنا پیار بداؤ گے اُنہ وہی برکت پائے گی سارے لوگوں کی تو ڈیوٹی ہے بھی حق ہوکا دے جاؤ ہوکا دے جاؤ کوئی نہ کوئی ستا پیا اٹھ کے بہ جائے گا سنسار پیا ستا تے ہی گنی سنسار پر ستا ستیا رہن دے ہن کدے کوئی سنت آ جائے تھنوں آپ ہی پتا لگ جائے بھی یہ آ گیا سادھو وہ بچن سنو وہ بچن سن کے کان لگو سنت سنتوں کی درشٹی سارے سمان ہوں ایکو جہاں دیکھتے ہیں چاہے پاپ کرنے والا چاہے پن کرنے والا وہ بھلا چاہتے ہیں وہ بھلا چاہتے وہ ترقی چاہتے ہیں تو سارے کا من چ ہوں بھی یہ واحگرو جت دوارے ابرا تلے ہو پار جی رادا سوامی ہو کے لنگنا چاہتا کٹ دے ان پار ہور کسی مہاپرش کا سیوک سنیاسی اداسی ہو کے لنگنا چاہتا نگا دے نگا دے کرپا کر کے سارے وہ سب درشٹی ہوں سنتوں کی گالا گولا نہیں کٹتے ہوں کسی بھی اس طرح بھی کوئی سنگت چاہے تو سنو پھل ملنا یہ پھل اندر بساؤ اپنا جیویاں دیکھو بھی سرد کتنے فس رہی ہے وہ کنٹرول کر کے بندگی کرو میں ایک دن دسیا سی اتنے انہوں نے پیار تو بنا نہیں لگ ہوں پیار ہونا چاہیے پیار آ گیا تھوڑے اکھان گلیاں ہو گیا ہنجو بہت ترے اور جڑا رکا نا وہ جاؤ اڑ کے نیڑے تیڑے نہیں رہنا اس کر کے ਸਤਸੰਗ ਕਰੋ, ਸਤਸੰਗ ਜਿਹੜਾ ਹੈ ਉਹ ਤੁਸੀਂ ਆਤਮ ਮਾਰਗ ਦੇ ਮੈਂਬਰ ਬਣੋ। ਇਹ ਨਹੀਂ ਹੈ ਬਈ ਉਹ ਮੈਂ ਕੱਢਦਾ, ਮੈਂ ਤਾਂ ਉਹਦੇ ਪੈਸੇ ਨੂੰ ਕਦੇ ਹੱਥੇ ਨਹੀਂ ਲਾਇਆ। ਉਹ ਮੈਂ ਨਹੀਂ ਹੱਥ ਲਾਇਆ ਕਦੇ, ਉਹ ਟਰੱਸਟ ਬਣਿਆ ਹੋਇਆ ਉਹਦੇ ਵਿੱਚ। ਇਹ ਵੀ ਹੈਗੀਆਂ ਬੀਬੀਆਂ ਜਿਹੜੇ ਇੱਥੇ ਬੈਠੇ ਨੇ, ਲੰਡਨ ਵਾਲੇ ਵੀ ਨੇ, ਅਮਰੀਕਾ ਵਾਲੇ ਵੀ ਨੇ, ਉਹ ਹਿਸਾਬ ਕਿਤਾਬ ਜਿਹੜੇ ਕਲਰਕ ਨੇ ਨਾ, ਅਕਾਊਂਟੈਂਟ, ਉਹ ਰੱਖਦੇ ਨੇ, ਪੈਸਾ ਬੈਂਕ ਜਾਂਦਾ। ਸਾਨੂੰ ਸਿਰਫ ਇੰਨੀ ਖਬਰਦਾਰੀ ਰੱਖਣੀ ਪੈਂਦੀ ਹੈ ਵੀ ਘਾਟਾ ਤਾਂ ਨਹੀਂ ਪੈ ਰਿਹਾ, ਜਿਹੜੇ ਲਾਈਵ ਮੈਂਬਰ ਹੈ ਕਿਤੇ ਉਹਨਾਂ ਦਾ ਚੰਦੇ ਤਾਂ ਨਹੀਂ ਮੁੱਕ ਜਾਣਗੇ। ਉਹ ਮੈਨੂੰ ਮਹੀਨੇ ਬਾਅਦ ਉਹ ਸਟੇਟਮੈਂਟਾਂ ਬਣਾ ਕੇ ਦੇ ਦਿੰਦੇ ਨੇ ਅਕਾਊਂਟੈਂਟ, ਉਹ ਮੈਂ ਦੇਖ ਲੈਂਦਾ। ਉਹਦਾ ਜਿਹੜੀ ਬੈਨੀਫਿਟ ਕਿਸੇ ਬੰਦੇ ਨੂੰ ਨਹੀਂ ਜਾ ਰਿਹਾ ਕਿਸੇ ਨੂੰ ਵੀ, ਉਹ ਕੁਦਰਤ ਮਹਾਰਾਜ ਦੇ ਹੁਕਮ ਨਾਲ, ਸੰਤ ਮਹਾਰਾਜ ਦੇ ਹੁਕਮ ਨਾਲ ਨਿਕਲਿਆ। ਕਿਉਂਕਿ ਉਹਨੇ ਮੈਨੂੰ ਹੁਕਮ ਦਿੱਤਾ ਸੀ ਦੋ ਚੀਜ਼ਾਂ ਦਾ, ਇੱਕ ਤਾਂ ਮੈਨੂੰ ਬੁਲਾਇਆ ਮਹਾਰਾਜ ਨੇ 74 ਵਿੱਚ, ਕਰਨ ਲਾਲ ਸਿੰਘ ਚੜ੍ਹਾਈ ਕਰ ਗਿਆ ਸੀ, ਮਹਾਰਾਜ ਕਹਿੰਦੇ ਤੇਰੀ ਸੱਜੀ ਬਾਂਹ ਟੁੱਟ ਗਈ। ਮੈਂ ਕਿਹਾ ਹਾਂ ਮਹਾਰਾਜ, ਕਿਉਂਕਿ ਮੇਰੇ ਅਸੀਂ ਇਕੱਠੇ ਹੋ ਕੇ ਉਹਨਾਂ ਇਲਾਕਿਆਂ ਚ ਪਈਆਂ ਚ ਪ੍ਰਚਾਰ ਕਰਦੇ ਸੀ। ਮਹਾਰਾਜ ਕਹਿੰਦੇ ਵੀ 1,00,000 ਰੁਪਈਆ ਸਾਤੇ ਲੈ ਜਾਓ। ਉਹਨਾਂ ਦਿਨਾਂ ਚ 1,00,000 ਹੁੰਦੇ 10,00,000 ਵਰਗਾ। ਮੈਂ ਚੁੱਪ ਕਰ ਰਿਹਾ। ਦੂਜੀ ਵਾਰੀ ਜਾਂ ਮਹਾਰਾਜ ਜੀ ਭੋਰੇ ਚ ਜਾਣ ਲੱਗੇ, ਮੈਂ ਦਰਵਾਜ਼ੇ ਤੇ ਮੱਥਾ ਟੇਕਿਆ, ਕਹਿੰਦੇ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ ਤੈਂ। ਮੈਂ ਫੇਰ ਚੁੱਪ ਕਰ ਰਿਹਾ, ਮੈਂ ਕੀ ਜਵਾਬ ਦਿੰਦਾ ਵੀ ਮਹਾਰਾਜ 2,00,000 ਰੁਪਈਆ। ਉਹਨਾਂ ਨੇ ਮੈਨੂੰ ਦੱਸਤਾ ਵੀ 20,000 ਦੀ ਜੀਪ ਆਊਗੀ ਜਿਹੜੀ ਹੁਣ 5,00,000 ਦੀ ਆਉਂਦੀ ਹੈ, ਤੇ ਜਨਰੇਟਰ ਲੈਣੀ, ਪ੍ਰੋਜੈਕਟਰ ਲੈਣੀ, ਤੂੰ ਫਿਲਮਾਂ ਬਣਾ ਕੇ ਪ੍ਰਚਾਰ ਕਰ। ਕਹਿੰਦੇ ਸਮਾਂ ਬਦਲ ਗਿਆ, ਮੀਡੀਆ ਦਾ ਯੁੱਗ ਆ ਰਿਹਾ, ਉਹਦੇ ਵਾਸਤੇ ਤਿਆਰ ਹੋ ਕੇ ਪ੍ਰਚਾਰ ਕਰ। ਮੈਂ ਫਿਰ ਜਵਾਬ ਨਾ ਦਿੱਤਾ। ਸਵੇਰੇ ਦਾ ਮੈਂ ਫਾਰਮ ਨੂੰ ਜਾਣਾ ਸੀ, ਮੈਂ ਅਦਾਲਤ ਲੈਣ ਗਿਆ। ਮਹਾਰਾਜ ਉਹੀ ਗੱਲ ਯਾਦ, ਕਹਿੰਦੇ ਤੂੰ ਸਾਡੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦਾ, ਤੀਸਰਾ ਵਚਨ ਹੈ ਸਾਡਾ। ਮਹਾਰਾਜ ਮੈਂ ਜਵਾਬ ਤਾਂ ਦਿੰਦਾ, ਉਹ ਇਹ ਹੈ ਵੀ ਜੇ ਤੁਸੀਂ 1,00,000 ਰੁਪਈਆ ਦੇਣਾ ਮੈਂ ਘਰ ਨਹੀਂ ਜਾਣਾ, ਇੱਥੇ ਛੁੱਟੀ ਹੈ, ਘਰ ਮੱਥਾ ਟੇਕ ਦਿੰਦਾ ਉੱਧਰ। ਕਹਿੰਦੇ ਅਸੀਂ ਨਹੀਂ ਚਾਹੁੰਦੇ, ਬੱਚੇ ਵਿਚਾਲੇ ਪੜ੍ਹਦੇ ਨੇ ਸਾਰੇ ਹੀ ਰਹਿ ਜਾਣਗੇ, ਅਸੀਂ ਚਾਹੁੰਦੇ ਹਾਂ ਵੀ ਤੂੰ ਆਪਣਾ ਕੰਮ ਵੀ ਕਰੇ ਅਤੇ ਪ੍ਰਚਾਰ ਫਿਲਮਾਂ ਬਣਾ ਕੇ ਕਰ। ਮਹਾਰਾਜ ਮੈਂ ਤੁਹਾਤੇ ਪੈਸਾ ਨਹੀਂ ਲੈ ਸਕਦਾ, ਚਾਹੇ ਤੁਹਾਡਾ ਤੀਸਰਾ ਵਚਨ ਹੈ। ਕਹਿੰਦੇ ਚਾਹੁੰਦਾ ਕੀ ਹੈ? ਮਤਲਬ ਮੇਰੀ ਕਮਾਈ 'ਚ ਬਰਕਤ ਪਾ ਦਿਉ, ਮੈਂ ਆਪ ਲੈ ਲੂੰਗਾ। ਕਹਿੰਦੇ ਉਹਦੇ 'ਚ ਤਾਂ ਪਹਿਲਾਂ ਬਥੇਰੀ ਪਾਈ ਆ, ਹੋਰ ਪਾ ਦੇਣ ਪੈ ਜਾਣੀ ਆ। ਸੋ ਉਹਨਾਂ ਨੇ ਇਹ ਹੁਕਮ ਦਿੱਤਾ ਅਤੇ ਮਹਾਰਾਜ ਜੀ ਸਰੀਰ ਛੱਡ ਕੇ ਮੇਰੇ ਦਿਮਾਗ 'ਚੋਂ ਨਿਕਲ ਗਿਆ। ਮੈਨੂੰ ਪਤਾ ਹੀ ਨਹੀਂ ਵੀ ਫਿਲਮ ਕਿਵੇਂ ਬਣਾਈ ਗਈ ਹੈ। ਇਹ 86 ਆ ਗਿਆ, 74 ਤੋਂ 12 ਸਾਲ ਲੰਘ ਗਏ। ਉਹ ਇੱਕ ਦਿਨ ਜਦ ਉੱਥੇ ਇੱਕ ਗਾਇਕਡ ਸੀਗਾ ਗੁਰਦੇਵ ਸਿੰਘ, ਉਹ ਸਟੇਜ 'ਤੇ ਬੋਲਣ ਲੱਗ ਗਿਆ। ਉਹ ਕਹਿਣ ਲੱਗਿਆ, ਸਾਧ ਜੀ ਇੱਕ ਮੈਂ ਬੇਨਤੀ ਕਰਦਾ, ਮਹਾਰਾਜ ਨੇ ਡਾਇਰੀ ਲਿਖੀ ਆਪਣੀ, ਉਹਦੇ 'ਚ ਮੈਂ ਪੜ੍ਹਦਾ ਸੀ, ਉੱਥੇ ਦੋ ਪੁੱਤਰੇ ਆ ਗਏ, ਗ੍ਰਹਿਣ ਤਿਆਗ। ਉਹ ਗ੍ਰਹਿਣ ਦੇ ਵਿੱਚ ਮਹਾਰਾਜ ਨੇ ਲਿਖਿਆ ਵੀ ਫਲਾਣਾ ਸਾਤੇ 8,000 ਲੈ ਗਿਆ, ਫਲਾਣਾ ਲੜਕੀ ਦੀ ਛਾਤੀ ਵਾਸਤੇ ਲੈ ਗਿਆ, ਇਹਨਾਂ ਨੇ ਮੋੜੇ ਨਹੀਂ ਹੈਗੇ ਪੈਸੇ। ਕਹਿੰਦੇ ਤਿਆਗ 'ਚ ਲਿਖਿਆ ਵੀ ਅਸੀਂ ਬਰਿਆਮ ਸਿੰਘ ਨੂੰ 3 ਵਚਨ ਕਰੇ ਅਤੇ 1,00,000 ਰੁਪਈਆ ਉਹਨੇ ਲਿਆ ਨਾ ਸਾਤੇ। ਸਾਡਾ ਮਨ ਬੜਾ ਪ੍ਰਸੰਨ ਹੋਇਆ ਬਈ ਸੰਗਤ 'ਚ ਇਹੋ ਜਿਹੇ ਸਰੀਰ ਵੀ ਹੈਗੇ ਜਿਹੜੇ 1,00,000 ਰੁਪਈਏ ਨੂੰ ਕੱਖ ਨਹੀਂ ਸਮਝਦੇ। ਮਹਾਰਾਜ ਨੇ ਉੱਥੇ ਗਿਲਾ ਨਹੀਂ ਕਰਿਆ। ਉਹਨੇ ਜਦ ਗੱਲ ਸੁਣਾਈ ਮੇਰੇ ਮਨ 'ਚ ਆ ਗਿਆ ਵੀ ਮੈਨੂੰ ਤਾਂ ਮਹਾਰਾਜ ਨੇ ਕਿਹਾ ਤੁਸੀਂ ਫਿਲਮਾਂ ਬਣਾ। ਉਹ 86 ਵਿੱਚ ਮੈਂ ਪਹਿਲੀ ਫਿਲਮ ਬਣਾਈ, ਨਾ ਉੱਥੇ ਇੰਡੀਆ 'ਚ ਪਤਾ ਫਿਲਮ ਕਿਵੇਂ ਬਣਦੀ ਹੈ, ਨਾ ਕੈਮਰੇ, ਉਹ ਗਲਤ ਫਲਤ ਬਣੀ ਹੋਈ ਹੈ ਹੈਗੀ। ਮੈਂ 4 ਘੰਟੇ ਕੀਰਤਨ ਕਰਿਆ, ਉਹਨੇ ਇੱਕ ਫਿਲਮ ਵੀ ਪੂਰੀ ਨਾ ਕਰੀ, ਫਨੀ ਕਰਦੇ ਵਿੱਚੋਂ ਕੱਟੀ ਕੁੱਟੀ ਜਾਂਦਾ ਸੀ। ਉਹ ਮੈਂ ਅਮਰੀਕਾ 'ਚ ਦਿਖਾ ਲਈ ਜਾ ਕੇ, ਉਹ ਕਹਿੰਦੇ ਇਹ ਤਾਂ ਨੁਕਸ ਨੇ ਵੀ ਤੁਸੀਂ ਐਂ ਕਰ ਲਓ, ਇਹ ਨੁਕਸ ਦੂਰ ਕਰ ਲਓ। ਮੈਂ ਆ ਕੇ ਫੋਟੋਗ੍ਰਾਫਰ 1000 ਰੁਪਇਆ ਦੇਣਾ ਕਰ ਲਿਆ ਉਹਨੂੰ ਇੱਕ ਫਿਲਮ ਦਾ, ਵੀ ਤੂੰ ਫਿਲਮਾਂ ਬਣਾ ਦੇ ਸਾਡੀਆਂ। ਉਹਨੇ 160 ਫਿਲਮ ਬਣਾ ਤੀ, ਜਾਂ ਮੈਂ ਦੇਖੀਆਂ, ਕਿਸੇ 'ਚ ਮੈਂ ਕਾਲਾ ਪੀਲਾ ਜਿਹਾ ਹੋਇਆ ਬੈਠਾ, ਕਿਸੇ 'ਚ ਟੇਢਾ ਹੋਇਆ ਬੈਠਾ, ਉਹਨੇ ਵੀ ਧਿਆਨ ਨਾਲ ਨਾ ਬਣਾਈਆਂ। ਫਿਰ ਮੈਂ ਆਪਣੇ ਡਰਾਈਵਰ ਨੂੰ ਕਿਹਾ ਵਾ ਤੂੰ ਕੈਮਰਾ ਚੱਕ, ਆਪੇ ਮਹਾਰਾਜ ਤੈਨੂੰ ਗਿਆਨ ਦੇਣਗੇ। ਫਿਰ ਅਸੀਂ ਆਪਣੀਆਂ ਫਿਲਮਾਂ ਬਣਾਉਣੀਆਂ, ਬੀਬੀ ਨੂੰ ਮੈਂ ਕਿਹਾ, ਦਵਿੰਦਰ ਨੂੰ, ਇਹਨੂੰ ਡਬ ਕਰ, ਮੈਂ ਜਿਹੜੀ ਹਿਸਟਰੀ ਆ ਹਿਸਟਰੀ ਦੇ ਮੁਤਾਬਕ ਲਿਆ, ਉਹ ਹਿਸਟਰੀ ਦੇ ਮੁਤਾਬਕ ਉਹਨੇ ਤਸਵੀਰਾਂ ਲੈ ਲਈਆਂ, ਉਹਦੇ 'ਚ ਭਰਨਾ ਸ਼ੁਰੂ ਕਰਤਾ, ਸਾਨੂੰ ਆ ਗਈ ਟੈਕਨੀਕ। ਉਹਦੇ ਬਾਅਦ ਜਦ 300 ਬਣ ਗਈ, ਸਾਨੂੰ ਹੋਰ ਜ਼ਿਆਦਾ ਪਤਾ ਲੱਗ ਗਿਆ ਵੀ ਇਹਦੇ 'ਚ ਆਹ ਗਲਤੀਆਂ ਅਸੀਂ ਕੀਤੀਆਂ ਨੇ। ਸੋ ਹੁਣ ਜਿਹੜੀਆਂ ਨੇ ਉਹ ਮੇਰਾ ਖਿਆਲ 1100 ਵੀਡੀਓ ਫਿਲਮ ਬਣ ਗਈ ਆ। ਉਹਦੇ 'ਚ ਰੈਪੀਟੇਸ਼ਨ ਨਹੀਂ ਹੈ, ਇੱਕ ਗੱਲ ਮੈਂ ਕਹੀ ਹੈ ਨਾ, ਫੇਰ ਨਹੀਂ ਕਹੀ ਉਹ। ਜੇ ਮੈਂ ਗਣਕਾਂ ਦਾ ਪ੍ਰਸੰਗ ਕਿਹਾ ਤਾਂ 10 ਵਾਰੀ ਕਿਹਾ, 10 ਵਾਰੀ ਗੱਲ ਅੱਡ ਅੱਡ ਹੈ, ਕਿਤੇ ਕੋਈ ਸੇਲਿੰਗ ਪੁਆਇੰਟ ਨੇ, ਕਿਤੇ ਕੋਈ ਨੇ। ਕਿਉਂਕਿ ਮੈਂ ਜਦ ਕੀਰਤਨ ਕਰਦਾ ਨਾ, ਬੇਸੁੱਧ ਜਿਹਾ ਹੋ ਕੇ ਕਰਦਾ, ਮੈਨੂੰ ਆਪਣੇ ਆਪ ਦਾ ਨਹੀਂ ਨਾ ਸੰਗਤ ਦਾ ਪਤਾ ਵੀ ਉੱਠ ਕੇ ਚਲੇ ਬੈਠੇ ਨੇ, ਸਾਰੇ ਹੀ ਚਲੇ ਜਾਣ ਦਾ ਵੀ ਨਹੀਂ ਤਾਂ ਲੱਗਦਾ। ਉਹਦੇ ਜਿਹੜੇ ਬਚਨ ਆਉਂਦੇ ਨੇ ਅਨੁਭਵ ਦੇ ਹੁੰਦੇ ਨੇ, ਉਹਦੇ ਨਾਲ ਉਹ ਫਿਲਮਾਂ ਤਿਆਰ ਹੋਈਆਂ ਨੇ। ਅਤੇ ਇਸੇ ਤਰ੍ਹਾਂ ਦੇ ਨਾਲ ਉਹ ਫਿਲਮਾਂ ਜਿਹੜੀਆਂ ਨੇ ਹੁਣ ਆਤਮ ਮਾਰਗ ਦੇ ਵਿੱਚ ਉਹ ਆ ਰਹੀਆਂ ਨੇ, ਉਹਦੇ ਨਾਲ ਉਹ ਲੋਕ ਸਮਝੇ ਨੇ ਜਿਹਨਾਂ ਨੂੰ ਆਪਾਂ ਕਹੀਏ ਬੈਲਾਂ ਜਿੰਨੀਆਂ ਕੁਲਸੀ ਉਹਨਾਂ 'ਚ। ਲੇਕਿਨ ਉਹਦੇ 'ਚ ਇਹ ਆ ਵੀ ਬਹੁਤਾ ਉੱਚਾ ਮੈਂ ਜਾਣ ਲੱਗਦਾ ਸੀ, ਤੁਹਾਡੇ ਬੀਬੀ ਰੋਕ ਦਿੰਦੇ ਸੀ, ਉਹਨੇ ਕਹਿਣਾ ਜੀ ਬਸ ਜੀ ਨੀਵੇਂ ਹੋ ਜਾਓ, ਨੀਵੇਂ ਹੋ ਜਾਓ, ਸੰਗਤ ਸੌਂ ਰਹੀ ਆ, ਸੌਂ ਰਹੀ ਆ, ਮੈਨੂੰ ਉੱਥੇ ਤੋੜ ਦਿੱਤੀ ਸੀ। ਉਹ ਗੱਲਾਂ ਹੁਣ ਆਤਮ ਮਾਰਗ 'ਤੇ ਆ ਜਾਂਦੀਆਂ ਨੇ, ਕਿਤਾਬਾਂ 'ਚ ਆ ਗਈਆਂ। ਗੱਲ ਤਾਂ ਇੱਕੋ ਹੀ ਹੈ ਨਾ, ਨਾਨਕ ਦੇਖਿਆ ਇੱਕ ਗੱਲ ਹੋਰ ਹਮੇ ਦੇਖਣਾ ਚਾਹ, ਵੀ ਇੱਥੇ ਵਾਹਿਗੁਰੂ ਜੀ ਪਰਿਪੂਰਨ ਹੈ, ਹੋਰ ਨਹੀਂ ਕੋਈ, ਮੈਂ ਨਹੀਂ ਹਾਂ ਉੱਥੇ ਪਰਮੇਸ਼ਰ ਆ। ਇੱਕੋ ਗੱਲ ਨੂੰ ਅਸੀਂ ਹਜ਼ਾਰਾਂ ਤਰੀਕਿਆਂ ਨਾਲ ਦੱਸ ਰਹੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਉਹਦੀ ਹੈਲਪ ਲਓ ਫਿਲਮਾਂ ਦੀ, ਆਤਮ ਮਾਰਗ ਦੀ ਲਓ, 25 ਕਿਤਾਬਾਂ ਲਿਖੀਆਂ ਗਈਆਂ, ਉਹਦੀ ਮਦਦ ਲਓ। ਇਹਦੇ ਨਾਲ ਮਨ ਜਿਹੜਾ ਭਿੱਜ ਜਾਂਦਾ, ਪੱਥਰ ਨਹੀਂ ਰਹਿੰਦਾ, ਉਹ ਜਦ ਭਿੱਜਦਾ ਫਿਰ ਆਪੇ ਬੰਦਗੀ ਕਰਦਾ। ਜਿਹੜੀ ਆਪਣੀ ਲਿਖੀ ਹੋਈ ਹੈ ਨਾ 300-400 ਹੋ ਗਈ, ਉਹ ਸਾਡਾ ਐਡੀਟਰ ਜਦ ਹਿੰਦੀ ਵਾਲਾ ਅਨੁਵਾਦ ਕਰਦਾ ਸੀ ਉਹ ਰੋਈ ਜਾਵੇ, ਨਾ ਲਿਖੇ ਨਾ ਰੋਵੇ, ਉਹ ਮੈਨੂੰ ਸੁਣਾਉਣ ਲੱਗ ਗਿਆ ਮੇਰਾ ਹੀ ਲਿਖਿਆ ਹੋਇਆ। ਉਹ ਜਦ ਮੈਨੂੰ ਸੁਣਾਉਣ ਲੱਗ ਗਿਆ ਮੈਂ ਵੀ ਰੋਣ ਲੱਗ ਗਿਆ, ਮੇਰੇ ਅੱਖਾਂ 'ਚ ਵੀ ਉਹਦੇ ਹੋਰ 2-3 ਸਰੋਤੇ ਬੈਠੇ ਸੀ ਉਹ ਵੀ ਰੋਣ ਲੱਗ ਗਏ। ਉਹਨੇ ਸਾਨੂੰ ਸਾਰਿਆਂ ਨੂੰ ਢਾਲਤਾ ਲਿਖਿਆ ਹੋਇਆ ਮੇਰਾ ਹੀ। ਸੋ ਇਹ ਜਿਹੜੀਆਂ ਪੁਸਤਕਾਂ ਨੇ ਗਿਆਨੀਆਂ ਦੀਆਂ ਲਿਖੀਆਂ ਹੋਈਆਂ ਨਹੀਂ ਹੈ, ਅਨੁਭਵ ਤੋਂ ਲਿਖੀਆਂ ਹੋਈਆਂ ਨੇ। ਇਸ ਕਰਕੇ ਤੁਸੀਂ ਇਹ ਜਿਹਾ ਲਿਟਰੇਚਰ ਪੜ੍ਹੋ, ਭਾਈ ਵੀਰ ਸਿੰਘ ਦਾ ਪੜ੍ਹ ਲਓ, ਸੇਫ ਸੇਫ ਹੈ। ਇਹਨਾਂ ਕੋਲ ਹੈਗਾ ਬੀਬੀ ਬੈਠੀ ਟੀਮਾਂ, ਬਸ ਉਹਦਾ ਫਾਇਦਾ ਉਠਾਓ, ਬਰਾਗ ਜਿਹੜਾ ਉਲਟ ਫਲੋਲਾ ਹੈ ਰੂਹਾਨੀ ਰਾਹ 'ਚ। ਰਿਕਾ ਕੋਈ ਨੀ, ਆਪੇ ਰਾਹ ਖੁੱਲ ਜੂਗਾ, ਕਨੈਕਸ਼ਨ ਲਾ ਕੇ ਠੀਕ ਹੈ, ਉਹਨੂੰ ਟੁੱਟਣ ਲਾ ਦਿਓ, ਤਗੜੇ ਹੋ ਕੇ ਲੱਗੇ ਰਹੋ। ਇਹ ਇੱਕ ਅਵਸਥਾ ਆਏਗੀ,
ਨਹੀਂ
ਇਹ ਇੱਕ ਅਵਸਥਾ ਹੁੰਦੀ ਹੈ।
ਹੁਣ ਮੈਂ ਇਹਦੀ ਗਿਆਸਰਾ ਦੀ 4 ਵਜੇ ਮੇਰੇ 7 ਲੱਗ ਗਏ, ਐਕਸੀਡੈਂਟ ਹੋ ਗਿਆ ਮਹਾਰਾਜ, ਸਾਰਾ ਟਾਈਮ ਹੋ ਗਿਆ, ਆਨ ਟਾਈਮ ਹੋ ਗਿਆ। ਔਰ ਫਿਰ ਆ ਕੇ ਬਾਪੂ ਨੂੰ ਮਹਾਰਾਜ ਦਾ ਸਰੂਪ ਜਸਰ ਤੇ ਰੱਖਿਆ ਹੈ ਜੀ, ਤੇ ਆ ਕੇ ਰੋ ਕੇ ਦੱਸਿਆ ਕਿ ਬਾਪੂ ਕਾਹਤੇ ਖੋ ਲਈ, ਦੇ ਕਿਰਪਾ ਕਰ, ਹੀ ਥੋੜੀ ਕੀਤੀ ਆ, ਥੋੜੀ ਜਿਹੀ ਹਲੇ ਰਹਿੰਦੀ ਹੈ। ਮੈਂ ਬੇਨਤੀ ਕਰਦਾ ਹੁਣ ਬਾਪੂ ਨੂੰ ਕਹਿ ਦਿਓ ਕਿਰਪਾ ਕਰ ਦਿਓ,
اپنا کیا بنتا ہے؟
آپ جی بچن سن رہے ہیں میں نہار ہو گیا میں اتوں میں اتوں من تو بتا یہ گرمکھ میرا مستر ہے یہ مینو کہنے لگا کہ جی میں گل کہی میں کہا میں سمجھ گیا کہ بابا جی درشن میں کہا میں پہلے تین کہنے لگا تھا بابا جی درشن پہ کر جانا میں کہا گرمکھا ہے کہ میری تو سفارش کر دیں تو بابا جی نے کہہ دو ریکا کر دو جی ہے نا اب کچھ تھوڑ گیا ہے جی آپ جی کرپا نا کیونکہ 16 ستمبر 1973 گرو نے کرپا کر دیتی جی اس ویل میں کی نہ چیز میری کرپا کرتا رہا کراؤں رہا جنہیں ہوں پہلی پوڑی کا پاٹ مہاپرشا نے آخر تھا کہ یہ زور پاؤنا پھر مہاپرشا کی ایشر ملک نام جس نے وہ پڑھ کے تو وہ خود چلے کہ کدا سواست زور پا کے تو کدا کرنا پھر میں ایک بڑی یہ ہو گیا جی آنندے آ گیا پھر میں کہا تیرے میں پاگل ہو جاؤں پچھے کو ہے بڑے رنگ دیکھے بہت رنگ دیکھے آپ جی کرپا دینا ہے جی پھر ڈر گیا میں کہا نہیں میں نہیں جانا پھر میں ڈر گیا اچھا پھر وہ بال مہاراج پچھلے سال کی گل کل جی کو ایسے پیر چکے لگنا پہ مہاراج کا سویرے پرکاش کرتا سا شام سنتوش دس کا پاٹ کرتا سا سنتا سا یقین چکی چلی جائے ایسا سما ہوا میرے متر سے اتنے پگوارے سادھو انہوں نے خط لکھا نہیں جواب نہیں دتا پھر میرے تو لکھ لیا میرا سب بھی کچھ نہیں کرتا انہیں میں نے لکھا کہ گرو گرانتھ صاحب جی تم جا کے چرچے سے ناراض ہے جا کے معافی مانگ دیں تین معاف کر دیں گے میں لکھ دتا جی نکل گیا تیر میں بڑا پچھتایا میں کہا بھی یہ تو سادھو کا رب ہوں یہ میں کہا کر بیٹھا چلو انہوں نے بےنتی کی تھی وہ کہتے تم تین رکھا گیا پر ادھر کی گل نہیں کری ہوں جی جو ہوا ہمارا پر میرے کل جی نے پیر نہیں لگن دیتے پتا نہیں ایسی ہے نا جی بشردک بنائی چلے بشردک حالانکہ مہاراج نے سنتا تھا سرمی صاحب کے پاٹ بھی کرتا سا اتنی بولی کئی بار چار پانچ بھی مہاراج جی کرا لیا پانچ باڑی کا پاٹ پانچ ہے سات ہر ویلے پہلی پوڑی کا پاٹ لیکن ٹوٹی چلی جائے گی پیر نہ لگن دے گا
واتاورن ہے نا جا خیال بھریا پیا جی تو شبھ خیال والے تھوڑے آلے دالے نے وہ شبھ خیال کا واتاورن بھر جائے گا چت لگو نام جپن جی ارد گرد ناستک خیال چل رہے نے وہ اثر پے گا دوسرا کھان دے اتنے ہوں جاگی رحت نہ جانیے گربانی نہیں دید جس کے ہاتھوں کھدیا دسرے ہر کی پریت وہ طریقہ ہے گا مہاپرشا نو جی کھانا بھی پہنا نا پہلا گرو نو ارپن کرتے نے برکی پاؤن تو پہلے بھوگ لوا دو طریقے نے ایک تو بڑا طریقہ بھی اٹھ کے ارداس کر کے بھوگ لوا ایک ہے گپت گپتا پرمیشر نو حاضر ناظر جان کے انہوں ارداس کرنی بھی یہ ان شدھ کر دے میں نہیں جانتا یہ کنٹینٹ نے وہ کھان دے نال ملن دے نال پڑھن دے نال برتی چ بہت باری یہ چاٹ منا آ جایا کرتا چنگے چنگے مہاپرش بھی جڑے نے وہ پریشان ہو جاتے ہیں ان خشکی کہتے ہیں سنتوں کی زبان میں اج کل تو خشکی چل رہی ہے پھر یہ براگ دے پڑھنے پہنتے نے بچن سننے پہنے مہاپرشاں دے کسی دے اتھے ہی کدیا چوٹ لگ جاتی ہے پھر ٹھیک چل پہنا اس طرح اپنی گل نہ کرو میں کیا میں تو ریفرنس واسطے کرنا نیچا بدھ جائے یا اسی اپنے پتیا کے دیکھی ہے گل انجھ نہیں میں کرنا باقی تھوڑی جڑی واسطہ سی رات نو بانی پڑھنی یہ بہت اتم چیز سی یہ گوانا نہیں چاہیے یہ ستے ہی ہوں بندگی کرنے والے آ جایا کرتی ہے وہ 24 گھنٹے جاگنا شروع کر دیندے نے وہ جب شریر سو گیا پھر بانی چل پی جب شریر جاگ پیا پھر سمرن چل پہ ਸਰੀਰ ਨੀ ਨਾ ਅਸੀਂ ਇਹਦੇ ਵਿੱਚ ਰਹਿੰਦੇ ਹਾਂ, ਫਿਰ ਥਕੇਵਾਂ ਕੋਈ ਨਹੀਂ ਹੁੰਦਾ, ਥਕੇਵਾਂ ਕੋਈ ਨਹੀਂ ਹੁੰਦਾ, ਬਾਣੀ ਦੀ ਗਲਤੀ ਕੋਈ ਨਹੀਂ ਹੁੰਦੀ, ਬਿਲਕੁਲ ਸ਼ੁੱਧ ਪੜ੍ਹੋਗੇ ਤੁਸੀਂ, ਅੱਖਰ ਅੱਖਰ ਸ਼ੁੱਧ ਪੜ੍ਹੋਗੇ। ਇਹ ਬੜੀ ਮੁਸ਼ਕਲ ਨਾਲ ਅਵਸਥਾ ਮਿਲਿਆ ਕਰਦੀ ਹੈ, ਦੱਸ ਦੋ ਡਿਸਕਲੋਜ਼ ਕਰ ਦੋ ਹਟ ਜਾਂਦੀ ਹੈ, ਭਜਨ ਦੀ ਕੋਈ ਗੱਲ ਵੀ ਦੱਸ ਦੋ ਉਹ ਡਿਸਕਲੋਜ਼ ਕਰ ਦੋ ਉਹ ਹਟ ਜਾਊਗਾ। ਬਹੁਤਾ ਹੀ ਸੂਸ਼ਮ ਚੀਜ਼ ਹੈ ਭੋਜਨ, ਭਜਨ, ਨਾਰੀ, ਤਿੰਨੇ ਪੜਦੇ ਦੇ ਅਧਿਕਾਰ, ਤਿੰਨਾਂ ਤੇ ਪੜਦਾ ਪਾਉਣਾ ਪੈਂਦਾ। ਜਿਹੋ ਜਿਹੇ ਲੋਕ ਨੇ ਉਹ ਜਾ ਹੋ ਕੇ ਵਿੱਚ ਫਿਰ ਵਿਚਰੀ ਜਾਵੇ, ਸਪੈਸ਼ਲ ਨਾ ਬਣੇ। ਸਪੈਸ਼ਲ ਬਣਦਾ ਹੈ ਤਾਂ ਦੇਖ ਲਓ ਉਹਦੇ ਵੱਲ ਨਿਗਾ ਜਾਂਦੀ ਹੈ ਸਾਰਿਆਂ ਦੀ। ਜੇ ਸਪੈਸ਼ਲ ਨਾ ਬਣੇ, ਮੌਜ ਹੈ ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਆਨੇ, ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ। ਬਹੁਤੇ ਸੰਤਾਂ ਦੀ ਕਿਰਿਆ ਐਸੀ ਹੁੰਦੀ ਹੈ ਇਕਦਮ ਲੋਕਾਂ ਵਰਗੇ ਹੋ ਜਾਂਦੇ ਨੇ। ਉਹ ਕਾਰਨ ਇਹ ਹੁੰਦਾ ਵੀ ਮੈਨੂੰ ਮੰਨਣਾ ਨਾ ਸ਼ੁਰੂ ਕਰਦਾ, ਉਹ ਜਗਿਆਸੂ ਨਾਲ ਸਹੀ ਰਹਿੰਦੇ ਨੇ। ਜਗਿਆਸੂ ਜਿਹੜਾ ਨਾ ਉਹਦਾ ਨਿਸ਼ਚਾ ਨਹੀਂ ਟੁੱਟਣ ਦਿੰਦੇ, ਦੁਨੀਆਂ ਵਿੱਚ ਰਲ ਕੇ ਦੁਨੀਆਂ ਵਰਗੇ ਹੋ ਜਾਂਦੇ ਨੇ। ਅਧਿਕਾਰੀ ਨਹੀਂ ਹੈਗੇ, ਨਾ ਅਧਿਕਾਰੀ ਹੋਣ ਕਰਕੇ ਚੁੱਪ ਰਹਿੰਦੇ ਨੇ। ਚਲੋ ਕੋਈ ਨੀ ਮਹਾਰਾਜ ਨੇ ਕਰਨਾ, ਧੰਨਵਾਦ ਮੈਨੂੰ ਦਰਸ਼ਨ ਹੋ ਗਏ ਤੁਹਾਡੇ। ਚੰਗਾ ਭਾਈ ਪ੍ਰਸ਼ਾਦ ਬਣਤਾ। ਸ਼ਰਮਾ ਹੈ।